ਵਾਹਿਗੁਰੂ ਜੀ ਕੀ ਅਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ, ਹਿਰਦੈ ਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਰਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬਹ ਨਹੀਂ ਪੁਰਸ਼ਾਰਥ ਕਰੇ, ਫਤਿਹ ਰਿਪਨ ਜਬ ਕਬ ਤੂੰ ਲਰੇ, ਪੁਰ ਕੇ ਰਾਬ ਦੇਹ ਹਟਾਏ, ਪਰ ਹੁਸ ਕੇ ਲਨ ਦਲ ਸਮਦਾਏ। ਤਬਹ ਨਹੀਂ ਪੁਰਸ਼ਾਰਥ ਕਰੇ,
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਵਾਜ ਪਾਤਸ਼ਾਹ ਜੁਗੋ ਜੋਗਾ ਟਲ ਜਬਰ ਛਤਰ ਤਖ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ, ਜਿਨ੍ਹਾਂ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਜੀ। ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਹਨ। ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਗੁਰੂ ਘਰ ਵਿੱਚ ਚੱਲ ਰਹੀ ਹੈ, ਇਸ ਦਾ ਸਮਾਂ ਹੈ। ਮਨਾਂ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਉਪਦੇਸ਼, ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਜੀਵਨ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਅੱਜ ਸਾਧ ਸੰਗਤ ਜੀ, ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ। ਅੰਮ੍ਰਿਤ ਵੇਲੇ ਤੋਂ ਸਾਰੀਆਂ ਗੁਰੂ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਗੁਰੂ ਘਰ ਦੀ ਹਾਜ਼ਰੀ ਭਰ ਰਹੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਉਪਦੇਸ਼ ਨੂੰ ਦ੍ਰਿੜ ਕਰਕੇ ਸਾਧ ਸੰਗਤ ਜੀ ਚੇਤੇ ਰੱਖ ਕੇ ਆਪਾਂ ਆਪਣੇ ਸਮੇਂ ਨੂੰ, ਆਪਣੇ ਜਨਮ ਨੂੰ, ਆਪਣੇ ਸਵਾਸਾਂ ਨੂੰ ਸਫਲੇ ਕਰਨਾ ਹੈ। ਹਜ਼ੂਰ ਨੇ ਮਾਝ ਰਾਗ ਵਿੱਚ ਕਿਰਪਾ ਕੀਤੀ ਹੈ, ਪੰਜਵੇਂ ਪਾਤਸ਼ਾਹ ਜੀ ਨੇ ਸਾਵਣ ਸਰਸਵੀ ਕਾਮਣੀ ਚਰਨ ਕਮਲ ਸਿਓ ਪਿਆਰ, ਮਾਨਤਾ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਸਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਸਿਧਾਂਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਦੱਸਿਆ, ਗੁਰਮੁਖ ਇਹ ਸਾਵਣ ਦਾ ਮਹੀਨਾ ਇਹ ਸ਼ੌਕ ਅਵਸਥੂ ਹੈ, ਸ਼ੌਕ ਅਵਸਥਾ ਇਹ ਮਨੁੱਖ ਦੀ ਸਾਵਣ ਦਾ ਮਹੀਨਾ ਸਮਝ ਲਓ, ਵੀ ਇਹ ਸਾਰਾ ਜੀਵਨ ਜਿਹੜਾ ਮਨੁੱਖ ਹੈ ਇਹ ਸਾਵਣ ਦਾ ਮਹੀਨਾ ਹੀ ਆ। ਇਹਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਦਾ ਉਪਦੇਸ਼ ਸੁਣ ਕੇ ਸਾਨੂੰ ਸ਼ੌਕ ਜਾਗ ਪੈਣਾ ਚਾਹੀਦਾ, ਵੀ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਇਸ ਪੌੜੀ ਵਿੱਚ ਕਿਰਪਾ ਕੀਤੀ ਹੈ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਮਹਾਰਾਜ ਦੇ ਪਵਿੱਤਰ ਮੁਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਸਾਹਿਬ ਸਿੰਘ ਜੀ ਅੰਮ੍ਰਿਤ ਦੀ ਬੂੰਦ ਹੈ, ਸੁਖ ਦੇਣ ਵਾਲੀ ਹੈ, ਸੁਹਾਵਣੀ ਹੈ, ਸੋਭਨੀਕ ਹੈ, ਜੀਵਨ ਨੂੰ ਸਵਾਰ ਦੇਣ ਵਾਲੀ ਹੈ। ਪਰ ਇਹਦੀ ਪ੍ਰਾਪਤੀ ਕਹਿੰਦੇ ਮਿਲ ਸਾਧੂ ਪੀਵਣ ਹਾਰ, ਇਸ ਅੰਮ੍ਰਿਤ ਬੂੰਦ ਨੂੰ ਸਾਧ ਸੰਗਤ ਵਿੱਚ ਬੈਠ ਕੇ ਪੀ ਦਿਆ ਕਰ, ਫਿਰ ਤੇਰਾ ਜੀਵਨ ਖੇੜੇ ਵਿੱਚ ਆ ਜਾਵੇਗਾ। ਸਾਉਣ ਦੇ ਮਹੀਨੇ ਵਿੱਚ ਸਾਧ ਸੰਗਤ ਜੀ ਉਹ ਜੀਵ ਰੂਪ ਇਸਤਰੀ ਸਹਿਤ ਰਸਦੇ ਹੋਈ ਆ, ਜਿਸਦਾ ਮਹਾਰਾਜ ਜੀ ਦੇ ਨਾਮ ਰੂਪੀ ਚਰਨਾਂ ਨਾਲ ਪਿਆਰ ਹੈ, ਜਿਸਦਾ ਸਾਧ ਸੰਗਤ ਜੀ ਸਰਗੁਣ ਸਰੂਪ ਵਿੱਚ ਵੀ ਚਰਨਾਂ ਨਾਲ ਪਿਆਰ ਸੀ, ਉਹਨਾਂ ਤੇ ਵੀ ਮਹਾਰਾਜ ਦੀ ਕਿਰਪਾ ਹੋਈ। ਨਿਰਗੁਣ ਸਰੂਪ ਵਿੱਚ ਨਾਮ ਰੂਪ ਬਾਣੀ ਰੂਪ ਚਰਨਾਂ ਨਾਲ ਜਿਹਨਾਂ ਗੁਰਮੁਖਾਂ ਦਾ ਪਿਆਰ ਹੈ ਉਹਨਾਂ ਉੱਤੇ ਵੀ ਕਹਿੰਦੇ ਕਿਰਪਾ ਹੁੰਦੀ ਹੈ। ਤੇ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਅਖੀਰ ਤੇ ਆਖਿਆ, ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾਰ, ਉਹ ਜੀਵ ਰੂਪ ਇਸਤਰੀਆਂ ਸੁਹਾਗਣਾਂ ਨੇ ਜਿਨ੍ਹਾਂ ਨੇ ਮਹਾਰਾਜ ਦੇ ਨਾਮ ਦਾ ਹਾਰ ਪਰੋ ਕੇ ਆਪਣੇ ਗਲੇ ਚ ਪਾ ਲਿਆ, ਭਾਵ ਜਿਨ੍ਹਾਂ ਦੇ ਗਲੇ ਚ, ਜਿਨ੍ਹਾਂ ਦੇ ਕੰਠ ਵਿੱਚ, ਜਿਨ੍ਹਾਂ ਦੇ ਮੁਖ ਵਿੱਚ ਹਰ ਵੇਲੇ ਪਰਮਾਤਮਾ ਦਾ ਨਾਮ ਰਹਿੰਦਾ, ਸਾਧ ਸੰਗਤ ਜੀ ਉਹਨਾਂ ਦੀ ਗਿਣਤੀ ਸੁਹਾਗਣਾਂ ਵਿੱਚ ਆਉਂਦੀ ਹੈ, ਭਾਵ ਉਹਨਾਂ ਨੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਪ੍ਰਾਪਤ ਕਰਨਾ ਕਿਵੇਂ ਆ ਇਹ ਪਿੱਛੇ ਸਾਧ ਸੰਗਤ ਜੀ ਦੱਸ ਦਿੱਤਾ, ਅੰਮ੍ਰਿਤ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਸਾਧ ਸੰਗਤ ਵਿੱਚ ਆਣ ਕੇ ਬੈਠ ਕੇ ਗੁਰੂ ਸਾਹਿਬ ਜੀ ਦੀ ਸੰਗਤ ਕਰਦਿਆਂ, ਗੁਰਮੁਖਾਂ ਦੀ ਸੰਗਤ ਕਰਦਿਆਂ, ਸੋਭਨੀਕ ਸੁਹਾਵਣੀ ਜਿਹੜੀ ਅੰਮ੍ਰਿਤ ਬੂੰਦ ਹੈ ਮਹਾਰਾਜ ਜੀ ਦੇ ਨਾਮ ਦੀ, ਇਹਨੂੰ ਕਹਿੰਦੇ ਤੂੰ ਪੀਆ ਕਰ, ਤੇਰੇ ਜੀਵਨ ਦੀ ਸਫਲਤਾ ਬਣ ਜਾਏਗੀ, ਰਾਸ ਆ ਜਾਵੇਗਾ ਤੇਰੇ ਜੀਵਨ ਵਿੱਚ, ਖੇੜਾ ਆ ਜਾਵੇਗਾ। ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ। ਅੱਜ ਸਾਵਣ ਦੇ ਮਹੀਨੇ ਦਾ ਜੋ ਉਪਦੇਸ਼ ਦਿੱਤਾ ਹੈ, ਦੋ ਵਾਰ ਅੱਜ ਦੇ ਦਿਨ ਚ ਸਾਧ ਸੰਗਤ ਜੀ ਆਪਾਂ ਪਹਿਲਾਂ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਕਰ ਚੁੱਕੇ ਹਾਂ, ਸਵੇਰ ਦੇ ਦੀਵਾਨਾਂ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਦੀ, ਦੁਪਹਿਰ ਦੇ ਦੀਵਾਨਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪੌੜੀ, ਸਾਵਣ ਸਰਸਮਣਾ ਘਣਵਰ ਸਾਹਿਬ ਉੱਤੇ ਆਏ। ਸੋ ਸਿਧਾਂਤ ਸਾਰੀਆਂ ਪੌੜੀਆਂ ਦਾ, ਮਹਾਰਾਜ ਜੀ ਦੇ ਦੋਵੇਂ ਬਾਰਾਂਵਾਂ ਦਾ ਇੱਕ ਹੀ ਹੈ, ਤੇ ਆਪਣੇ ਜੀਵਨ ਵਿੱਚ ਖੇੜਾ ਲਿਆਉਣ ਵਾਸਤੇ ਗੁਰੂ ਬੱਦਲ ਰੂਪ ਹੋ ਕੇ ਜਿਹੜਾ ਨਾਮ ਦੀ ਵਰਖਾ ਕਰਦਾ ਹੈ, ਉਸ ਨਾਮ ਦੀ ਵਰਖਾ ਵਿੱਚ ਆਪਣੇ ਮਨ ਨੂੰ ਪਿਉਂ ਤੇਰਾ ਭਲਾ ਹੋਵੇ। ਇਹ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਅੱਜ ਦੇ ਦਿਹਾੜੇ ਤੇ ਕਿਰਪਾ ਕਰਕੇ ਉਪਦੇਸ਼ ਬਖਸ਼ਿਆ। ਜੋ ਪ੍ਰਸੰਗ ਚੱਲਦੀ ਕਥਾ ਵਿੱਚੋਂ ਆਪ ਜੀ ਨੇ ਕੱਲ ਸਰਵਣ ਕੀਤਾ ਸੀ, ਤੇ ਇਸ ਵਿੱਚ ਕੇਸਰੀ ਚੰਦ ਨੇ ਬੜੀਆਂ ਸੋਹਾਂ ਖਾਧੀਆਂ, ਉਹਨੇ ਆਖਿਆ ਜੇ ਕੱਲ ਨੂੰ ਮੈਂ ਲੋਹਗੜ੍ਹ ਦਾ ਕਿਲ੍ਹਾ ਨਾ ਤੋੜਾਂ ਤੇ ਜਿੰਨੇ ਆਪਾਂ ਕੱਲ ਵਿਚਾਰ ਕੀਤੇ ਸੀ ਉਹ ਸਾਰੇ ਹੀ ਪਾਪ ਮੈਨੂੰ ਲੱਗ ਜਾਣ, ਸਾਲਗ੍ਰਾਮ ਦੀ ਸੌ ਖਾਧੀ, ਇਸੇ ਤਰ੍ਹਾਂ ਪੰਡਿਤ ਨੂੰ ਮਾਰਨ ਦੀ, ਕੁੜੀ ਨੂੰ ਮਾਰਨ ਦੀ, ਸਤਸੰਗ ਜੀ ਸੰਤਾਂ ਦੀ ਨਿੰਦਿਆ ਕਰਨ ਦੀ, ਬਹੁਤ ਸਾਰੀਆਂ ਕਸਮਾਂ ਉਹਨੇ ਆਖਿਆ ਸੀ ਇਹ ਸਾਰੇ ਪਾਪ ਮੈਨੂੰ ਲੱਗ ਜਾਣ ਜੇ ਮੈਂ ਕੱਲ ਨੂੰ ਕਿਲ੍ਹਾ ਤੋੜਨ ਤੋਂ ਮੁੱਖ ਮੋੜਾਂ ਤਾਂ। ਉਹਦੀ ਗੱਲ ਸੁਣ ਕੇ ਭੀਮ ਚੰਦ ਨੇ ਬੜੀ ਸ਼ਾਬਾਸ਼ ਉਹਨੂੰ ਦਿੱਤੀ ਸੀ, ਉਹਨੇ ਕਿਹਾ ਸ਼ਾਬਾਸ਼ ਹੈ ਤੈਨੂੰ, ਤੂੰ ਸੂਰਬੀਰ ਹੈ, ਤੂੰ ਮੇਰੀ ਚਿੰਤਾ ਦੂਰ ਕਰ ਦਿੱਤੀ ਹੈ, ਤੇਰੀ ਗੱਲ ਸੁਣ ਕੇ ਮੈਨੂੰ ਹੌਸਲਾ ਹੋਇਆ। ਕੇਸਰੀ ਚੰਦ ਨੇ ਆਖਿਆ ਸੀ ਮੋਰਚਿਆਂ ਵਿੱਚੋਂ ਸਾਰੀ ਫੌਜ ਸਦੋ, ਉਹਨੂੰ ਮੇਰੇ ਨਾਲ ਭੇਜੋ ਤੇ ਕੱਲ ਦਾ ਸੂਰਜ ਅਸਤਣ ਤੋਂ ਪਹਿਲਾਂ ਇਹ ਲੋਹਗੜ੍ਹ ਕਿਲ੍ਹਾ ਮਹਾਰਾਜ ਤੋਂ ਖਾਲੀ ਕਰਵਾ ਲਾਂਗੇ। ਜਿਥੋਂ ਤੱਕ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ, ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਆਓ ਜੀ, ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਅਵਹ ਨਹੀਂ ਪੁਰਸ਼ਾਰਥ ਕਰੇ।
ਜਿਹਦੀ ਕੇਸਰੀ ਚੰਦ ਦੀ ਗੱਲ ਸੁਣ ਕੇ ਭੀਮ ਚੰਦ ਬਹੁਤ ਪ੍ਰਸੰਨ ਹੋਇਆ, ਸ਼ਾਬਾਸ਼ ਦਿੱਤੀ, ਸਾਧ ਸਾਧ ਤੋਂ ਆਖਿਆ ਸੀ ਤੋਹੇ ਕਹੋ, ਸਾਧ ਸਾਧ ਤੂੰ ਵੀਰ ਬੁਲੰਦ, ਤੈਨੂੰ ਸ਼ਾਬਾਸ਼ ਆ ਸ਼ਾਬਾਸ਼ ਆ, ਤੇ ਕਹਿੰਦੇ ਨੇ ਇਹ ਸੂਰਬੀਰ ਤਾਂ ਕੋਈ ਤੇਰੀ ਅੱਜ ਦੀ ਨਹੀਂ। ਕਹਿਣ ਲੱਗਾ ਪਹਿਲਾਂ ਵੀ ਅਬੇ ਨਹੀਂ ਪੁਰਸ਼ਾਰਥ ਕਰੇ, ਇਹ ਕੋਈ ਤੂੰ ਉਦਮ, ਕੋਈ ਦਲੇਰੀ, ਕੋਈ ਬਹਾਦਰੀ ਅੱਜ ਨਹੀਂ ਵਿਖਾਈ। ਭੀਮ ਚੰਦ ਕਹਿੰਦਾ ਇਹ ਤਾਂ ਪਹਿਲਾਂ ਤੋਂ ਜਦੋਂ ਤੋਂ ਲੜਾਈ ਹੁੰਦੀ ਆਈ, ਤੂੰ ਸੂਰਮਿਆਂ ਦੀ ਤਰ੍ਹਾਂ ਹੀ ਲੜਿਆ ਹੈ।
ਅਤੇ ਰਿਪਨ ਜਬ ਕਬ ਤੂੰ ਲੜੈ,
ਜਦੋਂ ਵੀ ਜੰਗ ਕਰਨ ਦਾ ਸਮਾਂ ਆਇਆ ਤੇ ਤੂੰ ਵੈਰੀਆਂ ਨੂੰ ਬੜੀ ਬਹਾਦਰੀ ਨਾਲ ਮਾਰਦਾ ਰਿਹਾ, ਇਸ ਕਰਕੇ ਹੇ ਕੇਸਰੀ ਚੰਦ ਤੈਨੂੰ ਸ਼ਾਬਾਸ਼ ਹੈ, ਤੂੰ ਬੜਾ ਸੂਰਮਾ ਹੈ।
ਹੋਰ ਕੇ ਰਾਮ ਦੇਹੁ ਹਟਾਏ,
ਕੇਸਰੀ ਚੰਦ ਨੇ ਆਖਿਆ ਵੀ ਫਿਰ ਜੇ ਏਦਾਂ ਤੇ ਮੇਰੇ ਕਹੇ ਤੇ ਹੁਣ ਜਿਹੜਾ ਆਨੰਦਪੁਰ ਨੂੰ ਘੇਰਾ ਪਾ ਕੇ ਫੌਜ ਬੈਠੀ ਉਹ ਘੇਰਾ ਚੁੱਕ ਦਿਓ, ਫੌਜ ਨੂੰ ਸੱਦ ਲਵੋ ਸਾਰੀ ਨੂੰ,
ਕਰੋ ਸਕੇਲਨ ਦਲ ਸਮੁਦਾਏ,
ਕਿਉਂਕਿ ਕੱਲ ਨੂੰ ਚੜਾਈ ਕਰਨ ਵਾਸਤੇ ਲੋਹਗੜ੍ਹ ਕਿਲ੍ਹੇ ਤੇ ਸਾਰੇ ਦਲ ਨੂੰ ਮੈਂ ਇੱਕ ਥਾਂ ਤੇ ਇਕੱਠਾ ਕਰਨਾ ਚਾਹੁੰਦਾ ਹਾਂ।
ਆਸ਼ੀ ਲਾਗੈ ਮਸਲਤ ਤੋਰੇ,
ਤੋਂ ਭੀਮ ਚੰਦ ਨੇ ਆਖਿਆ ਇਹ ਵੀ ਤੇਰੀ ਸਲਾਹ ਸਾਨੂੰ ਬੜੀ ਚੰਗੀ ਲੱਗੀ ਹੈ,
ਲਿਓ ਕਾਲ ਇਸ ਗੜ ਕੋ ਤੋਰੀ,
ਕੱਲ ਨੂੰ ਇਸ ਲੋਹਗੜ੍ਹ ਕਿਲ੍ਹੇ ਨੂੰ ਤੋੜ ਲਵਾਂਗੇ, ਜਿੱਤ ਲਵਾਂਗੇ ਆਪਾਂ।
ਅਵੀ ਤੇ ਦੇਹੁ ਤੇਜ ਮਸਾਲੇ,
ਭੀਮ ਚੰਦ ਨੇ ਕੇਸਰੀ ਚੰਦ ਨੂੰ ਆਖਿਆ ਜਿਹੜਾ ਤੇਰਾ ਮਸਤ ਹਾਥੀ ਹੈ ਬਹੁਤ ਬਲੀ, ਤੇਜ ਮਸਾਲੇ ਉਹਨੂੰ ਹੁਣ ਤੋਂ ਹੀ ਦੇਣੇ ਸ਼ੁਰੂ ਕਰ ਦੇ ਤੂੰ,
ਮਦ ਪਿਲਾਏ ਕਰ ਪ੍ਰਾਤ ਮਸਾਲੇ,
ਇਹ ਜਦੋਂ ਦਿਨ ਚੜੇਗਾ ਫਿਰ ਉਹਨੂੰ ਸ਼ਰਾਬ ਪਿਆਵਾਂਗੇ ਬਹੁਤ ਤੇਜ, ਜਿਸ ਕਰਕੇ ਬਹੁਤ ਜ਼ਿਆਦਾ ਮਸਤੀ ਉਹਨੂੰ ਚੜ ਜਾਵੇਗੀ।
ਲੈ ਸਗਰੋ ਦਲ ਹੋਏ ਪਿਛਾਰੇ,
ਸਾਰੇ ਰਾਜੇ ਆਪਣਾ ਦਲ ਲੈ ਕੇ ਤੇ ਹਾਥੀ ਦੇ ਪਿੱਛੇ ਹੋਵਾਂਗੇ ਆਪਾਂ।
ਸੰਘਾਰੂ ਜੋ ਆਏ ਅਗਾਰੇ,
ਜਿਹੜਾ ਅੱਗੇ ਆਵੇਗਾ ਮਾਰ ਦੇਵਾਂਗੇ, ਖਤਮ ਕਰ ਦਿਆਂਗੇ ਉਸ ਨੂੰ।
ਇੱਕ ਤਾਣ ਹੋਏ ਪਹੁੰਚੋ ਸਾਰੇ,
ਕਹਿੰਦੇ ਇੱਕ ਬਾਲ ਹੋ ਕੇ ਸਾਰੇ ਜਾਣੇ ਇੱਕ ਵਾਰੀ ਪਹੁੰਚੋ ਲੋਹਗੜ੍ਹ ਕਿਲੇ ਦੇ ਸਾਹਮਣੇ ਜੀ।
ਐਮਲੀਜੋ ਗੜ੍ਹ ਤੋੜ ਸੁਖਾਰੇ,
ਏਦਾਂ ਕਹਿੰਦੇ ਸੌਖਾ ਹੀ ਆਪਾਂ ਤੋੜ ਲਵਾਂਗੇ, ਕਿਲੇ ਨੂੰ ਜਿੱਤ ਲਵਾਂਗੇ, ਕਬਜ਼ਾ ਕਰ ਲਵਾਂਗੇ।
ਪ੍ਰੇਰੂ ਕਾਲ ਸਮੀਪ ਮਰਨ ਕੋ,
ਕਹਿੰਦੇ ਪਰ ਗੱਲ ਕੀ ਹੋਈ, ਹੁਣ ਕੇਸਰੀ ਚੰਦ ਦੀ ਮੌਤ ਨੇ ਸਾਧ ਸੰਗਤ ਜੀ ਪ੍ਰੇਰਿਆ ਉਹਨੂੰ, ਕਹਿੰਦੇ ਪ੍ਰੇਰਿਓ ਕਾਲ ਸਮੀਪ ਮਰਨ ਕੋ। ਅਸਲ ਵਿੱਚ ਕੀ ਹੋਇਆ ਵੀ ਕੇਸਰੀ ਚੰਦ ਦੀ ਮੌਤ ਹੁਣ ਸਾਧ ਸੰਗਤ ਜੀ ਉਹਦੇ ਸਿਰ ਤੇ ਆ ਗਈ ਹੈ, ਤੇ ਕਾਲ ਦਾ ਪ੍ਰੇਰਿਆ ਹੀ ਏਦਾਂ ਦੀਆਂ ਗੱਲਾਂ ਕਰੀ ਜਾਂਦਾ ਅਸਲ ਵਿੱਚ ਉਹ।
ਕਿਨ ਕੇਸਰੀ ਚੰਦ ਪਰਨ ਕੋ,
ਇਹ ਪਰਨ ਜਿਹੜਾ ਕੇਸਰੀ ਚੰਦ ਨੇ ਕੀਤਾ ਵੀ ਕੱਲ ਮੈਂ ਅੱਗੇ ਹੋ ਕੇ ਲੜਾਂਗਾ, ਹਾਥੀ ਨੂੰ ਅੱਗੇ ਲਾ ਕੇ ਕਿਲੇ ਤੇ ਜਿੱਤ ਪ੍ਰਾਪਤ ਕਰਾਂਗੇ, ਸਮਝ ਲਓ ਇਹ ਕਾਲ ਉਹਦਾ ਘੇਰ ਕੇ ਲੈ ਆਉਣ ਲੱਗਾ ਉਸ ਨੂੰ ਇਸ ਪਾਸੇ।
ਪਿਆਰੇ ਕਰਨ ਲੱਗੋ ਕਹਿਲੋ ਰੇ,
ਇਧਰ ਸਾਰੀਆਂ ਫੌਜਾਂ ਦੀ ਜਿਹੜਾ ਕਹਿਲੂਰੀਆ ਭੀਮ ਚੰਦ ਸੀ ਸਾਧ ਸੰਗਤ ਜੀ ਤਿਆਰੀ ਕਰਨ ਲੱਗ ਪਿਆ ਹੈ।
ਲਗਾ ਹੈ ਕਿ ਹੋਏ ਲਾਲਸਾ ਪੂਰੀ,
ਹੁਣ ਇਹਨੂੰ ਐਵੇਂ ਲੱਗਣ ਲੱਗ ਪਿਆ ਵੀ ਮੇਰੇ ਮਨ ਦੀ ਲਾਲਸਾ ਜਿਹੜੀ ਇੱਛਾ ਸੀ ਉਹ ਪੂਰੀ ਹੋ ਜਾਵੇਗੀ।
ਜਾਂ ਕਹਿ ਢੇਰ ਨਵੇਂ ਨਰ ਫੇਰਾ,
ਜਿੱਥੇ ਕਿੱਥੇ ਸਾਧ ਸੰਗਤ ਜੀ ਸਾਰੇ ਡੇਰਿਆਂ ਚ ਇਹਨੇ ਆਪਣਾ ਇੱਕ ਬੰਦਾ ਭੇਜ ਦਿੱਤਾ ਭੀਮ ਚੰਦ ਨੇ।
ਇਕੱਠੇ ਹੋਏ ਤਿਆਗ ਦੇਹੂ ਘੇਰਾ,
ਕੀ ਆਖਿਆ ਇਹਨੇ ਬੰਦੇ ਦੇ ਹੱਥ ਸੁਨੇਹਾ ਭੇਜਿਆ ਵੀ ਸਾਰੇ ਰਾਜਿਆਂ ਨੂੰ ਆਖੋ ਆਪਣੀ ਫੌਜ ਜਿਹੜੀ ਘੇਰਾ ਚੁੱਕ ਲਵੇ ਅਨੰਦਪੁਰ ਦੇ ਦੁਆਲਿਓ ਤੇ ਇੱਕ ਥਾਂ ਤੇ ਇਕੱਠੇ ਹੋ ਜਾਓ ਆਣ ਕੇ ਮੇਰੇ ਕੋਲ।
ਹੀਲਾ ਕਰੇ ਬਣੇ ਸੁਖਦਾਈ,
ਕਹਿੰਦੇ ਇੱਕ ਬਹੁਤ ਵੱਡਾ ਹੱਲਾ ਕਰਾਂਗੇ ਜਿਹੜਾ ਸੁਖਦਾਈ ਹੋਵੇਗਾ ਆਪਣੇ ਸਾਰੇ ਰਾਜਿਆਂ ਵਾਸਤੇ।
ਇਹੋ ਲੋਹਗੜ੍ਹ ਕੋ ਛੁਟਵਾਏ,
ਇਹ ਕਿਲਾ ਲੋਹਗੜ੍ਹ ਜਿਹੜੀ ਬਹੁਤ ਵੱਡੀ ਓਟ ਆ ਮਹਾਰਾਜ ਦੀ, ਇਹਨੂੰ ਛਡਾ ਲਵਾਂਗੇ ਸਤਿਗੁਰੂ ਜੀ ਕੋਲੋਂ।
ਪਾਛੇ ਸਭ ਸੁਖੈਨ ਹੋਏ ਜਾਈ,
ਬਸ ਇੱਕ ਵਾਰ ਲੋਹਗੜ੍ਹ ਕਿਲਾ ਮਾਰਿਆ ਜਾਵੇ ਉਦੋਂ ਬਾਅਦ ਤਾਂ ਫਿਰ ਸਾਰਾ ਕੁਝ ਸੌਖਾ ਹੀ ਸੌਖਾ, ਅਨੰਦਪੁਰ ਨੂੰ ਫਿਰ ਫਤਿਹ ਕਰਨਾ ਕਿੰਨਾ ਔਖਾ ਕੰਮ ਹੈ।
ਗੁਰੂ ਗੋਬਿੰਦ ਸਿੰਘ ਦੇ ਉਪਲਾਏ,
ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਓ ਅੱਗੇ ਲਾ ਕੇ ਭੱਜ ਜਾਣਾ ਤੇ ਭਜਾ ਦਿਆਂਗੇ ਮਹਾਰਾਜ ਨੂੰ ਇਥੋਂ।
ਸਮੇਂ ਪ੍ਰਗਟ ਪਈ ਇਹ ਮਸਲਤ,
ਏਦਾਂ ਸਾਧ ਸੰਗਤ ਜੀ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕਰ ਲਈ ਹੈ।
ਹੋਤ ਪ੍ਰਾਤ ਕੇ ਲੇਹ ਦੁਰਗ ਹੱਥ,
ਬਸ ਕਹਿੰਦੇ ਕੱਲ ਦਾ ਦਿਨ ਚੜੇ ਤੇ ਆਪਾਂ ਕਿਲਾ ਜਿਹੜਾ ਉਹਨੂੰ ਜਿੱਤ ਲਈਏ ਜੀ।
ਨਿਜ ਨਿਜ ਸਿਵਰ ਗਏ ਸਭ ਰਾਜੇ,
ਏਦਾਂ ਸਾਧ ਸੰਗਤ ਜੀ ਸਾਰੇ ਰਾਜੇ ਸਲਾਹ ਕਰਕੇ ਅਗਲੇ ਦਿਨ ਦਾ ਹੱਲਾ ਕਰਨ ਦੀ ਆਪੋ ਆਪਣੇ ਤੰਬੂਆਂ ਵਿੱਚ ਚਲੇ ਗਏ ਹਨ।
ਜਿਤਵਤ ਜਾਤ ਜੰਗ ਕੇ ਕਾਜੇ,
ਤੇ ਹੁਣ ਇਹ ਜੰਗ ਦਾ ਜਿਹੜਾ ਕਾਰਜ ਆ ਬਹੁਤ ਵੱਡਾ, ਅੱਜ ਇਹਨਾਂ ਨੇ ਸਲਾਹ ਕੀਤੀ, ਇਹਨੂੰ ਚਿਤਵਦੇ ਜਾਂਦੇ ਆਪਣੇ ਚਿੱਤ ਵਿੱਚ ਜਦੋਂ ਆਪਣੇ ਤੰਬੂਆਂ ਵੱਲ ਨੂੰ ਤੁਰੇ ਜਾਂਦੇ ਹਨ।
ਲੰਗਰ ਅੰਤ ਹੋਏ ਹੈ ਪ੍ਰਾਤੀ,
ਮਨ ਚ ਵਿਚਾਰ ਕਰਦੇ ਵੀ ਜਿਹੜਾ ਕੱਲ ਦਾ ਜੰਗ ਹੈ ਇਹ ਬਹੁਤ ਵੱਡਾ ਕਮਾਲ ਦਾ ਜੰਗ ਹੋਵੇਗਾ।
ਪ੍ਰਾਪਤ ਜੈ ਕੇ ਪਰਾਜੈ ਬਾਤੀ,
ਇਹ ਰਾਜੇ ਕਹਿੰਦੇ ਨੇ ਪ੍ਰਾਪਤ ਜੈ ਕੇ ਪਰਾਜੈ ਬਾਤੀ, ਜਾਂ ਤਾਂ ਜਿੱਤ ਹੋ ਜਾਵੇਗੀ ਸਾਡੀ ਜਾਂ ਫਿਰ ਹਾਰ ਹੋ ਜਾਵੇਗੀ, ਫੈਸਲਾ ਕੁੰਨ ਲੜਾਈ ਕੱਲ ਨੂੰ ਹੋ ਜਾਵੇਗੀ, ਰਾਜਿਆਂ ਨੇ ਮਨ ਵਿੱਚ ਇਹ ਵਿਚਾਰ ਕੀਤੀ ਹੈ।
ਡੇਰੇ ਗਏ ਕੇਸਰੀ ਚੰਦ,
ਏਦਾਂ ਸਾਧ ਸੰਗਤ ਜੀ ਵਿਚਾਰ ਕਰਕੇ ਕੇਸਰੀ ਚੰਦ ਵੀ ਆਪਣੇ ਤੰਬੂ ਚ ਚਲਿਆ ਗਿਆ ਹੈ।
ਹਾਥੀ ਕੋ ਗਰਭ ਬਿਲੰਦ,
ਇਹ ਜਿਹੜਾ ਹਾਥੀ ਸੀ ਸਾਧ ਸੰਗਤ ਜੀ ਕੇਸਰੀ ਚੰਦ ਦਾ ਸੀ, ਆਪਣੇ ਹਾਥੀ ਵਾਲੇ ਦੇਖ ਦੇਖ ਕੇ ਤੇ ਬੜਾ ਹੰਕਾਰ ਵਿੱਚ ਆਇਆ ਕੇਸਰੀ ਚੰਦ।
ਗਿਰ ਕੋ ਸ੍ਰੰਗ ਮਨੋ ਬਲ ਭਾਰੇ,
ਕਹਿੰਦੇ ਬਹੁਤ ਜਿਆਦਾ ਬਲ ਸੀ, ਬਹੁਤ ਭਾਰੇ ਬਲ ਵਾਲਾ ਸੀ ਇਹ ਜਿਹੜਾ ਹਾਥੀ ਸੀ ਇਸ ਕੋਲ।
ਕਰੋ ਚੂਲ ਤੋਂ ਬਲ ਬਹੁਤ,
ਇੰਨਾ ਜ਼ਿਆਦਾ ਸਾਧ ਸੰਗਤ ਜੀ ਉਹਦੇ ਬਲ ਉਹਦੇ ਵਿੱਚ ਬਲ ਸੀ ਵੀ ਖੜੇ ਖਰੋਤੇ ਦਰਖਤ ਨੂੰ ਵੀ ਜੇਕਰ ਉਹ ਟੱਕਰ ਮਾਰ ਦੇਵੇ ਤੇ ਉਸੇ ਵੇਲੇ ਸੁੱਟ ਦੇਵੇ।
ਤਵੇ ਪੁਲਾਦੀ ਢਾਲ ਵਿਸਾਲਾ,
ਬਹੁਤ ਸਾਰੀਆਂ ਢਾਲਾਂ ਤੇ ਫਲਾਦੀ ਤਵੇ ਮੰਗਾ ਲਏ ਹਨ।
ਲਏ ਸਕੇਲਾ ਨਾਏ ਉਤਾਲਾ,
ਬਹੁਤ ਛੇਤੀ ਸਾਧ ਸੰਗਤ ਜੀ ਕਈ ਤਰ੍ਹਾਂ ਦੀਆਂ ਲੋਹੇ ਦੀਆਂ ਚਾਦਰਾਂ ਤਵੇ ਉੱਥੇ ਇਕੱਠੇ ਕਰ ਲਏ ਜਿਨ੍ਹਾਂ ਨਾਲ ਸਵੇਰੇ ਹਾਥੀ ਨੂੰ ਢੱਕ ਕੇ ਸ਼ਿੰਗਾਰ ਕੇ ਭੇਜਣਾ ਹੈ ਕਿਲੇ ਵੱਲ।
ਤਾਰ ਬਾਰ ਨਹੀਂ ਬਹੁਤ ਮੰਗਾਈ,
ਬਹੁਤ ਤੇਜ ਸ਼ਰਾਬ ਮੰਗਾ ਕੇ ਰੱਖ ਲਈ ਹੈ ਜੀ।
ਅਪਰ ਵਾਸਤਿਆਂ ਨੀ ਸਮਦਾਈ,
ਕੱਲ ਨੂੰ ਜੋ ਜੋ ਕੁਝ ਚਾਹੀਦਾ ਸੀ ਹਾਥੀ ਵਾਸਤੇ ਉਹ ਵੀ ਸਾਰਾ ਕੁਝ ਰਾਤ ਹੀ ਇਹਨਾਂ ਨੇ ਤਿਆਰ ਕਰ ਲਿਆ ਹੈ।
ਦੋਹਰਾ ਲਾਜਤ ਚਵਰ ਦੇ ਮੋਰਚੇ ਉੱਠਣ ਲੱਗੇ ਜਿਸ ਕਾਲ,
ਜਿਹੜੇ ਅਨੰਦਪੁਰ ਸਾਹਿਬ ਦੇ ਦੁਆਲੇ ਦੁਆਲੇ ਮੋਰਚੇ ਲਾ ਕੇ ਪਹਾੜੀਆਂ ਦੀਆਂ ਫੌਜਾਂ ਬੈਠੀਆਂ ਸਨ, ਸੁਨੇਹਾ ਮਿਲਣ ਕਰਕੇ ਸਾਧ ਸੰਗਤ ਜੀ ਪਹਾੜੀ ਮੋਰਚਿਆਂ ਵਿੱਚ ਉੱਠਣ ਲੱਗ ਪਏ ਹਨ।
ਜਵਾਲਾ ਬਵਣੀ ਖਾਲਸੇ ਕਸ ਕਸ ਜੀ ਉਤਾਲ,
ਪਰ ਖਾਲਸੇ ਨੂੰ ਮੌਕਾ ਮਿਲ ਗਿਆ ਇਹ ਮੋਰਚਿਆਂ ਵਿੱਚੋਂ ਬਾਹਰ ਨਿਕਲੇ ਭੀਮ ਚੰਦ ਦੇ ਡੇਰੇ ਇਕੱਠੇ ਹੋਣ ਵਾਸਤੇ, ਤੇ ਖਾਲਸੇ ਨੇ ਇਹਨਾਂ ਉੱਤੇ ਸਾਧ ਸੰਗਤ ਜੀ ਫਿਰ ਗੋਲੀਆਂ ਦੀ ਵਰਖਾ ਕੀਤੀ ਜਦੋਂ ਮੋਰਚਿਆਂ ਚੋਂ ਨਿਕਲੇ ਤਾਂ।
ਚੌਪਈ ਤਾਜ ਤਾਜ ਮੋਰਚਾ ਭਾਜੇ ਜਿਉਂ ਜਿਉਂ,
ਜਦੋਂ ਖਾਲਸੇ ਨੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾਇਆ, ਕਹਿੰਦੇ ਮੋਰਚੇ ਛੱਡ ਛੱਡ ਕੇ ਪਿੱਛੇ ਭੱਜੇ ਸਾਰੇ ਇੱਕ ਵਾਰੀ।
ਕਸ ਕਸ ਤੁਪਕ ਪ੍ਰਹਾਰ ਹੈ ਜਿਉਂ ਤਿਉਂ,
ਜਿਵੇਂ ਜਿਵੇਂ ਮੋਰਚਿਆਂ ਚੋਂ ਨਿਕਲ ਕੇ ਭੱਜਦੇ ਆ ਤਿਵੇਂ ਤਿਵੇਂ ਕਸ ਕਸ ਕੇ ਸਾਧ ਸੰਗਤ ਜੀ ਗੋਲੀਆਂ ਇਹਨਾਂ ਵੱਲ ਮਾਰਦੇ, ਸ਼ਿਸ਼ਤਾਂ ਲਾ ਲਾ ਕੇ ਨਿਸ਼ਾਨੇ।
ਲਗ ਲਾ ਗੋਲਕਾਂ ਕਾਇਲ ਹੋਏ,
ਕਹਿੰਦੇ ਲਗ ਲਾ ਕੇ ਗੋਲੀਆਂ ਤੇ ਮੋਰਚਿਆਂ ਵਿੱਚੋਂ ਨਿਕਲਣ ਵਾਲੇ ਪਹਾੜੀ ਬਹੁਤੇ ਫੱਟੜ ਹੋ ਗਏ ਹਨ।
ਕਾਬ ਕਥਾਏ ਕਿਤ ਕਮਰ ਸੋਏ,
ਕਈ ਤਾਂ ਜ਼ਖਮੀ ਹੋ ਕੇ ਭੱਜ ਕੇ ਚਲੇ ਗਏ ਤੇ ਕਈ ਮਾਰੀ ਗਏ ਹਨ ਜਿਹੜੇ ਨਿਕਲੇ ਮੋਰਚਿਆਂ ਵਿੱਚ।
ਪਹੁੰਚੇ ਸਿੰਘ ਲੁੱਟੇ ਹਥਿਆਰ ਹੈ,
ਸਿੰਘਾਂ ਨੇ ਸਾਧ ਸੰਗਤ ਜੀ ਇਹਨਾਂ ਦੇ ਉੱਤੇ ਫਿਰ ਹੱਲਾ ਕੀਤਾ ਤੇ ਇਹਨਾਂ ਦੇ ਹਥਿਆਰ ਲੁੱਟ ਲਿਆਂਦੇ ਸਾਰੇ।
ਜੀਅਤ ਮਿਲੇ ਕਟਿਆ ਕਰ ਡਰ ਹੈ,
ਜਿਹੜੇ ਜਿਉਂਦੇ ਮਿਲ ਗਏ ਮੋਰਚਿਆਂ ਵਿੱਚੋਂ ਨਿਕਲ ਕੇ ਭੱਜਦੇ ਜਾਂਦੇ ਉਹ ਸਾਰੇ ਕੱਟ ਦਿੱਤੇ, ਵੱਢ ਦਿੱਤੇ, ਮਾਰ ਦਿੱਤੇ ਹਨ।
ਗਈ ਗੁਰੂ ਟਹਿਬ ਸੋਧ ਤਨ ਸਾਰੀ,
ਇਹ ਸਾਰੀ ਖਬਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਵੀ ਪਹੁੰਚ ਗਈ ਹੈ।
ਤਜ ਤਜ ਮੋਰਚੇ ਜਾਤ ਪਹਾੜੀ,
ਇਹ ਖਬਰ ਪਹੁੰਚੀ, ਆਖਿਆ ਮਹਾਰਾਜ ਸੱਚੇ ਪਾਤਸ਼ਾਹ ਪਤਾ ਨੀ ਕੀ ਗੱਲ ਹੈ ਵੀ ਮੋਰਚੇ ਛੱਡ ਕੇ ਪਹਾੜੀ ਸਾਰੇ ਇੱਕ ਥਾਂ ਤੇ ਇਕੱਠੇ ਹੋ ਰਹੇ ਹਨ।
ਵੱਡੇ ਮੋਰਚੇ ਹੈ ਜਿਸ ਥਾਨ,
ਜਿੱਥੇ ਵੱਡੇ ਵੱਡੇ ਮੋਰਚੇ ਹਨ ਜੀ,
ਤੈ ਤੈ ਫਿਰੇ ਬਣੇ ਸਾਵਧਾਨ,
ਉੱਥੇ ਵੱਡਿਆਂ ਮੋਰਚਿਆਂ ਵਿੱਚ ਕੁਝ ਕੁ ਉਹਨਾਂ ਦੇ ਰਹਿ ਗਏ ਨੇ ਸਿਪਾਹੀ ਲੜਨ ਵਾਲੇ, ਤੇ ਥੋੜੀ ਥੋੜੀ ਉਹ ਫਾਇਰਿੰਗ ਕਰਦੇ ਆ, ਬਾਕੀ ਸਾਰੇ ਮੋਰਚਿਆਂ ਵਿੱਚੋਂ ਉੱਠ ਗਏ ਹਨ ਜੀ।
ਘੇਰਾ ਦਇਓ ਪੂਰੀ ਕੋ ਸ਼ੋਰ,
ਮਹਾਰਾਜ ਆਨੰਦਪੁਰ ਨੂੰ ਜਿਹੜਾ ਘੇਰਾ ਪਾ ਕੇ ਫੌਜ ਬੈਠੀ ਸੀ ਛੱਡ ਦਿੱਤਾ ਉਹਨਾਂ ਨੇ ਜੀ।
ਕਾਲ ਲੋਹਗੜ ਉਹ ਰਹਿ ਜ਼ੋਰ,
ਤੇ ਸਾਰੇ ਮਹਾਰਾਜ ਜੀ ਲੋਹਗੜ ਦੇ ਲਾਗੇ ਲਾਗੇ ਇਕੱਠੇ ਹੁੰਦੇ ਜਾਂਦੇ, ਪਤਾ ਨੀ ਕੀ ਗੱਲ ਹੈ।
ਇਤਨੇ ਮੈਂ ਗੋਪ ਜੋ ਹਲਕਾਰਾ,
ਇੰਨੇ ਚਿਰ ਨੂੰ ਜਿਹੜਾ ਸੂਹੀਆ ਮਹਾਰਾਜ ਜੀ ਦਾ ਉਹਨਾਂ ਦੀਆਂ ਫੌਜਾਂ ਵਿੱਚ ਫਿਰਦਾ ਸੀ ਗੁਪਤ ਖਬਰਾਂ ਦੇਣ ਵਾਲਾ ਜੀ।
ਗੁਰਟਗ ਆਏ ਬਿਰਤੰਤ ਉਚਾਰ,
ਉਸ ਖਬਰ ਦੇਣ ਵਾਲੇ ਨੇ ਸਾਧ ਸੰਗਤ ਜੀ ਆਣ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਤੇ ਇਸ ਤਰ੍ਹਾਂ ਸਾਰਾ ਬਿਰਤਾਂਤ ਆਖਿਆ ਹੈ।
ਪ੍ਰਭ ਜੀ ਇਹ ਬਹਿਰ ਸੁਧ ਜੈਸੇ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮੈਂ ਹੁਣ ਤਾਜ਼ੀ ਖਬਰ ਲੈ ਕੇ ਆਇਆ ਹਾਂ ਜੀ।
ਸੁਣੀ ਪਿਖੀ ਮੈਂ ਕਹਿਹੋ ਤੈਸੇ,
ਮਹਾਰਾਜ ਜਿਵੇਂ ਮੈਂ ਸੁਣਿਆ ਤੇ ਦੇਖਿਆ ਉਹ ਮੈਂ ਆਪ ਜੀ ਨੂੰ ਕਹਿਣ ਲੱਗਾ ਹਾਂ।
ਰਾਤ ਮੋਰਚਾ ਮਾਰਿਓ ਜਵੈ,
ਆਖਿਆ ਮਹਾਰਾਜ ਸਿੰਘਾਂ ਨੇ ਰਾਤ ਹਨੇਰੀ ਰਾਤ ਵਿੱਚ ਹੱਲਾ ਕਰਕੇ ਜਦੋਂ ਭੀਮ ਚੰਦ ਦਾ ਮੋਰਚਾ ਮਾਰ ਲਿਆ ਸੀ ਤਾਂ
ਭੀਮ ਚੰਦ ਦੁੱਖ ਚੂਰਿਓ ਤਵੈ,
ਮਹਾਰਾਜ ਭੀਮ ਚੰਦ ਬਹੁਤ ਜ਼ਿਆਦਾ ਦੁਖੀ ਹੋ ਕੇ ਝੂਰਿਆ ਸੀ ਇਸ ਗੱਲ ਤੋਂ ਵੀ ਰਾਤ ਉਹਦੇ ਸਾਰੇ ਸੂਰਮੇ ਮੋਰਚੇ ਵਿੱਚ ਜਾ ਕੇ ਸਿੰਘਾਂ ਨੇ ਮਾਰ ਦਿੱਤੇ ਸਨ।
ਰਾਜੇ ਸਗਲਾ ਕਾਰ ਸਕੇਲੇ,
ਫਿਰ ਉਹਨੇ ਦੁਖੀ ਹੋਏ ਨੇ ਸਾਰੇ ਰਾਜਿਆਂ ਨੂੰ ਇਕੱਠੇ ਕੀਤਾ ਸੀ।
ਸਮੇਂ ਰਸੋਈ ਕੇ ਜਬ ਮੇਲੇ,
ਤੇ ਫਿਰ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਜਦੋਂ ਮਿਲ ਕੇ ਬੈਠ ਗਏ ਉਹ ਤਾਂ
ਮੈਂ ਕਹੋ ਮਨੋਰਥ ਆਪਣ,
ਆਪਣੇ ਮਨ ਦਾ ਮਨੋਰਥ ਸਾਰਿਆਂ ਨੂੰ ਭੀਮ ਚੰਦ ਨੇ ਏਦਾਂ ਮਹਾਰਾਜ ਸੁਣਾਇਆ ਸੀ ਜੀ।
ਲਸ਼ਕਰ ਹੋਏ ਬਿਲੰਦ ਵੇਖ ਆਪਣ,
ਕਹਿਣ ਲੱਗਾ ਵੀ ਆਪਣਾ ਤਾਂ ਲਸ਼ਕਰ ਆਪਣੀਆਂ ਫੌਜਾਂ ਵੱਡੀ ਗਿਣਤੀ ਵਿੱਚ ਨਾਸ ਹੋ ਗਈਆਂ ਹਨ।
ਸਰਬ ਸਭਾ ਮੈਂ ਗਰਬ ਵਖਾਨਾ,
ਕਹਿੰਦੇ ਉਸ ਲੱਗੀ ਹੋਈ ਸਾਰੀ ਸਭਾ ਵਿੱਚ ਕੇਸਰੀ ਚੰਦ ਨੇ ਹੰਕਾਰ ਵਿੱਚ ਆਣ ਕੇ ਏਦਾਂ ਮਹਾਰਾਜ ਆਖਿਆ ਸੀ।
ਪਰਨ ਕੇਸਰੀ ਇਸ ਵਿਦ ਉਠਾਨ,
ਮਹਾਰਾਜ ਕੇਸਰੀ ਚੰਦ ਨੇ ਉੱਥੇ ਇੱਕ ਸਹੁੰ ਚੁੱਕੀ ਸੀ, ਇੱਕ ਪ੍ਰਣ ਕੀਤਾ ਸੀ ਸਾਰੇ ਰਾਜਿਆਂ ਵਿੱਚ ਜੀ।
ਉਹ ਪ੍ਰਾਤ ਕੋ ਹਾਥੀ ਪੇਲੋਂ,
ਮਹਾਰਾਜ ਉਹਨੇ ਆਖਿਆ ਸੀ ਕੱਲ ਦਾ ਦਿਨ ਚੜੇਗਾ ਤੇ ਮੈਂ ਹਾਥੀ ਭੇਜਾਂਗਾ ਲੋਹਗੜ ਦੇ ਕਿਲੇ ਨੂੰ ਤੋੜਨ ਵਾਸਤੇ।
ਦਲ ਕੇ ਸਗਲ ਸੁਭਟ ਗਨ ਮੇਲੋਂ,
ਤੇ ਬਹੁਤ ਸਾਰੀ ਰਾਜਿਆਂ ਦੀ ਸੂਰਮਿਆਂ ਦੀ ਫੌਜ ਵੀ ਇੱਕ ਥਾਂ ਤੇ ਇਕੱਠੀ ਕਰਕੇ ਲੈ ਕੇ ਜਾਵਾਂਗਾ।
ਦੁਆਰ ਲੋਹਗੜ ਕੋ ਤੋੜਵਾਵ,
ਮਹਾਰਾਜ ਉਹਨੇ ਆਖਿਆ ਸੀ ਮੈਂ ਲੋਹਗੜ ਦਾ ਦਰਵਾਜ਼ਾ ਤੋੜਾਂਗਾ ਹਾਥੀ ਲਿਜਾ ਕੇ।
ਨਤ ਰਾਜਨ ਮੈਂ ਮੁਖ ਨਾ ਦਿਖਾਵਾਂ,
ਤੇ ਨਹੀਂ ਤੇ ਫਿਰ ਰਾਜਿਆਂ ਨੂੰ ਮੁੜ ਕੇ ਮੈਂ ਆਪਣਾ ਮੂੰਹ ਨਹੀਂ ਜਿਉਂਦਾ ਵਿਖਾ ਲਾਂਗਾ। ਇਹ ਮਹਾਰਾਜ ਹੰਕਾਰੇ ਹੋਏ ਕੇਸਰੀ ਚੰਦ ਨੇ ਕੱਲ ਰਾਤ ਪ੍ਰਣ ਕਰ ਲਿਆ ਹੈ ਜੀ।
ਘੇਰਾ ਦਿਓ ਸ਼ੋਰਪੁਰ ਘੇਰਾ,
ਇਸੇ ਕਰਕੇ ਉਹਨਾਂ ਨੇ ਜਿਹੜਾ ਆਨੰਦਪੁਰ ਦਾ ਘੇਰਾ ਸੀ ਭੀਮ ਚੰਦ ਦੇ ਕਹਿਣ ਤੇ ਮਹਾਰਾਜ ਛੱਡ ਦਿੱਤਾ, ਚੁੱਕ ਲਿਆ ਆਪਣੇ ਮੋਰਚਿਆਂ ਵਿੱਚੋਂ ਬੰਦੇ ਵਾਪਸ ਮੰਗਾ ਲਏ ਹਨ।
ਪਰ ਲੋਹਗੜ ਜੰਗ ਵਡੇਰਾ,
ਕਿਉਂਕਿ ਕੱਲ ਨੂੰ ਉਹਨਾਂ ਨੇ ਲੋਹਗੜ ਦੇ ਉੱਤੇ ਬਹੁਤ ਵੱਡਾ ਹੱਲਾ ਕਰਨਾ, ਇੱਥੇ ਜੰਗ ਹੋਵੇਗੀ ਜਿਹੜੀ ਹੋਵੇਗੀ ਜੀ।
ਸਮਰੱਥ ਚਾਹੋ ਤਿਮ ਕਰੋ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਮਰੱਥ ਜੇ ਮੈਂ ਖਬਰ ਆਪ ਜੀ ਨੂੰ ਦੇ ਦਿੱਤੀ ਆ, ਜਿਵੇਂ ਆਪ ਜੀ ਚਾਹੁੰਦੇ ਉਵੇਂ ਕਰ ਲਓ ਜੀ।
ਕੀਟੀ ਕੋ ਕੁੰਚਰ ਕੋ ਦਰਹੋ,
ਹਜ਼ੂਰ ਨੂੰ ਉਹਨੇ ਸੂਈਏ ਨੇ ਆਖਿਆ ਕੀਟੀ ਤੇ ਕੁੰਚਰ ਕੋ ਦੁਰ ਹੋ, ਮਹਾਰਾਜ ਤੁਸੀਂ ਕਿਰਪਾ ਦ੍ਰਿਸ਼ਟੀ ਕਰ ਦਿਓ ਤੇ ਹਾਥੀ ਨੂੰ ਇੱਕ ਕੀੜੀ ਮਾਰ ਸਕਦੀ ਹੈ, ਮੈਂ ਖਬਰ ਦੇ ਦਿੱਤੀ ਆ, ਅੱਗੇ ਜਿਵੇਂ ਆਪ ਜੀ ਨੂੰ ਭਾਉਂਦਾ ਉਦਾਂ ਕਰੋ ਜੀ।
ਤਉ ਵਿਚਾਰੋ ਗਜ ਕੋ ਆਵਨ,
ਫਿਰ ਵੀ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੇਰੀ ਬੇਨਤੀ ਹੈ ਤਾਂ ਆਪ ਜੀ ਸਮਰੱਥ, ਪਰ ਕੱਲ ਨੂੰ ਹਾਥੀ ਆਵੇਗਾ ਉਹਦੇ ਵਾਸਤੇ ਆਪ ਜੀ ਕੁਝ ਉਪਾਅ ਕੁਝ ਵਿਚਾਰ ਕਰ ਲਓ ਜੀ।
ਇਸ ਕੋ ਚਾਹੀਏ ਤਾਂ ਯਤਨ ਬਣਾਵੇ,
ਮਹਾਰਾਜ ਉਹਦੇ ਆਉਣ ਤੋਂ ਪਹਿਲਾਂ ਆਪਾਂ ਨੂੰ ਕੋਈ ਯਤਨ ਕਰਨਾ ਚਾਹੀਦਾ ਹੈ।
ਨਤ ਦੁਆਰੇ ਕੋ ਮਸਲਤ ਮਾਰ ਹੈ,
ਤੇ ਮਹਾਰਾਜ ਉਹ ਮਸਿਆ ਹੋਇਆ ਹਾਥੀ ਆਣ ਕੇ ਦਰਵਾਜੇ ਨੂੰ ਟੱਕਰ ਮਾਰੇਗਾ ਜੀ।
ਗਾਡੇ ਵੱਡੇ ਕਪਾਟ ਖਾਰ ਹੈ,
ਬਹੁਤ ਵੱਡੇ ਭਾਵੇਂ ਕਰੜੇ ਦਰਵਾਜੇ ਨੇ ਲੋਹਗੜ ਦੇ, ਪਰ ਹਾਥੀ ਮਹਾਰਾਜ ਉਹਦਾ ਬਹੁਤ ਬਲੀ ਹੈ, ਤੋੜ ਦੇਵੇਗਾ ਇਹਨਾਂ ਦਰਵਾਜਿਆਂ ਨੂੰ।
ਮਹਾ ਬਲੀ ਹੈ ਮਸਤ ਸਦਾ,
ਸੱਚੇ ਪਾਤਸ਼ਾਹ ਸਦਾ ਹੀ ਮਸਤ ਰਹਿੰਦਾ, ਬੜਾ ਵਿਗੜਿਆ ਹੋਇਆ ਹਾਥੀ ਤੇ ਬਹੁਤ ਬਲੀ ਹੈ ਉਹ ਜੀ।
ਦ੍ਰਿੜ ਤਰ ਟੱਕਰ ਮਾਰ ਗਿਰਾਏ,
ਦ੍ਰਿੜ ਤਰ, ਤਰ ਦਾ ਰੁੱਖ, ਬਹੁਤ ਵੱਡਾ ਰੁੱਖ ਹੋਵੇ ਜਿਹੜਾ ਬਲੀ, ਤੇ ਟੱਕਰ ਮਾਰ ਕੇ ਹਾਥੀ ਉਸ ਰੁੱਖ ਨੂੰ ਸੁੱਟ ਦਿੰਦਾ, ਇੰਨਾ ਬਲ ਵਾਲਾ ਤੇ ਇੰਨਾ ਮਸਿਆ ਹੋਇਆ ਹੈ ਉਹ।
ਇਹ ਸਮੋ ਗਜ ਬਲਵੰਤ ਨਾ ਔਰ,
ਮਹਾਰਾਜ ਉਹਦੇ ਵਰਗਾ ਹਾਥੀ ਬਲ ਵਾਲਾ ਹੋਰ ਕਿਸੇ ਕੋਲੇ ਵੀ ਨਹੀਂ ਹੈ ਜੀ।
ਸਾਹੁ ਆਦ ਜੇ ਨਿਰਪਤਨ ਟੌਰ,
ਬਾਕੀ ਰਾਜਿਆਂ ਕੋਲੇ ਤੇ ਇਥੋਂ ਤੱਕ ਔਰੰਗਜ਼ੇਬ ਦੇ ਕੋਲ ਵੀ ਮਹਾਰਾਜ ਏਡੇ ਬਲ ਵਾਲਾ ਕੋਈ ਹਾਥੀ ਨਹੀਂ ਜਿੰਨਾ ਕੇਸਰੀ ਚੰਦ ਕੋਲੇ ਹੈ।
ਮਹਾਰਾਜ ਸੰਧਿਆ ਹੋਏ,
ਆਖਿਆ ਸੱਚੇ ਪਾਤਸ਼ਾਹ ਜੀ ਸ਼ਾਮਾਂ ਤੇ ਪੈ ਗਈਆਂ ਹਨ,
ਕਰੋ ਜਤਨ ਨਿਸਮੈ ਅਸ ਕੋਈ,
ਮਹਾਰਾਜ ਬਸ ਅੱਜ ਦੀ ਰਾਤ ਹੀ ਆਪਣੇ ਕੋਲੇ ਰਹਿ ਗਈ ਹੈ, ਸਾਡੀ ਬੇਨਤੀ ਵੀ ਇਸ ਰਾਤ ਦੇ ਵਿੱਚ ਵਿੱਚ ਕੋਈ ਯਤਨ ਕਰ ਲਓ ਜੀ।
ਜਿੱਤੇ ਦੁਆਰ ਨਹੀਂ ਗਜ ਆਵੇ,
ਜਿਸ ਕਰਕੇ ਉਹਦਾ ਹਾਥੀ ਦਰਵਾਜੇ ਤੱਕ ਪਹੁੰਚ ਹੀ ਨਾ ਸਕੇ ਜੀ।
ਲੱਖਾਂ ਸੌਟ ਪਿਛਾਰੀ ਤਾਵੇ,
ਮਹਾਰਾਜ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਫੌਜ ਉਸ ਹਾਥੀ ਦੇ ਪਿੱਛੇ ਆਵੇਗੀ ਕੱਲ ਨੂੰ।
ਸੁਣ ਸਤਿਗੁਰ ਕਟਕਾ ਲਗ ਮੌਨ।
ਉਹਦੀ ਗੱਲ ਸੁਣ ਕੇ ਸਾਧ ਸੰਗਤ ਜੀ ਕਲਗੀ ਧਰ ਪਾਤਸ਼ਾਹ ਜੀ ਇੱਕ ਘੜੀ ਚੁੱਪ ਹੀ ਕੀਤੇ ਰਹੇ, ਕੋਈ ਵਚਨ ਨੀ ਕੀਤਾ ਮਹਾਰਾਜ ਜੀ ਨੇ।
ਜਿਨਕੇ ਮਨ ਕਿਸ ਕੋ ਕਬ ਪਾਉਣਾ,
ਜਿਨਕੇ ਮਨ ਕਿਸ ਕੋ ਕਬ ਪਾਉਣਾ। ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਮਨ ਵਿੱਚ ਕਦੀ ਕਿਸੇ ਤਰ੍ਹਾਂ ਦਾ ਭੈ ਨੀ ਆਇਆ, ਸਾਰੀ ਗੱਲ ਸੁਣ ਲਈ ਤੇ ਸਤਿਗੁਰੂ ਜੀ ਆਪਣੇ ਆਨੰਦ ਵਿੱਚ ਚੁੱਪ ਕਰਕੇ ਬੈਠੇ ਰਹੇ ਹਨ।
ਚਿੰਤਮਾਨ ਸਗਰੇ ਹੋਏ ਗਏ,
ਕਹਿੰਦੇ ਸਾਰੇ ਸਿੰਘਾਂ ਨੇ ਗੱਲ ਸੁਣੀ ਤੇ ਸਾਰੇ ਸਿੰਘਾਂ ਵਿੱਚ ਇੱਕ ਵਾਰੀ ਚਿੰਤਾ ਦੀ ਲਹਿਰ ਚੱਲੀ ਹੈ।
ਫੀਲ ਵਾਲੀ ਬੜ ਜਾਣ ਤਬਹੇ,
ਕਿਉਂਕਿ ਇਸ ਗੱਲ ਦਾ ਸਾਰਿਆਂ ਨੂੰ ਪਤਾ ਸੀ ਕਿ ਹਾਥੀ ਬਹੁਤ ਬਲ ਵਾਲਾ ਬੜਾ ਤਾਕਤਵਰ ਹੈ।
ਗੁਰ ਕਰਨਾ ਬਿਨ ਅਰੈ ਨਾ ਕੋਈ,
ਹੁਣ ਖਾਲਸੇ ਨੂੰ ਪਤਾ ਵੀ ਗੁਰੂ ਦੀ ਕਿਰਪਾ ਬਿਨਾ ਉਸ ਹਾਥੀ ਦੇ ਅੱਗੇ ਕੋਈ ਅੜ ਨਹੀਂ ਸਕਦਾ ਹੈ।
ਸ਼ਸਤਰ ਘਾਵ ਜਿਸ ਕੇ ਨਾ ਹੋਈ,
ਕਹਿੰਦੇ ਸ਼ਸਤਰ ਤੇ ਉਹਦੇ ਉੱਤੇ ਕੋਈ ਘਾਵ ਕਰ ਹੀ ਨਹੀਂ ਸਕਦਾ ਉਸ ਹਾਥੀ ਦੇ, ਉਹ ਹਾਥੀ ਨੂੰ ਸਾਧ ਸੰਗਤ ਜੀ ਨੇਤੀ ਹੈ ਕੁਦਰਤ ਵੱਲੋਂ ਵੀ ਉਹਦੇ ਉੱਤੇ ਜਿਹੜਾ ਕੋਈ ਜ਼ਖਮ ਲਾਇਆ ਜਾਵੇ ਤੇ ਥੋੜੀ ਦੇਰ ਬਾਅਦ ਮਿਟ ਜਾਂਦਾ। ਬਾਕੀ ਕਹਿੰਦੇ ਉਹਨਾਂ ਨੇ ਪ੍ਰਬੰਧ ਏਦਾਂ ਦਾ ਕੀਤਾ ਵੀ ਕੋਈ ਸ਼ਸਤਰ ਉਸ ਹਾਥੀ ਤੇ ਵਾਰ ਨਹੀਂ ਕਰ ਸਕੇਗਾ।
ਲੋਹੇ ਸੰਗ ਮੜਿਓ ਤਨ ਜੋਏ,
ਕਹਿੰਦੇ ਵੀ ਇਹ ਵੀ ਪਤਾ ਲੱਗ ਗਿਆ, ਸੂਏ ਨੇ ਖਬਰ ਦਿੱਤੀ ਸਾਰੇ ਹਾਥੀ ਨੂੰ ਲੋਹੇ ਦੇ ਨਾਲ ਮਰ ਕੇ ਲਿਆਉਣਾ ਉਹਨਾਂ ਨੇ।
ਕਹਾ ਕਹੇ ਕਹਾ ਸਗਰੇ ਮੁਖ ਹੀਰੇ,
ਕਹਿੰਦੇ ਨੇ ਫਿਰ ਉੱਥੇ ਉਹਦੇ ਉੱਤੇ ਲੋਹੇ ਨਾਲ ਜੜੇ ਹਾਥੀ ਦੇ ਉੱਤੇ ਘਾਵ ਕਿਵੇਂ ਹੋ ਸਕਦਾ, ਜ਼ਖਮ ਹੋ ਹੀ ਨਹੀਂ ਸਕਦਾ। ਇੱਕ ਗੁਰੂ ਦੀ ਕਿਰਪਾ ਜੇ ਹੁਣ ਉਸ ਹਾਥੀ ਨੂੰ ਰੋਕ ਲਵੇ, ਨਹੀਂ ਤੇ ਕੋਈ ਉਪਾਅ ਨਹੀਂ ਹੋ ਸਕਦਾ ਜੀ।
ਕਹਾ ਘਾਵ ਕੋ ਜਾਣੇ ਸੋਏ,
ਕਹਿੰਦੇ ਕਿਹੜਾ ਜਾਣੇਗਾ ਵੀ ਕਿੱਥੇ ਉਹਦੇ ਜ਼ਖਮ ਲੱਗ ਸਕਦਾ, ਕੋਈ ਜਗ੍ਹਾ ਹਾਥੀ ਦੇ ਸਰੀਰ ਤੇ ਨੰਗੀ ਹੋਣੀ ਨਹੀਂ, ਸਾਰੇ ਨੂੰ ਫਲਾਦੀ ਲੋਹੇ ਨਾਲ ਢੱਕਿਆ ਹੋਵੇਗਾ।
ਤੇਰੇ ਸਿੰਘ ਗੁਰ ਕੇ ਚੌ ਫੇਰੇ,
ਕਹਿੰਦੇ ਇਹ ਗੱਲ ਸੁਣ ਕੇ ਤੇ ਸਾਰੇ ਸਿੰਘ ਸਤਿਗੁਰੂ ਜੀ ਦੇ ਆਲੇ ਦੁਆਲੇ ਹੋ ਇਕੱਠੇ ਹੋ ਗਏ ਹਨ।
ਕਹਿ ਕਹਾ ਸਗਰੇ ਮੁਖ ਹੇਰੇ,
ਹੁਣ ਸਾਰੇ ਮਹਾਰਾਜ ਜੀ ਦੇ ਪਵਿੱਤਰ ਮੁਖ ਵੱਲ ਵੇਖਦੇ ਵੀ ਸੱਚੇ ਪਾਤਸ਼ਾਹ ਕੀ ਕਹਿਣਗੇ, ਕੀ ਉਪਾਅ ਦੱਸਣਗੇ। ਹੁਣ ਪਤਾ ਲੱਗ ਗਿਆ ਮਹਾਰਾਜ ਨੂੰ ਕਿ ਕੱਲ ਨੂੰ ਹਾਥੀ ਆਵੇਗਾ।
ਚਿਤਵੈ ਦੀਰਘ ਏਵ ਉਪਾਏ,
ਹੁਣ ਸਾਰੇ ਸੋਚਦੇ ਵੀ ਸੱਚੇ ਪਾਤਸ਼ਾਹ ਜੀ ਕੋਈ ਵੱਡਾ ਉਪਾਅ ਸੋਚਦੇ ਹੋਣਗੇ ਆਪਣੇ ਮਨ ਵਿੱਚ,
ਜਿਸਦੇ ਦੁਰਦ ਨਿਵਾਰਿਓ ਜਾਏ,
ਇਸ ਕਰਕੇ ਜਿਹੜਾ ਹਾਥੀ ਆ ਹੁਣ ਇਹਦੀ ਨਿਵਿਰਤੀ ਹੋ ਜਾਵੇ, ਹਾਥੀ ਦੇ ਹੱਲੇ ਤੋਂ ਬਚ ਸਕੀਏ।
ਦੀਨ ਚੰਦ ਇਤਨੇ ਮਹਿ ਆਇਓ,
ਅਜੇ ਮਹਾਰਾਜ ਜੀ ਚੁੱਪ ਕੀਤੇ ਆ, ਖਾਲਸਾ ਸਤਿਗੁਰੂ ਜੀ ਦੇ ਪਵਿੱਤਰ ਮੁਖ ਵੱਲ ਦੇਖ ਰਿਹਾ, ਉਹਨੇ ਚਿਰ ਨੂੰ ਸਾਧ ਸੰਗਤ ਜੀ ਦੁਨੀ ਚੰਦ ਹਜੂਰੀ ਵਿੱਚ ਆ ਗਿਆ ਮਹਾਰਾਜ ਦੀ।
ਲੰਬੋਦਰ ਤਵ ਥੂਲ ਦਿਸਾਏ,
ਇਹ ਜਿਹੜਾ ਦੁਨੀ ਚੰਦ ਸੀ ਸਾਧ ਸੰਗਤ ਜੀ ਸਰੀਰ ਕਰਕੇ ਬਹੁਤ ਤਕੜਾ ਸੀ, ਲੰਮਾ ਚੌੜਾ ਸੀ, ਬਲ ਸੀ ਇਹਦੇ ਸਰੀਰ ਵਿੱਚ।
ਵੱਡੇ ਜੁਗਮ ਭੁਜ ਦੰਡ ਪ੍ਰਚੰਡੇ,
ਇਹਦੀਆਂ ਦੋਵੇਂ ਬਾਹਾਂ ਸਾਧ ਸੰਗਤ ਜੀ ਲੰਬੀਆਂ ਸਨ ਦੁਨੀ ਚੰਦ ਦੀਆਂ ਤੇ ਬੜੀਆਂ ਬਲ ਵਾਲੀਆਂ ਸਨ।
ਸਿਮ ਛਾਤੀ ਆਜ ਉੱਤੋਂ ਬਾਹਰ ਕੰਡੇ,
ਉਸੇ ਤਰ੍ਹਾਂ ਇਹਦੀ ਦੁਨੀ ਚੰਦ ਦੀ ਬਹੁਤ ਬਲ ਵਾਲੀ ਤਕੜੀ ਚੌੜੀ ਛਾਤੀ ਸੀ ਜੀ।
ਦੀਰਘ ਵਦਨ ਸਮਸ ਬੜ ਸਹਿਤ,
ਤਕੜਾ ਇਹਦਾ ਚਿਹਰਾ ਸੀ ਤੇ ਚਿਹਰੇ ਉੱਤੇ ਚਿੱਟਾ ਦਾੜਾ ਸੀ ਦੁਨੀ ਚੰਦ ਦੇ।
ਕੱਟ ਕਸ ਧੋਤੀ ਬਣਿਆ ਸੁਚੇਤ,
ਕਸ ਕੇ ਧੋਤੀ ਇਹਨੇ ਵੱਧੀ ਹੋਈ ਸੀ ਸਾਧ ਸੰਗਤ ਜੀ, ਤੇ ਬੜਾ ਸਾਵਧਾਨ ਸੀ ਇਹ ਵੀ ਉਸ ਵੇਲੇ।
ਸੁਣਕਰ ਭੋਰ ਹੋਏ ਹੈ ਹਿਲਾ,
ਇਹਨੂੰ ਦੁਨੀ ਚੰਦ ਨੂੰ ਵੀ ਪਤਾ ਲੱਗਾ ਸੀ ਆਪਣੇ ਆਸਣ ਤੇ ਬੈਠੇ ਨੂੰ ਵੀ ਕੱਲ ਨੂੰ ਹਾਥੀ ਨੇ ਹੱਲਾ ਕਰਨਾ ਹੈ।
ਮਸਤਮ ਤੰਗ ਅਗਰ ਦੇ ਪੇਲਾ,
ਪਤਾ ਲੱਗ ਗਿਆ ਕਿ ਹਾਥੀ ਮਸਤ ਆ ਪਹਿਲਾਂ ਹੀ ਤੇ ਹੋਰ ਸ਼ਰਾਬ ਆਦਿਕ ਪਿਆਲ ਕੇ ਮਸਤ ਕਰਕੇ ਉਹਨੂੰ ਅੱਗੇ ਲਾ ਕੇ ਕੱਲ ਪਹਾੜੀਆਂ ਨੇ ਲੋਹਗੜ੍ਹ ਉੱਤੇ ਹਮਲਾ ਕਰਨਾ ਹੈ।
ਯਤਨ ਬਨਾਵਣ ਸੁਣਵੇ ਕਾਰਨ,
ਮਹਾਰਾਜ ਸੱਚੇ ਪਾਤਸ਼ਾਹ ਕੀ ਯਤਨ ਕਰਦੇ ਆ ਇਸ ਗੱਲ ਨੂੰ ਸੁਣਨ ਵਾਸਤੇ। ਦੁਨੀ ਚੰਦ ਆਪਣੇ ਆਸਣ ਤੋਂ ਉੱਠ ਕੇ ਮਹਾਰਾਜ ਜੀ ਦੇ ਕੋਲੇ ਆਇਆ ਸੀ।
ਆਯੋ ਪ੍ਰਭ ਕੋ ਕਰਿਓ ਨਿਹਾਰਨ,
ਮਾਨ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਦੁਨੀ ਚੰਦ ਨੇ। ਅਸਲ ਵਿੱਚ ਸੁਣਨ ਆਇਆ ਸੀ ਵੀ ਹੁਣ ਪਤਾ ਲੱਗ ਗਿਆ ਸਤਿਗੁਰੂ ਜੀ ਨੂੰ ਹਾਥੀ ਦੇ ਆਉਣ ਦਾ, ਭਲਾ ਮਹਾਰਾਜ ਕੀ ਉਪਾਅ ਕਰਦੇ, ਮੈਂ ਵੀ ਸੁਣ ਕੇ ਆਵਾਂ। ਇਹ ਦੇਖਣ ਵਾਸਤੇ ਸਾਧ ਸੰਗਤ ਜੀ ਨੇ ਆਣ ਮੱਥਾ ਟੇਕਿਆ ਮਹਾਰਾਜ ਨੂੰ।
ਦੋਨੋਂ ਜੰਗ ਦੀਰਘਾ ਭਾਰੀ,
ਕਹਿੰਦੇ ਦੋਵੇਂ ਜਿਹੜੀਆਂ ਇਹਦੀਆਂ ਲੱਤਾਂ ਸਨ ਸਾਧ ਸੰਗਤ ਜੀ ਬੜੇ ਬਲ ਵਾਲੇ। ਇਹ ਦੁਨੀ ਚੰਦ ਸਰੀਰ ਕਰਕੇ ਇਹਦਾ ਢਿੱਡ ਵੀ ਸਾਧ ਸੰਗਤ ਜੀ ਬਹੁਤ ਵੱਡਾ ਸੀ, ਬਲ ਸੀ ਬਾਹਾਂ ਚ ਲੱਤਾਂ ਚ, ਇਹ ਨਿਕੰਮੇ ਸਰੀਰ ਵਾਲਾ ਨਹੀਂ ਸੀ, ਸਿਰਫ ਦਿਲ ਨਿਕੰਮਾ ਸੀ ਇਹਦਾ, ਸਰੀਰ ਬਹੁਤ ਬਲ ਵਾਲਾ ਸੀ, ਉਹ ਕਮਾਇਆ ਹੋਇਆ ਸਰੀਰ ਸੀ ਇਹਦਾ ਦੁਨੀ ਚੰਦ ਦਾ ਜੀ।
ਗਰ ਸ਼ਮਸ਼ੀਰ ਵਿਸਾਲੀ ਡਾਰੀ,
ਕਹਿੰਦੇ ਆਪਣੇ ਗਲ ਵਿੱਚ ਤਕੜੀ ਇਹਨੇ ਉਸ ਵੇਲੇ ਤਲਵਾਰ ਪਹਿਨੀ ਹੋਈ ਸੀ ਦੁਨੀ ਚੰਦ ਨੇ।
ਗੁਰ ਸੰਗਤ ਮੈਂ ਨਿਤ ਵਿਚਰੰਤ,
ਰੋਜ਼ ਹੀ ਸਾਧ ਸੰਗਤ ਜੀ ਗੁਰੂ ਕੀ ਸੰਗਤ ਵਿੱਚ ਫਿਰਦਾ ਸੀ, ਸਤਿਕਾਰ ਸੀ ਇਹਦਾ ਦੁਨੀ ਚੰਦ ਦਾ, ਕਿਉਂਕਿ ਭਾਈ ਸਾਧੋ ਦਾ ਪੋਤਰਾ ਸੀ, ਉਸ ਉੱਤੇ ਗੁਰੂ ਰਾਮਦਾਸ ਗੁਰੂ ਅਰਜਨ ਦੇ ਮਹਾਰਾਜ ਜੀ ਦੀਆਂ ਖੁਸ਼ੀਆਂ ਸਨ, ਅੱਗਿਓਂ ਇਹਦਾ ਦੁਨੀ ਚੰਦ ਦਾ ਪਿਓ ਵੀ ਮਸੰਦ ਸੀ ਮਹਾਰਾਜ ਜੀ ਦਾ, ਇਹ ਵੀ ਸਾਧ ਸੰਗਤ ਜੀ ਮਾਝੇ ਦਾ ਮਸੰਦ ਸੀ, ਇਸ ਕਰਕੇ ਸਤਿਕਾਰ ਨਾਲ ਫਿਰਦਾ ਸੀ ਸਾਰੀਆਂ ਸੰਗਤਾਂ ਵਿੱਚ।
ਸਦਾ ਤੇ ਹਾਵਲ ਤੇ ਤ੍ਰਿਵਤੰਤ,
ਕਹਿੰਦੇ ਚੰਗਾ ਪ੍ਰਸ਼ਾਦਾ ਛਕਦਾ ਸੀ, ਜਿੰਨਾ ਸਰੀਰ ਵੱਡਾ ਸੀ ਉਸੇ ਤਰ੍ਹਾਂ ਦੀ ਖੁਰਾਕ ਵੱਡੀ ਸੀ ਦੁਨੀ ਚੰਦ ਦੀ।
ਗਨ ਸਿੱਖਣ ਪਰ ਹੁਕਮ ਕਰੰਤ,
ਸਾਰੇ ਸਿੱਖਾਂ ਉੱਤੇ ਹੁਕਮ ਹੀ ਕਰਦਾ ਸੀ ਇਹ ਦੁਨੀ ਚੰਦ, ਮਸੰਦ ਹੋਣ ਕਰਕੇ ਸਾਧ ਸੰਗਤ ਜੀ ਇਹਦਾ ਹੁਕਮ ਚੱਲਦਾ ਸੀ ਸਿੱਖਾਂ ਦੇ ਉੱਤੇ।
ਗੁਰ ਕੀ ਕਾਰ ਲੇਤ ਧਨਵੰਤ,
ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰਨ ਕਰਕੇ ਓਦਾਂ ਵੀ ਧਨੀ ਸੀ ਇਹ ਜਿਹੜਾ ਦੁਨੀ ਚੰਦ ਸੀ ਜੀ।
ਸਾਲੋ ਸੋਤਮ ਸੰਤ ਕੋ ਨੰਦਨ,
ਭਾਈ ਸਾਲੋ ਦੇ ਪੁੱਤਰ ਦਾ ਪੁੱਤਰ ਸੀ ਇਹ ਦੁਨੀ ਚੰਦ, ਪੋਤਰਾ ਸੀ ਭਾਈ ਸਾਲੋ ਜੀ ਦਾ।
ਜਿਨਕੋ ਕਰੇ ਹਜ਼ਾਰਾਂ ਬੰਧਨ,
ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਨ੍ਹਾਂ ਨੂੰ ਜਿਹਨੂੰ ਲੋਕ ਨਮਸਕਾਰਾਂ ਕਰਦੇ ਹਨ।
ਨਿਤ ਭੋਗਤ ਸੁਖ ਰਹੋ ਕਣੇਰੇ,
ਇਹ ਦੁਨੀ ਦੁਨੀ ਚੰਦ ਸਾਹਿਬ ਸੰਗਤ ਜੀ ਜਦੋਂ ਦਾ ਮਸੰਦ ਬਣਿਆ ਬੜੇ ਸੁੱਖ ਭੋਗੇ ਨੇ, ਗੁਰੂ ਸਾਹਿਬ ਜੀ ਦੇ ਚਰਨਾਂ ਚੋਂ ਬਹੁਤ ਸੁੱਖ ਪ੍ਰਾਪਤ ਕੀਤੇ ਹਨ।
ਸ੍ਰੀ ਅੰਮ੍ਰਿਤਸਰ ਵਾਸ ਵਡੇਰੇ,
ਇਹਦਾ ਵਾਸਾ ਦੁਨੀ ਚੰਦ ਦਾ ਸਾਹਿਬ ਸੰਗਤ ਜੀ ਅੰਮ੍ਰਿਤਸਰ ਵਿੱਚ ਸੀ।
ਆਵਤ ਕੋ ਅਵਲੋਕ ਕਿਰਪਾਲਾ,
ਇਸ ਵੇਲੇ ਸੰਗਤ ਵਿੱਚ ਆਣ ਕੇ ਦੁਨੀ ਚੰਦ ਨੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਇਉਂ ਕਰਕੇ ਦੁਨੀ ਚੰਦ ਵੱਲੇ ਦੇਖਿਆ ਜੀ।
ਮੁਸਕਾਵਤ ਬੋਲੀ ਤਿਸ ਗਾਲਾ,
ਇਹਨੂੰ ਦੁਨੀ ਚੰਦ ਨੂੰ ਦੇਖ ਕੇ ਮਹਾਰਾਜ ਜੀ ਹੱਸਣ ਲੱਗ ਪਏ ਤੇ ਮੁਸਕਰਾ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਉਸ ਵੇਲੇ ਏਦਾਂ ਵਚਨ ਕੀਤਾ।
ਕਿਆ ਰਾਜਨ ਕੋ ਮਸਤ ਮਤੰਗ,
ਮਹਾਰਾਜ ਨੇ ਆਖਿਆ ਖਾਲਸਾ ਜੀ ਕੀ ਆ ਵਿਚਾਰੇ ਰਾਜਿਆਂ ਦਾ ਮਸਤ ਹਾਥੀ ਜਿਸ ਦੀ ਖਬਰ ਆਣ ਕੇ ਦਿੱਤੀ ਹੈ।
ਕਹਾ ਅਦਕ ਤਿਸਕੇ ਬਾਲ ਅੰਗ,
ਕੀ ਉਹਦਾ ਬਾਲ ਆ, ਕਹਿੰਦੇ ਜੇ ਬੜਾ ਬਾਲ ਆ, ਬੜਾ ਤਾਕਤਵਰ ਆ, ਰਾਜਿਆਂ ਦੇ ਹਾਥੀ ਵਿੱਚ ਕਿੰਨਾ ਕੁ ਬਲ ਹੈ।
ਗੁਰ ਘਰ ਦੁਨੀ ਚੰਦ ਬਾਡ ਹਾਥੀ,
ਸਤਿਗੁਰ ਆਖਿਆ ਗੁਰੂ ਘਰ ਦਾ ਦੁਨੀ ਚੰਦ ਹਾਥੀ, ਇਹਦੇ ਅੱਗੇ ਰਾਜਿਆਂ ਦੇ ਬਲ ਦਾ ਕੁਝ ਵੀ ਬਲ ਨਹੀਂ ਹੈ, ਇਹਦੇ ਵਿੱਚ ਇੰਨਾ ਬਲ ਹੈ।
ਇਸੇ ਲੜਾਵਾਂਗੇ ਕਿਸ ਸਾਥੀ,
ਸਤਿਗੁਰ ਹੱਸ ਕੇ ਆਖਿਆ ਅਸੀਂ ਆਪਣੇ ਹਾਥੀ ਨੂੰ ਉਸ ਹਾਥੀ ਨਾਲ ਲੜਾਵਾਂਗੇ। ਗੁਰੂ ਘਰ ਦਾ ਹਾਥੀ ਦੁਨੀ ਚੰਦ ਹੈ, ਇਹਦੇ ਵਿੱਚ ਬਹੁਤਾ ਬਲ ਹੈ।
ਮਹਾਮਸਤੇ ਗੁਰ ਬਲ ਪਾਏ,
ਕਹਿੰਦੇ ਨੇ ਬਹੁਤਾ ਜ਼ਿਆਦਾ ਬਲ ਹੈ ਤੇ ਇਹ ਫਿਰ ਆਪਣੇ ਬਲ ਨੂੰ ਪ੍ਰਾਪਤ ਕਰਕੇ
ਅਰਦੇ ਦੇ ਨਾਲ ਧਕਾਏ,
ਇਹ ਤੇ ਧੱਕ ਕੇ ਲੈ ਜਾਵਾਂਗੇ ਪਹਾੜੀਆਂ ਦੇ ਹਾਥੀ ਨੂੰ। ਮਹਾਰਾਜ ਨੇ ਹੱਸ ਕੇ ਆਖਿਆ ਇਹ ਤੇ ਅਰਨ ਦਿੰਦਾ ਹੀ ਨੀ ਉਸ ਹਾਥੀ ਨੂੰ ਕਦੇ ਵੀ।
ਦੁਰਦ ਕੇਸਰੀ ਕੀਤੀ ਸਮ ਹੈ,
ਉਹ ਕਹਿੰਦੇ ਨੇ ਜਿਹੜਾ ਇਹ ਕੇਸਰੀ ਚੰਦ ਦਾ ਹਾਥੀ ਉਹ ਕੀਤੀ ਸਮ ਹੈ। ਮਹਾਰਾਜ ਕਹਿੰਦੇ ਇਸ ਸਾਡੇ ਦੁਨੀ ਚੰਦ ਦੇ ਸਾਹਮਣੇ ਕੇਸਰੀ ਚੰਦ ਦਾ ਹਾਥੀ ਤਾਂ ਕੀੜੀ ਵਰਗਾ ਹੈ।
ਇਹ ਗਜਰਾਜ ਬਣੇ ਤਿਸ ਜਮ ਹੈ,
ਉਹ ਕਹਿੰਦੇ ਸਾਡਾ ਦੁਨੀ ਚੰਦ ਜਮ ਦੀ ਤਰ੍ਹਾਂ ਪੈ ਜਾਵੇਗਾ ਕੇਸਰੀ ਚੰਦ ਦੇ ਹਾਥੀ ਨੂੰ।
ਛਿਨ ਮੈਂ ਕਰੇ ਸੰਭਾਲਣ ਬਲੀ,
ਕਹਿੰਦੇ ਇੱਕ ਛਿਨ ਵਿੱਚ ਹੀ ਏਡੇ ਬਲੀ ਹਾਥੀ ਨੂੰ ਸੰਭਾਲ ਲਵੇਗਾ ਇਹ ਤਾਂ।
ਕਰੇ ਸਹਾਈ ਖਾਲਸਾ ਭਲੀ,
ਕਹਿੰਦੇ ਕੱਲ ਦੇ ਜੰਗ ਵਿੱਚ ਦੁਨੀ ਚੰਦ ਸਹਾਇਤਾ ਕਰੇਗਾ ਖਾਲਸੇ ਦੀ ਜੀ।
ਸਤਿਗੁਰ ਤੇ ਸੁਣ ਕੇ ਸਮਦਾਏ,
ਕਹਿੰਦੇ ਗੁਰੂ ਸਾਹਿਬ ਜੀ ਦੇ ਵਚਨ ਸਾਰਿਆਂ ਨੇ ਸੁਣਿਆ ਜਿੰਨੇ ਸੂਰਮੇ ਇਕੱਠੇ ਸਨ ਉੱਥੇ ਜੀ।
ਰਹੇ ਮੋਨ ਨੇ ਬਾਗਿਆ ਲਾਏ,
ਮਹਾਰਾਜ ਦਾ ਇਹ ਵਚਨ ਸੁਣ ਕੇ ਸਾਰੇ ਚੁੱਪ ਕਰਕੇ, ਕਿਸੇ ਨੇ ਕੋਈ ਵਚਨ ਨੀ ਕੀਤਾ ਹੈ।
ਦੁਨੀ ਚੰਦ ਕੋ ਬਦਨ ਪਰੇਖਾ,
ਕਹਿੰਦੇ ਸਾਰਿਆਂ ਨੇ ਸਾਧ ਸੰਗਤ ਜੀ ਦੁਨੀ ਚੰਦ ਦੇ ਚਿਹਰੇ ਵੱਲੇ ਦੇਖਿਆ ਜਦੋਂ ਮਹਾਰਾਜ ਨੇ ਇਹ ਵਚਨ ਕੀਤਾ ਤਾਂ।
ਗਾਤ ਉਤਸ਼ਾਹ ਸਭੈ ਤਬ ਦੇਖਾ,
ਕਹਿੰਦੇ ਉਸ ਵੇਲੇ ਦੁਨੀ ਚੰਦ ਦਾ ਸੁਣ ਕੇ ਹੀ ਰੰਗ ਪੀਲਾ ਪੈ ਗਿਆ, ਇੱਕ ਲੇਸ ਮਾਤਰ ਉਤਸ਼ਾਹ ਨਾ ਰਿਹਾ ਮਹਾਰਾਜ ਦੀ ਇਹ ਗੱਲ ਸੁਣ ਕੇ ਦੁਨੀ ਚੰਦ ਦਾ।
ਕਲਗੀ ਤਰ ਕਹਿ ਕਰਮ ਬਚਨ,
ਇਹ ਦੀਨ ਦੁਨੀਆ ਦੇ ਵਾਲੀ ਮਹਾਰਾਜ ਜਾਣੀ ਜਾਣ, ਇਹ ਬਚਨ ਕਰਕੇ ਤੇ ਸਤਿਗੁਰੂ ਜੀ ਨੇ ਫਿਰ ਕਿਸੇ ਨੂੰ ਸਵਾਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਉਸੇ ਵੇਲੇ ਮਹਾਰਾਜ ਸਿੰਘਾਸਨ ਤੋਂ ਉੱਠੇ ਤੇ ਆਪਣੇ ਆਸਣ ਵੱਲ ਤੁਰ ਪਏ ਹਨ।
ਜਾਏ ਪ੍ਰਵੇਸ਼ ਸੁੰਦਰ ਸਦਨ,
ਮਹਾਰਾਜ ਆਪਣੇ ਸਾਧ ਸੰਗਤ ਜੀ ਮਹਿਲ ਵਿੱਚ ਜਾ ਕੇ ਪ੍ਰਵੇਸ਼ ਕਰ ਗਏ ਜਿੱਥੇ ਆਰਾਮ ਕਰਨਾ ਸੀ ਸਤਿਗੁਰੂ ਜੀ ਨੇ।
ਉੱਪਰ ਸਰਬ ਉੱਠ ਉੱਠ ਕਰ ਗਏ,
ਬਾਕੀ ਵੀ ਸਤਿਗੁਰੂ ਜੀ ਦੇ ਉੱਠਣ ਕਰਕੇ ਬਾਕੀ ਜਿਹੜੇ ਸੂਰਮੇ ਸਨ ਉਹ ਵੀ ਉੱਠ ਕੇ ਆਪੋ ਆਪਣੇ ਆਸਣਾਂ ਤੇ ਚਲੇ ਗਏ ਹਨ।
ਆਪਣੇ ਆਪਣੇ ਥਲ ਥਿਰ ਥਾਏ,
ਆਪੋ ਆਪਣੇ ਆਸਣਾਂ ਤੇ ਜਾ ਕੇ ਸੂਰਮੇ ਟਿਕ ਗਏ। ਭਾਈ ਦੇਖੋ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਨੀ, ਪਤਾ ਨੀ ਦੁਨੀ ਚੰਦ ਦੇ ਸਿਰ ਤੇ ਰੱਖ ਕੇ ਹੀ ਕਰ ਦੇਣੀ ਹੈ ਜੋ ਮਹਾਰਾਜ ਨੂੰ ਭਾਉਂਦਾ ਠੀਕ ਹੀ ਹੈ।
ਦੁਨੀ ਚੰਦ ਸੁਣ ਜਾਣ ਮਰ ਗਏ,
ਪਰ ਹੋਇਆ ਕੀ, ਕਹਿੰਦੇ ਦੁਨੀ ਚੰਦ ਨੇ ਤਾਂ ਸੁਣਿਆ ਮਹਾਰਾਜ ਦਾ ਵਚਨ ਤੇ ਮਰ ਹੀ ਗਿਆ, ਇਹ ਤਾਂ ਜਿਉਂਦਾ ਹੀ ਉਸੇ ਵੇਲੇ।
ਕਹਿਵੇ ਵਾਕ ਸਮਰੱਥ ਨਾ ਗਏ,
ਇਹ ਕੁਝ ਵੀ ਸਾਧ ਸੰਗਤ ਜੀ ਕਹਿਣ ਬੋਲਣ ਦੇ ਸਮਰੱਥ ਰਿਹਾ ਹੀ ਨਾ, ਉਸ ਵੇਲੇ ਰੰਗ ਹੀ ਪੀਲਾ ਪੈ ਗਿਆ ਦੁਨੀ ਚੰਦ ਦਾ।
ਹੌਲ ਉੱਠਿਓ ਦਿਲ ਧੀਰ ਜਹਾਰੀ,
ਇਹਦੇ ਤੇ ਦਿਲ ਵਿੱਚ ਹੌਲ ਉੱਠਿਆ ਤੇ ਸਾਰੀ ਧੀਰ ਜੀ ਉਸੇ ਵੇਲੇ ਨਾਸ ਹੋ ਗਈ ਉਸ ਦੀ।
ਗਮਨੇ ਆਪਣੇ ਸਿਵਰ ਮਝਾਰੇ,
ਇਹ ਸਾਧ ਸੰਗਤ ਜੀ ਹੌਲੀ ਹੌਲੀ ਤੁਰਦਾ ਆਪਣੇ ਤੰਬੂ ਵਿੱਚ ਚਲਿਆ ਗਿਆ।
ਸ਼ੁਸ਼ਕ ਓਠ ਪਰ ਜੇਬਾਂ ਫੇਰਤ,
ਮੂੰਹ ਇਹਦਾ ਖੁਸ਼ਕ ਹੋ ਗਿਆ ਤੇ ਸੁੱਕੇ ਬੁੱਲਾਂ ਤੇ ਕੜੀ ਮੁੜੀ ਜ਼ਬਾਨ ਫੇਰਦਾ ਦੁਨੀ ਚੰਦ ਹੁਣ।
ਪੀਰੀ ਪਰੀ ਨਾ ਕਿਸ ਦਿਸ ਹੀਰਤ,
ਕਹਿੰਦੇ ਸਾਰਾ ਸਾਰੀ ਦੇਹ ਹੀ ਇਹਦੀ ਪੀਲੀ ਪੈ ਗਈ ਜਿਵੇਂ ਖੂਨ ਦੀ ਬੂੰਦ ਨਾ ਹੋਵੇ ਇਹਦੇ ਵਿੱਚ, ਏਦਾਂ ਸੁੱਕ ਗਿਆ ਸਾਧ ਸੰਗਤ ਜੀ ਇਹਦਾ ਰੰਗ ਉਸੇ ਵੇਲੇ ਉੱਡ ਗਿਆ ਹੈ।
ਦੀਰਘ ਸਵਾਸ ਲੇਤ ਚਿਤ ਚਿੰਤਾ,
ਆਪਣੇ ਤੰਬੂ ਚ ਜਾ ਕੇ ਤੇ ਠੰਡੇ ਠੰਡੇ ਸਾਹ ਲੈਣ ਲੱਗ ਪਿਆ, ਬੜੀ ਚਿੰਤਾ ਲੱਗੀ ਦੁਨੀ ਚੰਦ ਨੂੰ।
ਇਹ ਕਿਹਾ ਗੁਰੂ ਕਰਿਓ ਬਿਰਤਾਂਤ,
ਮਨ ਚ ਸੋਚਦਾ ਇਹ ਕੀ ਕਹਿ ਦਿੱਤਾ ਮਹਾਰਾਜ ਜੀ ਨੇ, ਕੀ ਬਿਰਤਾਂਤ ਕਹਿ ਦਿੱਤਾ ਸਾਰੇ ਖਾਲਸੇ ਵਿੱਚ।
ਤ੍ਰਾਸ ਵਿਸਾਲ ਮਰਨ ਕੋ ਭਇਓ,
ਕਹਿੰਦੇ ਮੌਤ ਦਾ ਨਾਂ ਸੁਣ ਕੇ, ਕੱਲ ਨੂੰ ਜੰਗ ਦੀ ਗੱਲ ਸੁਣ ਕੇ ਤੇ ਦੁਨੀ ਚੰਦ ਬਹੁਤਾ ਜ਼ਿਆਦਾ ਡਰ ਗਿਆ ਜੀ।
ਬਿਨੀ ਮਾਰੇ ਜਾਨ ਮਰ ਗਏ,
ਕਹਿੰਦੇ ਇਹ ਤਾਂ ਮੈਨੂੰ ਬਿਨਾਂ ਮੌਤ ਆਈ ਤੋਂ ਹੀ ਮਾਰ ਦਿੱਤਾ ਮਹਾਰਾਜ ਨੇ ਇਹ ਬਚਨ ਕਰਕੇ।
ਜਿੱਤ ਸੋਚਦੋ ਚਿੰਤਾ ਪਰ ਗਈ,
ਏਦਾਂ ਸੋਚਾਂ ਸੋਚਦੇ ਨੂੰ ਚਿੰਤਾ ਨੇ ਬਹੁਤਾ ਜ਼ਿਆਦਾ ਘੇਰ ਲਿਆ ਹੈ।
ਅੰਧੇਰੀ ਨਿਸ ਪ੍ਰਾਪਤ ਭਈ,
ਰਾਤ ਵੀ ਸਾਧ ਸੰਗਤ ਜੀ ਬੜੀ ਹਨੇਰੀ ਸੀ, ਜਿਸ ਦਿਨ ਕੁੱਪ ਹਨੇਰਾ ਸੀ ਉਸ ਰਾਤ ਜਿਸ ਦਿਨ ਇਹ ਹੁਣ ਦੁਨੀ ਚੰਦ ਆਪਣੇ ਆਸਣ ਤੇ ਬੈਠਾ ਸੋਚਾਂ ਸੋਚਦਾ ਹੈ।
ਚਿਤਵੈ ਯਤਨ ਵਜੋਂ ਕਿਸ ਦਾਏ,
ਯਤਨ ਆਪਣੇ ਮਨ ਚ ਸੋਚਦਾ ਵੀ ਕਿਹੜੇ ਤਰੀਕੇ ਨਾਲ ਮੇਰੀ ਜਾਨ ਬਚ ਜਾਵੇ।
ਪ੍ਰਾਤ ਹੋ ਤਾਂ ਮੁਝ ਦੇ ਚਿਰਵਾਏ,
ਜੇ ਦਿਨ ਚੜ ਗਿਆ ਤੇ ਮਹਾਰਾਜ ਹਾਥੀ ਕੋਲੋਂ ਚਰਵਾ ਦੇਣਗੇ ਮੈਨੂੰ ਤਾਂ।
ਜਮਨ ਵਿਖੇ ਕਸ਼ੂ ਬਣ ਆਵੇ,
ਕਹਿੰਦੇ ਨੇ ਕੋਈ ਨਾ ਕੋਈ ਹੁਣ ਬਚਣ ਦਾ ਕੋਈ ਯਤਨ ਬਣ ਆਵੇ ਮੇਰੇ ਕੋਲੋਂ।
ਜੇ ਸ੍ਰੀ ਨਾਨਕ ਪ੍ਰਾਣ ਬਚਾਵੇ,
ਕਹਿੰਦਾ ਅੱਜ ਦੀ ਰਾਤ ਆ ਦੁਨੀ ਚੰਦਾ, ਸੋਚ ਲੈ ਜੇ ਗੁਰੂ ਨਾਨਕ ਪਾਤਸ਼ਾਹ ਤੇਰੇ ਪ੍ਰਾਣ ਬਚਾ ਦੇਣ ਤਾਂ ਕਿਤੇ
ਚਲੋ ਪਲਾਇਨ ਹੋਏ ਨਿਜ ਦੇਸ਼।
ਫਿਰ ਇਹਨੂੰ ਉਪਾਸ ਸੁਝਿਆ, ਕਹਿੰਦਾ ਵੀ ਭਾਜੀ ਜਾਵਾਂ ਰਾਤ ਕਿਲਾ ਛੱਡ ਕੇ ਆਪਣੇ ਦੇਸ਼ ਨੂੰ ਤਾਂ ਜਾਨ ਬਚ ਸਕਦੀ ਹੈ।
ਬਚਵੇ ਯਤਨ ਹੋਰ ਵਿਸ਼ੇਸ਼,
ਹੋਰ ਕੋਈ ਯਤਨ ਨੀ ਬਚਣ ਦਾ ਮੈਨੂੰ ਲੱਗਦਾ, ਬਸ ਵਿਸ਼ੇਸ਼ ਯਤਨ ਇੱਕੋ ਹੀ ਰਹਿ ਗਿਆ ਵੀ ਨਿਕਲ ਜਾਵਾਂ ਰਾਤੋ ਰਾਤ ਇੱਥੋਂ।
ਸਰਬ ਸਿੰਘ ਵੀ ਹੈ ਦੁਖਵੰਤੇ,
ਹੋਰ ਮਨ ਚ ਸੋਚਦਾ ਵੀ ਬਾਕੀ ਸਿੰਘ ਕਾਰੇ ਕਿਹੜੇ ਸੁਖੀ ਆ, ਮਹਾਰਾਜ ਦੇ ਨਾਲ ਰਹਿ ਕੇ ਸਾਰੇ ਦੁਖੀ ਹਨ।
ਕਹੋ ਸਭਨ ਜੇ ਸਾਥ ਚਲਾਂਤੇ,
ਕਹਿੰਦਾ ਕੱਲਾ ਨਾ ਭੱਜਾਂ, ਬਾਕੀਆਂ ਦੀ ਵੀ ਸਲਾਹ ਲੈ ਲਵਾਂ ਤੇ ਉਹਨਾਂ ਨੂੰ ਨਾਲ ਹੀ ਲੈ ਕੇ ਭੱਜ ਜਾਣਾ, ਬਾਕੀ ਕਿਹੜੇ ਸੌਖੇ ਲੜ ਲੜ ਕੇ ਸਾਰੇ ਥੱਕੇ ਪਏ ਹਨ।
ਪੂਰਵ ਦਇਆ ਸਿੰਘ ਕੇ ਪਾਸ,
ਇਹ ਗੱਲ ਸੋਚ ਕੇ ਤੇ ਦੁਨੀ ਚੰਦ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਦੇ ਕੋਲੇ ਗਿਆ ਜੀ।
ਪਹੁੰਚੋ ਕਰੋ ਬਿਰਤਾਂਤ ਪ੍ਰਕਾਸ਼,
ਜਾ ਕੇ ਤੇ ਦੁਨੀ ਚੰਦ ਨੇ ਭਾਈ ਦਇਆ ਸਿੰਘ ਦੇ ਕੋਲ ਬਹਿ ਕੇ ਏਦਾਂ ਗੱਲ ਸ਼ੁਰੂ ਕੀਤੀ ਹੈ।
ਕਹਾਂ ਕਰੀ ਗੁਰ ਰਣ ਕੀ ਕਾਰ,
ਉਹ ਕਹਿੰਦੇ ਭਾਈ ਦਇਆ ਸਿੰਘ ਜੀ ਵੇਖੋ ਗੁਰੂ ਸਾਹਿਬ ਨੇ ਕੀ ਕੰਮ ਫੜ ਲਿਆ, ਐਵੇਂ ਜੰਗ ਦਾ ਕੰਮ ਇਹ ਕੀ ਕਰੀ ਜਾਂਦੇ ਮਹਾਰਾਜ ਜੀ।
ਸਿੱਖ ਸੰਗਤ ਨਿਤ ਪ੍ਰਾਤ ਬਹੁ ਗਾਰ,
ਬਹੁਤ ਸਿੱਖ ਸੂਰਮੇ ਤੇ ਸੰਗਤਾਂ ਮਰਵਾ ਦਿੱਤੀਆਂ ਹਨ ਮਹਾਰਾਜ ਨੇ।
ਸਭਨ ਸੰਗ ਕਰ ਮਹਿਤ ਬਖੇਰਾ,
ਐਵੇਂ ਸਾਰਿਆਂ ਨਾਲ ਹੀ ਬਖੇੜਾ, ਸਾਰਿਆਂ ਨਾਲ ਹੀ ਬਖੇੜਾ, ਇਹਨਾਂ ਨੇ ਤਾਂ ਬਹੁਤ ਲੋਕਾਂ ਨਾਲ ਵੈਰ ਸਹੇੜ ਲਿਆ ਹੈ।
ਕਾਜ ਵਿਗਾਰ ਤੋਂ ਬਟੋ ਬਡੇਰਾ,
ਕਹਿੰਦੇ ਨੇ ਬਹੁਤਾ ਵੱਡਾ ਕਾਰਜ ਵਿਗੜ ਗਿਆ, ਇਹ ਤਾਂ ਹੁਣ ਬਹੁਤੇ ਰਾਜਿਆਂ ਨਾਲ ਵੈਰ ਪੈ ਗਿਆ ਮਹਾਰਾਜ ਜੀ ਦਾ।
ਹਾਥ ਪ੍ਰਾਤ ਕੋ ਢੋਵੇ ਹਾਥੀ,
ਜੇ ਤੁਹਾਨੂੰ ਪਤਾ ਲੱਗਾ ਭਾਈ ਦਇਆ ਸਿੰਘ ਜੀ ਕੱਲ ਨੂੰ ਹਾਥੀ ਲੈ ਕੇ ਆਉਣਾ ਰਾਜਿਆਂ ਨੇ।
ਲੱਖਾਂ ਸੁਭਟਨ ਆਜੋ ਦੋ ਸਾਥੀ,
ਲੱਖਾਂ ਦੀ ਗਿਣਤੀ ਵਿੱਚ ਸੂਰਮੇ ਰਾਜਿਆਂ ਦੀ ਫੌਜ ਵੀ ਆਵੇਗੀ ਹਾਥੀ ਦੇ ਪਿੱਛੇ ਪਿੱਛੇ।
ਮੇਰੀ ਬਾਤ ਕਹਾਂ ਜੇ ਮਰਿਓ,
ਕਹਿੰਦੇ ਚਲੋ ਮੇਰੀ ਤਾਂ ਕੋਈ ਗੱਲ ਨੀ ਭਾਈ ਦਇਆ ਸਿੰਘ ਜੀ, ਮੈਂ ਤਾਂ ਮਰ ਵੀ ਜਾਵਾਂ ਤਾਂ।
ਕਤਲ ਸਕਲ ਹੋਇਆ ਹੈ ਇਮ ਡਰਿਓ,
ਪਰ ਮੈਨੂੰ ਡਰ ਇਸ ਕਰਕੇ ਆਉਂਦਾ ਵੀ ਮਰ ਤੁਸਾਂ ਵੀ ਜਾਣਾ ਸਾਰਿਆਂ ਨੇ। ਜਦੋਂ ਹਾਥੀ ਆ ਗਿਆ ਉਹਨੇ ਦਰਵਾਜ਼ਾ ਭੰਨ ਦਿੱਤਾ, ਲੱਖਾਂ ਦੀ ਗਿਣਤੀ ਚ ਫੌਜ ਆਈ ਤੇ ਸਾਰੇ ਕਤਲ ਹੋ ਜਾਵੋਗੇ ਤੁਸੀਂ।
ਆਪ ਸਭ ਮਿਲ ਕਰ ਮਸਲਤ ਕੀ ਜਾ,
ਕਹਿਣ ਲੱਗਾ ਤੁਸੀਂ ਸਿਆਣੇ ਜੇ ਭਾਈ ਦਇਆ ਸਿੰਘ ਜੀ, ਸਾਰੇ ਸਿੰਘਾਂ ਨੂੰ ਇਕੱਠੇ ਕਰੋ ਤੇ ਸਲਾਹ ਕਰੋ ਇੱਕ।
ਪ੍ਰਥਮ ਪ੍ਰਾਤ ਤੇ ਸੰਧੀ ਕੀ ਜਾ,
ਚੰਗੀ ਗੱਲ ਆ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਾਂ ਸੁਲਾਹ ਸਫਾਈ ਕਰ ਲਈਏ ਪਹਾੜੀ ਰਾਜਿਆਂ ਨਾਲ।
ਭੀਮ ਚੰਦ ਟਹਿਗ ਦੂਤ ਪਠੀ ਜਾ,
ਛੇਤੀ ਛੇਤੀ ਆਪਣਾ ਦੂਤ ਭੀਮ ਚੰਦ ਰਾਜੇ ਵੱਲੇ ਭੇਜੋ।
ਸੰਗਰ ਹੋ ਤੋ ਸ਼ਾਂਤ ਵਰਤੀ ਜਾ,
ਜਿਹੜਾ ਕੱਲ ਨੂੰ ਸੰਗਰ ਮਚਣਾ ਇਹਦੇ ਤੋਂ ਪਹਿਲਾਂ ਪਹਿਲਾਂ ਸ਼ਾਂਤੀ ਕਰ ਲਈਏ ਆਪਾਂ, ਰਾਜੀਨਾਮਾ ਕਰ ਲਈਏ ਪਹਾੜੀ ਰਾਜਿਆਂ ਨਾਲ।
ਹਿਮਗੁਰ ਮਨ ਤੋ ਟਹਿਗ ਰਹੀ ਆ,
ਕਹਿੰਦੇ ਜੇ ਗੁਰੂ ਸਾਹਿਬ ਰਾਜੀਨਾਮਾ ਕਰ ਲਈ ਸੁਲਾਹ ਸਫਾਈ ਵਾਸਤੇ ਮੰਨ ਜਾਣ ਤਾਂ ਗੁਰੂ ਸਾਹਿਬ ਦੇ ਕੋਲ ਆਪਾਂ ਰਹੀਏ।
ਨਤ ਨਾਕ ਕਿਉਂ ਪ੍ਰਾਣ ਗਵਾਈਆ ਹੈ,
ਨਹੀਂ ਤੇ ਭਾਈ ਦਇਆ ਸਿੰਘ ਐਵੇਂ ਕਾਹਨੂੰ ਬਿਨਾਂ ਵਜ੍ਹਾ ਹੀ ਆਪਾਂ ਆਪਣੇ ਪ੍ਰਾਣ ਗਵਾਉਣੇ ਹਨ।
ਦਇਆ ਸਿੰਘ ਭਰਮਿਓ ਤਿਸ ਜਾਣੇ,
ਭਾਈ ਦਇਆ ਸਿੰਘ ਨੇ ਜਾਣ ਲਿਆ ਕਿ ਮੌਤ ਦਾ ਨਾਂ ਸੁਣ ਕੇ ਮਸੰਦ ਭਰਮ ਗਿਆ ਹੈ,
ਤੇ ਧੀਰਜ ਦੇ ਵਾਕ ਵਖਾਨੇ,
ਉਹਨੂੰ ਧੀਰਜ ਦੇਣ ਵਾਸਤੇ ਭਾਈ ਦਇਆ ਸਿੰਘ ਜੀ ਨੇ ਸਤਸੰਗ ਜੀ ਏਦਾਂ ਬਚਨ ਸ਼ੁਰੂ ਕੀਤਾ।
ਗੁਰ ਸਰਬੱਗ ਭਲੀ ਸਭ ਕਰੇ,
ਭਾਈ ਦਇਆ ਸਿੰਘ ਨੇ ਆਖਿਆ ਦੁਨੀ ਚੰਦ ਜੀ ਡਰਦੇ ਕਾਹਤੋਂ, ਜੇ ਗੁਰੂ ਸਾਹਿਬ ਸਰਬੱਗ ਨੇ ਸਰਬ ਕਲਾ ਸਮਰੱਥ ਨੇ ਭਲਾ ਹੀ ਕਰਨਗੇ ਉਹ।
ਹੁਣ ਹਰ ਸੋਈ ਚਿਤ ਧਰੇ,
ਜੋ ਹੋਣ ਆ ਰਿਹਾ ਮਹਾਰਾਜ ਜੀ ਨੂੰ ਸਾਰਾ ਪਤਾ, ਉਹਨਾਂ ਦੇ ਚਿੱਤ ਵਿੱਚ ਸਾਰੀ ਗੱਲ ਹੈ, ਜੋ ਸਤਿਗੁਰੂ ਜੀ ਜੋ ਹੋਣਾ ਉਹ ਸਤਿਗੁਰੂ ਜੀ ਨੂੰ ਸਾਰਾ ਹੀ ਪਤਾ ਹੈ।
ਤਰਕ ਨਾ ਤਿੰਨ ਕੀ ਕ੍ਰਿਤ ਮੈਂ ਬਣੇ,
ਸਿੱਖ ਨੂੰ ਗੁਰੂ ਸਾਹਿਬ ਜੀ ਦੇ ਬਚਨ ਉੱਤੇ ਕਦੇ ਤਰਕ ਨਹੀਂ ਕਰਨਾ ਚਾਹੀਦਾ।
ਰਹੋ ਅਨਸਾਰੀ ਆਨੰਦ ਸਮੇ,
ਸਿੱਖ ਸਦਾ ਹੀ ਅਨਸਾਰੀ ਹੋਵੇ ਤੇ ਤਾਂ ਹੀ ਆਨੰਦ ਹੁੰਦਾ ਸਿੱਖ ਨੂੰ।
ਹੁਕਮ ਕਰੇ ਸੋ ਮਾਨੋ ਭਲੇ,
ਜੋ ਸਤਿਗੁਰੂ ਜੀ ਹੁਕਮ ਕਰਨ ਸਿੱਖ ਦਾ ਮੰਨਣ ਵਿੱਚ ਹੀ ਭਲਾ ਹੈ।
ਜਿਵੇਂ ਤੋਰੇ ਮਗ ਤਿਵੇਂ ਚੱਲੋ,
ਜਿਵੇਂ ਸੱਚੇ ਪਾਤਸ਼ਾਹ ਜਿਹੜੇ ਰਸਤੇ ਤੇ ਤੋਰਦੇ ਆ ਭਾਈ ਦੁਨੀ ਚੰਦ, ਆਪਾਂ ਨੂੰ ਉਸੇ ਰਸਤੇ ਤੇ ਤੁਰਨ ਵਿੱਚ ਹੀ ਆਪਣੀ ਆਪਣਾ ਭਲਾ ਹੈ। ਇਸ ਕਰਕੇ ਗੁਰੂ ਸਾਹਿਬ ਉੱਤੇ ਕੋਈ ਤਰਕ ਨਾ ਕਰੋ, ਜੋ ਮਹਾਰਾਜ ਕਰਦੇ ਚੰਗਾ ਹੀ ਕਰਦੇ ਹਨ।
ਇਮ ਸੁਣ ਉੱਠ ਅਪਰਨ ਟਿਕ ਗਏ,
ਜਦੋਂ ਭਾਈ ਦਇਆ ਸਿੰਘ ਤੋਂ ਇਹ ਗੱਲ ਸੁਣੀ ਤੇ ਦੁਨੀ ਚੰਦ ਨੂੰ ਪਤਾ ਲੱਗਾ ਇਹ ਤਾਂ ਮੈਨੂੰ ਮਰਵਾਊ ਆ, ਉੱਠ ਕੇ ਦਇਆ ਸਿੰਘ ਦੇ ਕੋਲੋਂ ਸਾਧ ਸੰਗਤ ਜੀ ਦੂਜਿਆਂ ਕੋਲੇ ਚਲੇ ਗਿਆ।
ਇਸਵਤ ਹੀ ਸੁਭਾਗਤ ਪਾਇਓ,
ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਦੂਜਿਆਂ ਦੇ ਕੋਲ ਗਿਆ ਹੈ।
ਧਰਮ ਸਿੰਘ ਸਾਹਿਬ ਸਿੰਘ ਪਾਸੀ,
ਫਿਰ ਭਾਈ ਧਰਮ ਸਿੰਘ ਜੀ ਦੇ ਕੋਲ ਗਿਆ, ਫਿਰ ਭਾਈ ਸਾਹਿਬ ਸਿੰਘ ਜੀ ਦੇ ਕੋਲ ਗਿਆ ਜਿਹੜੇ ਪੰਜਾਂ ਪਿਆਰਿਆਂ ਵਾਲੇ ਸਨ।
ਹੁਕਮ ਸਿੰਘ ਸਮੀਪ ਪ੍ਰਕਾਸ਼,
ਉਹਨਾਂ ਨੇ ਵੀ ਇਹਦੀ ਗੱਲ ਨੀ ਸੁਣੀ, ਫਿਰ ਭਾਈ ਮੋਹਕਮ ਸਿੰਘ ਦੇ ਕੋਲ ਗਿਆ, ਉਹਨੂੰ ਜਾ ਕੇ ਆਖਿਆ ਉਹ ਭਾਈ ਮੋਹਕਮ ਸਿੰਘ ਨੇ ਵੀ ਇਹਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ।
ਪੰਜੋ ਮੁਕਤੇ ਸਿੰਘ ਜੋ ਵੀਰ,
ਜਿਹੜੇ ਪੰਜ ਮੁਕਤੇ ਸਿੰਘ ਸਨ ਇਹਨਾਂ ਪੰਜਾਂ ਪਿਆਰਿਆਂ ਤੋਂ ਬਾਅਦ ਜਿਹੜੇ ਪੰਜ ਸਾਧ ਸੰਗਤ ਜੀ ਉੱਠੇ ਸਨ, ਕਹਿੰਦੇ ਫਿਰ ਉਹਨਾਂ ਕੋਲੇ ਗਿਆ।
ਤੇਜ ਕਰਨ ਪਾਖਿਆ ਸਭ ਤੀਰ,
ਉਹਨਾਂ ਦੇ ਕੋਲ ਜਾ ਕੇ ਗੁਰੂ ਸਾਹਿਬ ਦੇ ਵਿਰੁੱਧ ਕਰਨ ਵਾਸਤੇ ਉਹਨਾਂ ਨੂੰ ਸਿਖਾਉਂਦਾ, ਉਹਨਾਂ ਨੂੰ ਕਹਿੰਦਾ ਮਰਵਾ ਦੇਣਾ ਜੇ ਆਪਾਂ ਨੂੰ ਮਹਾਰਾਜ ਨੇ।
ਅੱਛੀ ਬਾਤ ਮੇਲ ਕਰਵਾਓ,
ਕਹਿੰਦਾ ਚੰਗੀ ਗੱਲ ਇਹ ਆ ਵੀ ਸਵੇਰ ਚੜ੍ਹਨ ਤੋਂ ਪਹਿਲਾਂ ਮੇਲ ਕਰ ਲਈਏ ਪਹਾੜੀ ਰਾਜਿਆਂ ਨਾਲ।
ਨਾਹਿਤ ਗੁਰ ਕੋ ਤਿਆਗ ਪਲਾਓ,
ਜੇ ਜੇ ਨਹੀਂ ਗੁਰੂ ਸਾਹਿਬ ਮੰਨਦੇ ਤਾਂ ਛੱਡੀਏ ਗੁਰੂ ਸਾਹਿਬ ਦਾ ਖੇੜਾ, ਰਾਤ ਹਨੇਰੀ ਨਿਕਲ ਚੱਲੀਏ ਸਾਰੇ ਜਾਣੇ।
ਹੋਤ ਪ੍ਰਭਾਤ ਨਾ ਬਚੂ ਜਾਏ,
ਜੇ ਕੱਲ ਦਾ ਸੂਰਜ ਚੜ ਗਿਆ ਤੇ ਬਚਿਆ ਨੀ ਜੇ ਜਾਣਾ ਕਿਸੇ ਕੋਲੋਂ ਵੀ।
ਅਬ ਕਰੀਏ ਬਣ ਜਾਏ ਉਪਾਏ,
ਹਾਂ ਹੁਣ ਆਪਣੇ ਕੋਲੇ ਸਮਾਂ ਹੈ ਵੀ ਕੋਈ ਉਪਾਅ ਕਰ ਲਈਏ ਤੇ ਆਪਾਂ ਉਹਨਾਂ ਦੇ ਨਾਲ ਸੰਧੀ ਕਰ ਲਈਏ ਰਾਜਿਆਂ ਨਾਲ।
ਲੈਣ ਦੇਣ ਰਾਜਨ ਸੰਗ ਨਾਹੀਂ,
ਕਹਿੰਦੇ ਆਪਣਾ ਰਾਜਿਆਂ ਨਾਲ ਕਿਹੜਾ ਕੋਈ ਲੈਣ ਦੇਣ ਜਣਿਆ ਐਵੇਂ ਮੁਕਤ ਦਾ ਝਗੜਾ ਗੁਰੂ ਸਾਹਿਬ ਨੇ ਖੜਾ ਕੀਤਾ ਹੈ,
ਕਿਉਂ ਨਾ ਕੁਮਰੀਆ ਰਣ ਮਾਹੀ,
ਐਵੇਂ ਕਾਹਨੂੰ ਬਿਨਾ ਵਜਾ ਲੜਾਈ ਦੇ ਮੈਦਾਨ ਵਿਚ ਮਰਨਾ ਹੈ ਆਪਾਂ ਸਾਰਿਆਂ ਨੇ।
ਉਹਨੇ ਉੱਠ ਉਦੇ ਸਿੰਘ ਕੇ ਡੇਰੇ,
ਕਹਿੰਦੇ ਜਦੋਂ ਉਹਨਾਂ ਨੇ ਵੀ ਪੰਜਾਂ ਨੇ ਗੱਲ ਨੀ ਸੁਣੀ ਤੇ ਫਿਰ ਸਾਧ ਸੰਗਤ ਜੀ ਨਰਾਸ਼ ਹੋਇਆ, ਹੁਣ ਭਾਈ ਉਦੇ ਸਿੰਘ ਦੇ ਕੋਲ ਆ ਗਿਆ ਵੀ ਇਹ ਜਿਹੜਾ ਦੁਨੀ ਚੰਦ ਸੀ।
ਗਮਨੋ ਤ੍ਰਾਸ ਹਰਦੇ ਵਡੇਰੇ,
ਕਹਿੰਦਾ ਬਹੁਤਾ ਜ਼ਿਆਦਾ ਡਰਿਆ ਸਾਧ ਸੰਗਤ ਜੀ, ਇਹ ਤੇ ਨੀਂਦ ਆਉਂਦੀ ਨੀ, ਰੰਗ ਉੱਡਿਆ ਪਿਆ ਤੇ ਭਾਈ ਉਦੇ ਸਿੰਘ ਦੇ ਕੋਲ ਜਾ ਕੇ ਗੱਲ ਲੱਗਾ ਕਰਨ।
ਚਿੰਤਾ ਆਪਣੀ ਸਗਲ ਪ੍ਰਕਾਸ਼,
ਆਪਣੀ ਸਾਰੀ ਚਿੰਤਾ ਭਾਈ ਉਦੇ ਸਿੰਘ ਜੀ ਦੇ ਅੱਗੇ ਨੇ ਇਸ ਤਰ੍ਹਾਂ ਰੱਖੀ ਹੈ।
ਕਹਾਂ ਸਹੇਰੀ ਆਪਣ ਵਿਨਾਸ਼,
ਉਹ ਕਹਿਣ ਲੱਗਾ ਇਹ ਕਾਹਨੂੰ ਆਪਣਾ ਨਾਸ ਐਵੇਂ ਸਹੇੜ ਲਿਆ, ਆਪ ਹੀ ਮਹਾਰਾਜ ਦੇ ਕੋਲ ਆਣ ਵੜੇ ਆਨੰਦਪੁਰ ਸਾਹਿਬ।
ਅਵਲੋ ਕਰ ਉਜ ਮਿਸਾਲ,
ਕਹਿੰਦਾ ਭਾਈ ਉਦੇ ਸਿੰਘ ਜੀ ਹੁਣ ਤੱਕ ਤਾਂ ਤੁਸੀਂ ਬਲ ਕਰਕੇ ਲੜੇ ਜੇ ਵੈਰੀਆਂ ਨਾਲ,
ਬਲ ਬੁੱਧ ਛਲ ਕਰ ਸ਼ਤਰੂਆਂ ਨੂੰ ਝੱਲ,
ਅਜੇ ਤੱਕ ਤੇ ਆਪਣੀ ਸਿਆਣਪ ਨਾਲ ਆਪਣੇ ਬਲ ਨਾਲ ਤੁਸੀਂ ਸ਼ਤਰੂਆਂ ਨੂੰ ਝੱਲ ਛੱਡਿਆ, ਰੋਕ ਛੱਡਿਆ ਹੈ ਜੀ।
ਸਾਧ ਸਾਧ ਤੂੰ ਕਹ ਸਭ ਭੰਤੀ,
ਤੇ ਭੀਮ ਚੰਦ ਭਾਈ ਉਦੇ ਸਿੰਘ ਨੂੰ, ਸੋ ਦੁਨੀ ਚੰਦ ਇਹਨੂੰ ਕਹਿੰਦਾ ਭਾਈ ਉਦੇ ਸਿੰਘ ਨੂੰ ਸ਼ਾਬਾਸ਼ ਹੈ ਭਾਈ ਉਦੇ ਸਿੰਘ, ਤੇਰੇ ਤੇ ਅੱਜ ਤੱਕ ਤਾਂ ਤੂੰ ਵੈਰੀ ਰੋਕ ਕੇ ਰੱਖੇ ਹਨ।
ਅਰੇ ਜਾ ਕਹਿ ਹਦੇ ਅਰਾਤੀ,
ਇਹ ਤੂੰ ਅੜਿਆ ਰਿਹਾ ਵਾ ਜੰਗ ਦੇ ਵਿੱਚ ਤਗੜਾ ਹੋ ਗਏ, ਇਸੇ ਕਰਕੇ ਬਹੁਤੇ ਵੈਰੀ ਮਰੇ ਹਨ।
ਆਏ ਭਈ ਅਬ ਘਾਤ ਕਫੇਰੀ,
ਪਰ ਕਹਿੰਦਾ ਭਾਈ ਉਦੇ ਸਿੰਘ ਜੀ ਹੁਣ ਤਾਂ ਬਹੁਤਾ ਮੁਸ਼ਕਿਲ ਵਾਲਾ ਸਮਾਂ ਆ ਗਿਆ ਜੇ,
ਬਚੇ ਸਗਲ ਜੇ ਲਿਓ ਮਤ ਮੇਰੀ,
ਇਹ ਹੁਣ ਸਾਰਿਆਂ ਦੀ ਮੌਤ ਕੱਲ ਨੂੰ ਆ ਜਾਣੀ ਜੇ ਤਾਂ ਬਜੋਗੇ, ਜੇ ਮੇਰੀ ਮਤ ਲਓਗੇ ਤੇ ਮੇਰੀ ਗੱਲ ਮੰਨ ਲਓਗੇ ਤਾਂ।
ਨਤ ਹੋਏ ਪੋਰ ਪਰੇ ਕਮਸਾਨਾ,
ਨਹੀਂ ਤੇ ਕੱਲ ਨੂੰ ਦਿਨ ਚੜ ਗਿਆ ਤੇ ਬਹੁਤ ਕਮਸਾਨ ਮਚੇਗਾ ਇੱਥੇ।
ਤੂੰ ਜਬ ਹਾਥੀ ਮਸਤਾਨਾ,
ਜਦੋਂ ਹਾਥੀ ਮਸਤਾਨ ਮਸਤ ਹਾਥੀ ਨੂੰ ਅੱਗੇ ਲਾ ਕੇ ਲੈ ਆਉਣਗੇ ਸਾਰੇ ਰਾਜੇ,
ਮੋਏ ਮਾਰੇ ਪੂਰਬ ਬਹਿਣੇ ਆਈ,
ਜੇ ਕਹਿੰਦੇ ਨੇ ਮੈਨੂੰ ਤਾਂ ਬਿਨਾ ਆਈ ਤੋਂ ਹੀ ਮਾਰ ਦਿੱਤਾ ਮਹਾਰਾਜ ਨੇ, ਸਭ ਤੋਂ ਪਹਿਲਾਂ ਤਾਂ ਮੈਨੂੰ ਸਾਹਮਣੇ ਜਾਣਾ ਪੈਣਾ ਹਾਥੀ ਦੇ।
ਹੁਣ ਤਿਮ ਹੀ ਸਭ ਸੀਸ ਬਿਹਾਏ,
ਕਹਿੰਦਾ ਚਲੋ ਮੇਰੀ ਤਾਂ ਕੋਈ ਗੱਲ ਨੀ ਤੇ ਮੇਰੇ ਮਗਰੋਂ ਵਾਰੀ ਭਾਈ ਉਦੇ ਸਿੰਘ ਤੁਹਾਡੀ ਆਉਣੀ ਹੈ, ਇਹ ਸਾਰਿਆਂ ਦੇ ਸਿਰ ਤੇ ਮੌਤ ਗੁਜ਼ਰਨੀ ਹੈ, ਮੈਂ ਹੁਣ ਡਰਦਾ ਤੇ ਕੱਲ ਦਾ ਦਿਨ ਚੜ ਲੈਣ ਦੇ ਤੁਹਾਨੂੰ ਵੀ ਡਰਨਾ ਹੀ ਪੈਣਾ ਹੈ।
ਗੜ ਟੁੱਟੇ ਪੁਨ ਵਜੇ ਨਾ ਕੋਈ,
ਕਹਿੰਦੇ ਇੱਕ ਵਾਰੀ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਤੇ ਕੋਈ ਨੀ ਵੱਜ ਸਕਦਾ ਆਪਣੇ ਵਿੱਚੋਂ,
ਲੱਖਾਂ ਸੁਵਟ ਖੜਗ ਰਣ ਹੋਈ,
ਕਿਉਂਕਿ ਖੜਗਾਂ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਫੌਜ ਕੱਲ ਨੂੰ ਆਣ ਕੇ ਪਵੇਗੀ ਕਿਲੇ ਉੱਤੇ।
ਐਵੇਂ ਵਿਚਾਰ ਤੇਰੇ ਟੈਗ ਮਿਲਾ,
ਕਹਿਣ ਲੱਗਾ ਭਈ ਇਹ ਉਦੇ ਸਿੰਘਾ ਇਹ ਵਿਚਾਰ ਕਰਕੇ ਮੈਂ ਤੁਹਾਨੂੰ ਬਚਾਉਣ ਵਾਸਤੇ ਤੈਨੂੰ ਆਣ ਕੇ ਮਿਲਿਆ ਹਾਂ।
ਗੁਰ ਸਮਝਾਏ ਲਿਓ ਅਬ ਭਲਾ,
ਭਲਾ ਇਸੇ ਗੱਲ ਵਿੱਚ ਵੀ ਗੁਰੂ ਸਾਹਿਬ ਨੂੰ ਜਾ ਕੇ ਸਮਝਾਓ ਵੀ ਮਹਾਰਾਜ ਰਾਜਿਆਂ ਦੇ ਨਾਲ ਆਪਾਂ ਰਾਜੀਨਾਮਾ ਕਰ ਲਈਏ।
ਕਹਿਓ ਨਾ ਜੋ ਹਮਰੋ ਮਨ ਹੈ ਮਿਲੀਏ,
ਤੋ ਕਹਿੰਦੇ ਨੇ ਜੇ ਮਹਾਰਾਜ ਆਪਣੇ ਨਾਲ ਆਪਣੀ ਗੱਲ ਮੰਨ ਕੇ ਨਹੀਂ ਮਿਲਦੇ ਰਾਜਿਆਂ ਨਾਲ ਤਾਂ
ਨਦ ਤਾਜ ਦੇਸ਼ ਆਪਣੇ ਚਲੀਏ,
ਤੇ ਫਿਰ ਭਾਈ ਉਦੇ ਸਿੰਘ ਜੀ ਛੱਡ ਦਈਏ ਮਹਾਰਾਜ ਦੀ ਸੰਗਤ ਤੇ ਆਪਣੇ ਦੇਸ਼ ਨੂੰ ਨਿਕਲ ਚਲੀਏ ਰਾਤੋ ਰਾਤ।
ਕਹਾਂ ਇਕਾਂਕੀ ਗੌਰ ਕਰ ਲੈਣਗੇ,
ਦੁਨੀ ਚੰਦ ਕਹਿੰਦਾ ਗੁਰੂ ਸਾਹਿਬ ਇਕੱਲੇ ਕੀ ਕਰ ਲੈਣਗੇ, ਤੁਹਾਡੇ ਕਰਕੇ ਹੀ ਤਾਂ ਮਹਾਰਾਜ ਸਾਰਾ ਇਹ ਜੰਗ ਕਰ ਰਹੇ ਹਨ।
ਸਿੱਖ ਸੰਗਤ ਬਿਨ ਕਹਾਂ ਲੜਾਂਗੇ,
ਇਹ ਸਿੱਖਾਂ ਸੂਰਮਿਆਂ ਤੇ ਸੰਗਤਾਂ ਤੋਂ ਬਿਨਾਂ ਗੁਰੂ ਸਾਹਿਬ ਕਿੱਥੇ ਲੜ ਸਕਦੇ, ਨਹੀਂ ਲੜ ਸਕਦੇ ਇਹ,
ਜਾਂ ਤੇ ਮਿਲ ਸਕਦੇ ਜੇ ਕਹੋ।
ਇਸ ਕਰਕੇ ਭਾਈ ਉਦੇ ਸਿੰਘ ਸਾਰੇ ਸਿੰਘਾਂ ਨੂੰ ਨਾਲ ਲਓ ਤੇ ਜਾ ਕੇ ਗੁਰੂ ਸਾਹਿਬ ਨੂੰ ਆਖੋ ਇਹ ਗੱਲ,
ਦੰਦ ਕਰੋ ਜੀਵਤ ਬਚ ਰਹੋ,
ਇਹ ਸੰਧੀ ਕਰ ਲਓ ਰਾਜਿਆਂ ਨਾਲ ਤੇ ਤਾਂ ਆਪਾਂ ਜਿਉਂਦੇ ਆਪਾਂ ਬਚ ਕੇ ਰਹਿ ਸਕਦੇ, ਨਹੀਂ ਤੇ ਸਾਰੇ ਮਾਰੇ ਜਾਵਾਂਗੇ। ਸਮਝਾਓ, ਇਹਨੂੰ ਇਹ ਨੀ ਪਤਾ ਵੀ ਗੁਰੂ ਸਾਹਿਬ ਨੂੰ ਸਮਝਾਈਦਾ ਨਹੀਂ, ਮਹਾਰਾਜ ਤੋਂ ਸਮਝੀਦਾ ਅੱਜ, ਸਮਝਣ ਵਾਸਤੇ ਜਾਈਦਾ, ਸਮਝਾਉਣ ਵਾਸਤੇ ਨੀ ਜਾਈਦਾ ਸਤਿਗੁਰੂ ਜੀ ਨੂੰ।
ਦੋਰਾ ਉਦੇ ਸਿੰਘ ਜਾਣਿਓ ਭਲੇ ਕਾਤਰ ਭਇਓ ਮਸੰਦ,
ਇਹਦੀ ਗੱਲ ਸੁਣ ਕੇ ਕਹਿੰਦੇ ਭਾਈ ਉਦੇ ਸਿੰਘ ਜੀ ਨੇ ਜਾਣ ਲਿਆ ਵੀ ਇਹ ਮਸੰਦ ਹੁਣ ਛਕ ਛਕ ਕੇ ਗੁਰੂ ਘਰ ਦੇ ਪ੍ਰਸ਼ਾਦੇ ਤੇ ਹੁਣ ਇਹਦੇ ਅੰਦਰੋਂ ਪ੍ਰਾਣ ਨਿਕਲ ਗਏ ਸਮਝ ਲਓ। ਕਾਤਰ ਕਹਿੰਦੇ ਡਰਾਕਲ ਨੂੰ, ਕਹਿੰਦੇ ਬੁਝਦਿਲ ਹੋ ਗਿਆ ਇਹ ਮਸੰਦ,
ਤ੍ਰਾਸ ਕਰਦਾ ਮਰਨ ਤੇ ਜੈਤ ਪਲਾਇਓ ਮੰਦ,
ਇਹ ਜਾਣ ਲਿਆ ਭਾਈ ਉਦੇ ਸਿੰਘ ਨੇ ਵੀ ਮੌਤ ਤੋਂ ਡਰਦਾ ਇਹ, ਹੁਣ ਭੱਜਣਾ ਚਾਹੁੰਦਾ ਹੈ ਇਥੋਂ ਰਾਤ।
ਚੌਪਈ ਧੀਰਜ ਦੇਣ ਹੇਤ ਸੋ ਬੋਲਾ,
ਕਹਿੰਦੇ ਭਾਈ ਉਦੇ ਸਿੰਘ ਜੀ ਇਹਨੂੰ ਧੀਰਜ ਦੇਣ ਵਾਸਤੇ ਏਦਾਂ ਬੋਲੇ ਹਨ।
ਦੁਨੀ ਚੰਦ ਕਿਉਂ ਤੂੰ ਉੱਠ ਮਨ ਹੌਲਾ,
ਕਹਿਣ ਲੱਗੇ ਦੁਨੀ ਚੰਦਾ ਕਿਹੜੀ ਗੱਲੋਂ ਆਪਣਾ ਮਨ ਇੰਨਾ ਹੌਲਾ ਕੀਤਾ ਹੈ ਤੂੰ।
ਪੁਸ਼ਤਨ ਚਲੀ ਮਸੰਦੀ ਆਈ,
ਕਹਿੰਦੇ ਪੁਸ਼ਤਾਂ ਤੋਂ ਤੁਹਾਡੇ ਘਰ ਮਸੰਦੀ ਚੱਲੀ ਆਉਂਦੀ ਗੁਰੂ ਘਰ ਦੀ,
ਗੁਰ ਘਰ ਤੇ ਨਿਜ ਪਰਵਰਿਸ਼ ਪਾਈ,
ਤੇ ਗੁਰੂ ਘਰੋਂ ਪਰਵਰਿਸ਼ ਹੋਈ ਤੁਹਾਡੀ ਭਾਈ ਸਾਲੋ ਦੇ ਵੇਲੇ ਤੋਂ ਤੁਹਾਡੇ ਤੇ ਮਹਾਰਾਜ ਦੀ ਕਿਰਪਾ, ਤੇ ਤੁਸੀਂ ਜਿਹੜੇ ਪਲੇ ਜੇ ਤੁਹਾਡੀ ਪਰਵਰਿਸ਼ ਹੋਈ, ਤੁਹਾਡੀ ਪਾਲਣਾ ਇਹ ਗੁਰੂ ਘਰ ਦੀ ਮਾਇਆ ਨਾਲ ਹੋ ਰਹੀ ਹੈ।
ਸੁਖ ਦੁੱਖ ਭੋਗਣ ਇਨਕੇ ਸਾਥ,
ਕਹਿੰਦੇ ਇਸ ਕਰਕੇ ਸੁਖ ਦੁੱਖ ਜਿਹੜਾ ਭੋਗਣਾ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਹੀ ਭੋਗਣਾ ਚਾਹੀਦਾ, ਤੁਹਾਨੂੰ ਛੱਡਣਾ ਨੀ ਚਾਹੀਦਾ ਗੁਰੂ ਸਾਹਿਬ ਦੀ ਸੰਗਤ ਨੂੰ।
ਹਮ ਤੁਮਕੋ ਉਚਿਤ ਹੈ ਧਰਮਾਥ,
ਕਹਿੰਦੇ ਵੇਖ ਤੂੰ ਯੋਗ ਆ ਵੀ ਅਸੀਂ ਤੈਨੂੰ ਮੱਥਾ ਟੇਕੀਏ, ਕਿਉਂਕਿ ਤੂੰ ਭਾਈ ਸਾਧੂ ਦਾ ਪੁੱਤਰ ਹੈ, ਬਹੁਤੀ ਸਲਾਹ ਮੈਂ ਤੈਨੂੰ ਦਿੰਦਾ ਚੰਗਾ ਨੀ ਲੱਗਦਾ, ਪਰ ਤੂੰ ਆਪਣੇ ਮਨ ਚ ਸੋਚ ਵੀ ਗੁਰੂ ਘਰ ਦੇ ਪ੍ਰਸ਼ਾਦੇ ਛੱਕ ਛੱਕ ਕੇ ਤੁਸੀਂ ਇਸ ਅਵਸਥਾ ਚ ਪਹੁੰਚੇ ਜੇ।
ਤੰਗ ਮਤੰਗ ਜੇ ਤੋਹੇ ਲਰਾਵੇਂ,
ਭਾਈ ਉਦੇ ਸਿੰਘ ਨੇ ਆਖਿਆ ਜੇ ਹਾਥੀ ਦੇ ਨਾਲ ਤੈਨੂੰ ਮਹਾਰਾਜ ਲੜਾਉਣਾ ਚਾਹੁੰਦੇ ਹਨ ਤਾਂ
ਕਉ ਕੇਰ ਬਲ ਤੋਹੇ ਬਣਾਵੇਂ,
ਕਹਿੰਦੇ ਤਊ ਕੇਹਰ ਸਮ ਤੋਹੇ ਬਣਾ, ਪਹਿਲਾਂ ਤੈਨੂੰ ਸ਼ੇਰ ਵਰਗਾ ਬਲ ਦੇਣਗੇ, ਬਾਅਦ ਵਿੱਚ ਮਹਾਰਾਜ ਤੈਨੂੰ ਹਾਥੀ ਨਾਲ ਲੜਾਉਣਗੇ, ਤੂੰ ਡਰਦਾ ਕਿਹੜੀ ਗੱਲੋਂ ਹੈ।
ਤੁਝ ਮਰਾਏ ਕਰ ਆਪਣਾ ਪ੍ਰਜ।
ਕਹਿਣ ਲੱਗੇ ਤੈਨੂੰ ਮਰਵਾ ਕੇ ਮਹਾਰਾਜ ਨੇ ਆਪਣੀ ਹਾਰ ਥੋੜੋ ਕਰਵਾਉਣੀ ਹੈ।
ਕਿਵ ਪ੍ਰਭ ਕਰੇ ਨਿਭਾਵ ਹੈ ਲਾਜ।
ਭਾਈ ਉਦੇ ਸਿੰਘ ਨੇ ਆਖਿਆ ਮਹਾਰਾਜ ਤੈਨੂੰ ਮਰਵਾਉਣ ਨੀ ਲੱਗੇ, ਮਹਾਰਾਜ ਤੇਰੀ ਲਾਜ ਰੱਖਣਗੇ, ਤੂੰ ਹੌਸਲਾ ਰੱਖ। ਜੇ ਤੈਨੂੰ ਹਾਥੀ ਨਾਲ ਲੜਨ ਭੇਜਿਆ ਤੇ ਸ਼ੇਰ ਵਾਲਾ ਬਲ ਪਹਿਲਾਂ ਤੈਨੂੰ ਦੇ ਕੇ ਤੋਰਨਗੇ ਮਹਾਰਾਜ।
ਤੂੰ ਹਾਥੀ ਕੋ ਮਾਰੇ ਜਬ,
ਆਖਿਆ ਜਿਸ ਵੇਲੇ ਤੂੰ ਹਾਥੀ ਨੂੰ ਮਾਰ ਲਵੇਗਾ ਦੁਨੀ ਚੰਦਾ,
ਅਦਕ ਵਡਾਈ ਪੈ ਤਬ,
ਸਭ ਖਾਲਸੇ ਵਿਚ ਸਭ ਸੰਗਤਾਂ ਵਿਚ ਤੇਰੀ ਬਹੁਤ ਵੱਡੀ ਵਡਿਆਈ ਹੋਵੇਗੀ।
ਆਪਣੋ ਕਾਰਜ ਬਣਾਵੇ ਆਪੋ,
ਕਹਿੰਦੇ ਮਹਾਰਾਜ ਦਾ ਆਪਣਾ ਕਾਰਜ ਹੈ ਤਾਂ ਉਹਨਾਂ ਨੇ ਆਪੇ ਹੀ ਸਵਾਰ ਲੈਣਾ ਹੈ।
ਤੋਏ ਵਧਾਵੇ ਘਨੋ ਪ੍ਰਤਾਪ,
ਬਸ ਤੇਰਾ ਤਾਂ ਪ੍ਰਤਾਪ ਤੇਰੀ ਵਡਿਆਈ ਮਹਾਰਾਜ ਵਧਾਉਣੀ ਚਾਹੁੰਦੇ ਆ, ਜਿੱਤ ਤਾਂ ਮਹਾਰਾਜ ਨੇ ਆਪ ਹੀ ਲੈਣਾ ਜੰਗ ਨੂੰ।
ਸਾਹਿਬ ਕਾਮ ਪਰੇ ਜਾਵੇ ਆਏ,
ਇਹ ਭਾਈ ਉਦੇ ਸਿੰਘ ਦੀ ਸਾਧ ਸੰਗਤ ਦੀ ਸ਼ਰਧਾ ਵੇਖੋ, ਜਿਹੜੇ ਸ਼ਰਧਾ ਵਾਲੇ ਆ ਉਹ ਨੀ ਕਦੀ ਵੀ ਡੋਲਦੇ। ਛੇਵੇਂ ਪਾਤਸ਼ਾਹ ਜੀ ਨੇ ਫੌਜਾਂ ਰੱਖੀਆਂ ਤੇ ਬਹੁਤ ਸਾਰੇ ਸਿੱਖ ਡੋਲ ਗਏ, ਪਰ ਨਾ ਤਾਂ ਭਾਈ ਗੁਰਦਾਸ ਜੀ ਡੋਲੇ, ਨਾ ਭਾਈ ਲੰਗਾਹ ਡੋਲਿਆ, ਨਾ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਡੋਲੇ, ਨਾ ਭਾਈ ਬਿਧੀ ਚੰਦ ਡੋਲੇ, ਨਾ ਭਾਈ ਪੁਰਾਣਾ ਡੋਲਿਆ। ਕਿਉਂ? ਕਿਉਂਕਿ ਦ੍ਰਿੜਤਾ ਸੀ। ਭਾਈ ਉਦੇ ਸਿੰਘ ਕਹਿੰਦੇ ਨੇ ਜਦੋਂ ਕੰਮ ਪੈ ਜਾਵੇ ਨਾ ਗੁਰੂ ਨੂੰ ਕੋਈ ਵੱਡਾ ਕੰਮ ਪੈ ਜਾਵੇ ਤਾਂ
ਇੱਕ ਸੇਵਕ ਪਰ ਵਿੱਚ ਸਮਦਾਏ।
ਦੁਨੀ ਚੰਦ ਜਦੋਂ ਭਰੀ ਸਿੱਖਾਂ ਦੀ ਸਭਾ ਵਿੱਚੋਂ ਕਿਸੇ ਇੱਕ ਸਿੱਖ ਤੋਂ ਮਹਾਰਾਜ ਜੀ ਉਹ ਕੰਮ ਕਰਵਾਉਣਾ ਚਾਹੁਣ ਜਿਹੜਾ ਵੱਡਾ ਕੰਮ ਪੈ ਜਾਵੇ ਤਾਂ
ਲੱਖਾਂ ਮੈਂ ਜਦ ਇੱਕ ਬੁਲਾਈਆ ਹੈ,
ਲੱਖਾਂ ਵਿੱਚੋਂ ਜਦੋਂ ਗੁਰੂ ਸਾਹਿਬ ਜੀ ਇੱਕ ਨੂੰ ਆਵਾਜ਼ ਮਾਰਦੇ ਹਨ ਤਾਂ
ਸਫਲ ਵਡਾਈ ਕੋ ਤਬ ਪਈਆ ਹੈ।
ਸਮਝ ਲਾ ਵੀ ਮਹਾਰਾਜ ਉਹਨੂੰ ਬਹੁਤ ਵੱਡੀ ਵਡਿਆਈ ਦੇਣੀ ਚਾਹੁੰਦੇ ਆ, ਤਾਂ ਏਡੇ ਵੱਡੇ ਕੰਮ ਲਈ ਹਜ਼ਾਰਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਇੱਕ ਨੂੰ ਮਹਾਰਾਜ ਨੇ ਸੱਦਿਆ ਹੈ।
ਜਾਣੇ ਸੇਵਕ ਨਿਜ ਕੋ ਧੰਨ,
ਕਹਿੰਦੇ ਉਸ ਸੇਵਕ ਨੂੰ ਤੇ ਜਾਣਨਾ ਚਾਹੀਦਾ ਧੰਨ ਹੋ ਗਿਆ ਮੇਰਾ ਜਨਮ, ਇੰਨਿਆਂ ਸਿੰਘਾਂ ਦੇ ਵਿੱਚੋਂ ਮੇਰਾ ਨਾਂ ਲੈ ਕੇ ਮਹਾਰਾਜ ਨੇ ਮੈਨੂੰ ਸੱਦਿਆ ਇਸ ਕੰਮ ਲਈ।
ਤਨ ਮਨ ਤੇ ਪਤ ਕਰੇ ਪ੍ਰਸੰਨ,
ਇਸ ਕਰਕੇ ਦੁਨੀ ਚੰਦ ਤਨ ਮਨ ਕਰਕੇ ਗੁਰੂ ਸਾਹਿਬ ਦੀ ਸੇਵਾ ਕਰਕੇ ਮਹਾਰਾਜ ਨੂੰ ਪ੍ਰਸੰਨ ਕਰਨਾ ਚਾਹੀਦਾ ਤੈਨੂੰ।
ਸੁਣ ਕਰ ਦੁਨੀ ਚੰਦ ਪੁਨ ਕਹੇ,
ਕਹਿੰਦੇ ਭਾਈ ਉਦੇ ਸਿੰਘ ਦੇ ਸਾਧ ਸੰਗਤ ਜੀ ਇਹ ਵਚਨ ਸੁਣ ਕੇ ਤੇ ਦੁਨੀ ਚੰਦ ਏਦਾਂ ਆਖਣ ਲੱਗਾ,
ਇਹ ਸਭ ਕੋ ਤੈ ਕਿਉਂ ਨਾ ਲਹਿਓ।
ਕਹਿਣ ਲੱਗਾ ਮੇਰੀ ਗੱਲ ਛੱਡ ਉਦੇ ਸਿੰਘ, ਤੂੰ ਬਾਕੀ ਸਾਰਿਆਂ ਦੇ ਭਲੇ ਦੀ ਕਿਉਂ ਨੀ ਸੋਚਦਾ।
ਕਲੀ ਦੇਹ ਮੋਕਾ ਵਡਿਆਈ,
ਕਹਿਣ ਲੱਗਾ ਚੰਗੀ ਵਡਿਆਈ ਮੈਨੂੰ ਦੇਣ ਲੱਗੇ ਗੁਰੂ ਸਾਹਿਬ ਜੀ।
ਦੁਰਦ ਬਲੀ ਜਬ ਚੀਰ ਵਗਾਏ,
ਕਹਿੰਦੇ ਦੁਰਦ ਬਲੀ ਜਬ ਚੀਰ ਗਵਾਈ, ਜਦੋਂ ਦੁਰਦ ਕਹਿੰਦੇ ਹਾਥੀ ਨੂੰ, ਕਹਿੰਦੇ ਏਡੇ ਏਡਾ ਬਲੀ ਹਾਥੀ ਜਦੋਂ ਮੇਰੇ ਉੱਤੇ ਪੈਰ ਰੱਖ ਕੇ ਤੇ ਸੌਂਡ ਨਾਲ ਫੜ ਕੇ ਮੈਨੂੰ ਚੀਰ ਦੇਵੇਗਾ, ਉਦੋਂ ਹੀ ਮੈਨੂੰ ਵਡਿਆਈ ਮਿਲੇਗੀ ਮੈਨੂੰ ਲੱਗਦੀ ਹੈ।
ਆਈ ਮੁਝ ਕਰੇ ਪ੍ਰਹਾਰੇ,
ਬਿਨਾਂ ਆਈ ਤੋਂ ਹੀ ਮਹਾਰਾਜ ਮੈਨੂੰ ਹਾਥੀ ਦਾ ਖਾਜਾ ਬਣਾ ਦੇਣ ਲੱਗੇ ਹਨ।
ਮਰੋਂ ਇਹਾ ਭਾਂਗ ਕਹਿ ਭਾਰੇ,
ਭਾਈ ਉਦੇ ਸਿੰਘ ਮੈਨੂੰ ਪੱਕਾ ਪਤਾ ਵੀ ਭਾਂਗ ਦੇ ਪਹਾੜੇ ਮਰ ਜਾਣਾ ਮੈਂ ਕੱਲ ਨੂੰ।
ਜਸ ਪ੍ਰਾਪਤ ਮੇਰੇ ਕਿਸ ਕਾਜਾ,
ਕਹਿੰਦੇ ਇਹ ਵਡਿਆਈ ਮੇਰੇ ਕਿਸ ਕੰਮ ਆਵੇਗੀ, ਜਦੋਂ ਮੈਨੂੰ ਮਾਰ ਹੀ ਦਿੱਤਾ ਹਾਥੀ ਨੇ ਤੇ ਮੈਂ ਕੀ ਕਰਨੀ ਉਹ ਵਡਿਆਈ ਫਿਰ।
ਜਾ ਮਾਰੇ ਦਲ ਮਲ ਗਜ ਰਾਜਾ,
ਕਹਿੰਦੇ ਜਦੋਂ ਦਰੜ ਕੇ ਮਲ ਕੇ ਮੈਨੂੰ ਹਾਥੀ ਮਾਰ ਦੇਵੇਗਾ ਤੇ ਮੈਂ ਸਿਰ ਚ ਮਾਰਨੀ ਫਿਰ ਉਹ ਵਡਿਆਈ ਜਿਹੜੀ ਮਹਾਰਾਜ ਮੈਨੂੰ ਦੇਣੀ ਚਾਹੁੰਦੇ ਹਨ।
ਇਨਕੋ ਪਿਤਾ ਸ਼ਾਂਤ ਚਿੱਤ ਹੋਵਾ,
ਲੱਗਾ ਭਾਈ ਉਦੇ ਸਿੰਘ ਦੇਖ ਇਹਨਾਂ ਦੇ ਜਿਹੜੇ ਪਿਤਾ ਗੁਰੂ ਤੇਗ ਬਹਾਦਰ ਜੀ ਸੀ ਕਿੰਨੇ ਸ਼ਾਂਤ ਚਿੱਤ ਗੁਰੂ ਸਨ ਉਹ।
ਇਨਸਮ ਉਗਰ ਨਾ ਕੋ ਗੁਰ ਜੋਵਾ,
ਇਹਨਾਂ ਵਰਗਾ ਇਹ ਝਗੜਾਲੂ ਗੁਰੂ ਤਾਂ ਮੈਂ ਆਪਣੀ ਅੱਖਾਂ ਨਾਲ ਨੀ ਕਦੇ ਦੇਖਿਆ, ਲੜਾਈ ਲੜਾਈ ਹਰ ਵੇਲੇ।
ਜਬ ਨਿਜ ਤਨ ਮੈਂ ਬਾਲ ਕੁਛ ਲਹਿਓ,
ਕਹਿੰਦੇ ਬਸ ਜਦੋਂ ਤੋਂ ਇਹ ਜਵਾਨ ਹੋਏ ਇਹਨਾਂ ਦੇ ਸਰੀਰ ਵਿੱਚ ਬਾਲ ਆਇਆ ਹੈ।
ਨਿਤ ਉਤਪਾਤ ਕਰਤ ਹੀ ਰਹੇ,
ਬਸ ਉਦੋਂ ਤੋਂ ਇਹਨਾਂ ਨੇ ਉਤਪਾਤ ਹੀ ਕੀਤੇ ਆ, ਸ਼ਾਂਤੀ ਤਾਂ ਕਿਤੇ ਵਰਤਾਈ ਨੀ ਹੈ ਇਹਨਾਂ ਨੇ।
ਚਾਰ ਮੋਰ ਕੇ ਦੇਸ ਲੜਾਈ,
ਕਹਿੰਦੇ ਪਹਿਲਾਂ ਇਹਨਾਂ ਨੇ ਨਾਹਨ ਜਾ ਕੇ ਪੌਂਡੇ ਸਾਹਿਬ ਲੜਾਈ ਕੀਤੀ ਹੈ।
ਸਭ ਰਾਜਨ ਸੰਘ ਵਿਗੜਿਓ ਜਾਈ,
ਕਹਿੰਦੇ ਸਾਰੇ ਰਾਜਿਆਂ ਨਾਲ ਵਿਗਾੜ ਪਾਇਆ ਇਹਨਾਂ ਨੇ।
ਰਾਮ ਰਾਏ ਕੇ ਹਤੇ ਮਸੰਦ,
ਫਿਰ ਇਹਨਾਂ ਨੇ ਦੇਹਰਾਦੂਨ ਚ ਜਾ ਕੇ ਰਾਮ ਰਾਏ ਦੇ ਮਸੰਦ ਸਾੜ ਕੇ ਮਾਰੇ।
ਉਹਨੇ ਆਇਓ ਨਿਜ ਪੁਰੀ ਆਨੰਦ,
ਕਹਿੰਦੇ ਫਿਰ ਆ ਗਏ ਆਪਣੇ ਪੁਰੀ ਆਨੰਦਪੁਰ ਦੇ ਵਿੱਚ।
ਲੜਨ ਮਾਰਨ ਮਾਰਨ ਤੇ ਕੰਮ,
ਕਹਿੰਦੇ ਬਸ ਇਹਨਾਂ ਦਾ ਕੰਮ ਹੈ ਲੜਨਾ ਮਰਨਾ ਮਾਰਨਾ, ਇਹ ਹੀ ਕੰਮ ਰਹਿ ਗਿਆ ਇਹਨਾਂ ਨੂੰ ਤਾਂ।
ਸਰੈ ਸ਼ਾਂਤ ਚਿੱਤ ਤੇਰੇ ਨਾ ਧਾਮ,
ਕਹਿੰਦੇ ਨੇ ਜੰਗ ਹਰ ਵੇਲੇ ਜੰਗ ਕਦੀ ਵੀ ਟੇਕ ਕੇ ਆਪਣੇ ਘਰ ਨੀ ਬਹਿੰਦੇ ਹਨ।
ਅਨਕ ਵਾਰ ਕਰ ਚੁੱਕਿਓ ਲੜਾਈ,
ਕਹਿੰਦੇ ਇੱਕ ਦੋ ਵਾਰ ਥੋੜਾ ਅਨੇਕਾਂ ਵਾਰ ਲੜਾਈ ਕਰ ਚੁੱਕੇ ਹਨ ਮਹਾਰਾਜ।
ਸਭ ਦੇ ਕਰਾ ਹੀਨ ਵਡਿਆਈ,
ਇਸੇ ਕਰਕੇ ਸਾਰੇ ਲੋਕਾਂ ਵਿੱਚ ਗੁਰੂ ਘਰ ਦੀ ਵਡਿਆਈ ਘੱਟ ਰਹੀ ਹੈ। ਇਹ ਦੁਨੀ ਚੰਦ ਦਾ ਆਪਣਾ ਖਿਆਲ ਹੈ, ਵਡਿਆਈ ਮਹਾਰਾਜ ਦੀ ਵੱਧ ਰਹੀ ਹੈ ਤੇ ਜੰਗ ਮਹਾਰਾਜ ਜੀ ਸਾਧ ਸੰਗਤ ਜੀ ਕਿਸੇ ਦੀ ਧਰਤੀ ਜਾਂ ਰਾਜ ਖੋਣ ਵਾਸਤੇ ਨੀ ਕਰ ਰਹੇ। ਜੰਗ ਕਰਕੇ ਮਹਾਰਾਜ ਸਿੱਖਾਂ ਚ ਸਿੰਘਾਂ ਚ ਸੂਰਮਗਤੀ ਭਰਨੀ ਚਾਹੁੰਦੇ ਵੀ ਜ਼ੁਲਮ ਨੂੰ ਕਿਵੇਂ ਰੋਕਣਾ ਹੈ।
ਸੋਨਪੁਨ ਉਦੇ ਸਿੰਘ ਸਮਝਾਇਓ,
ਜਦੋਂ ਇਹਨੇ ਮਹਾਰਾਜ ਦੀ ਨਿੰਦਿਆ ਕੀਤੀ ਸਾਧ ਸੰਗਤ ਜੀ ਉਹ ਇਹ ਗੱਲ ਸੁਣ ਕੇ ਭਾਈ ਉਦੇ ਸਿੰਘ ਜੀ ਫੇਰ ਸਮਝਾਉਣ ਲੱਗੇ ਉਸ ਨੂੰ।
ਧੀਰਜ ਧਾਰਨ ਤੋਏ ਬਣ ਆਇਓ,
ਆਖਿਆ ਦੁਨੀ ਚੰਦ ਤੈਨੂੰ ਏਦਾਂ ਨੀ ਕਹਿਣਾ ਚਾਹੀਦਾ, ਤੈਨੂੰ ਧੀਰਜ ਰੱਖਣਾ ਚਾਹੀਦਾ, ਹੌਸਲਾ ਰੱਖਣਾ ਚਾਹੀਦਾ ਹੈ।
ਇਮ ਕਹਿਵੋ ਸਤਿਗੁਰੂ ਸੁਜਾਨੇ,
ਕਹਿਣ ਲੱਗੇ ਵੀ ਇਹ ਗੁਰੂ ਸਾਹਿਬ ਜੀ ਦੇ ਵਾਸਤੇ ਜਿੱਦਾਂ ਦੀਆਂ ਤੂੰ ਗੱਲਾਂ ਕਰਦਾ ਹੈ।
ਉਚਿਤ ਨਾ ਤੋ ਕਹੋ ਸਮਝੋ ਸਿਆਣੇ,
ਆਖਿਆ ਉਚਿਤ ਨਾ ਤੋ ਕਹੋ, ਸਮਝ ਸਿਆਣੇ ਸਿਆਣਿਆਂ ਦੁਨੀ ਜਾਂਦਾ ਇਹ ਗੱਲਾਂ ਕਰਨੀਆਂ ਤੈਨੂੰ ਬਣਦੀਆਂ ਨੀ ਜਿਹੜੀਆਂ ਮਹਾਰਾਜ ਦੀ ਸ਼ਾਨ ਦੇ ਖਿਲਾਫ਼ ਤੂੰ ਕਰ ਰਿਹਾ ਇਹੋ ਜਿਹੇ ਬਚਨ ਮਹਾਰਾਜ ਵਾਸਤੇ ਤੈਨੂੰ ਕਦੀ ਨੀ ਕੱਢਣੇ ਚਾਹੀਦੇ ਆਪਣੇ ਮੂੰਹੋਂ
ਨਿਭਜੋ ਸਾਲੋ ਬੰਸ ਮਜਾਰੀ
ਤੂੰ ਇਹ ਤੇ ਦੇਖ ਵੀ ਭਾਈ ਸਾਲੋ ਕਿੱਡੇ ਸਤਿਕਾਰਯੋਗ ਸਿੱਖ ਹੋਏ ਉਹਨਾਂ ਦੀ ਬੰਸ ਵਿੱਚ ਪੈਦਾ ਹੋਇਆ ਤੂੰ
ਚੜਦਾ ਤਰੋ ਸਦਾ ਉਰ ਭਾਰੀ
ਜਿਵੇਂ ਭਾਈ ਸਾਲੋ ਦੀ ਸ਼ਰਧਾ ਸੀ ਗੁਰੂ ਘਰ ਵਿੱਚ ਉਸੇ ਤਰ੍ਹਾਂ ਬਹੁਤ ਵੱਡੀ ਸ਼ਰਧਾ ਰੱਖਣੀ ਚਾਹੀਦੀ ਤੈਨੂੰ ਮਹਾਰਾਜ ਦੇ ਚਰਨਾਂ ਤੇ
ਕਹਿ ਗੁਰਬਖਸ਼ ਸਿੰਘ ਸੁਣ ਸਰੂਤ
ਇਹ ਸਾਰੀ ਕਥਾ ਸਾਧ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਜਿਹੜੇ ਰਾਮ ਕੋਏ ਰਿਹਾ ਬਾਬਾ ਬੁੱਢਾ ਜੀ ਦੀ ਅੰਸ ਬੰਸ ਉਹ ਸਿੰਘਾਂ ਨੂੰ ਸੁਣਾ ਰਹੇ ਦਸਵੇਂ ਪਾਤਸ਼ਾਹ ਜੀ ਦਾ ਜੀਵਨ ਉਹ ਕਹਿਣ ਲੱਗੇ ਸਿੱਖੋ ਸੁਣੋ ਮੈਂ ਵੀ ਉਸ ਵੇਲੇ ਲੋਹਗੜ੍ਹ ਕਿਲ੍ਹੇ ਵਿੱਚ ਸਾਂ ਜਦੋਂ ਇਹ ਦੁਨੀ ਚੰਦ ਭਾਈ ਉਦੇ ਸਿੰਘ ਦੇ ਕੋਲ ਗਿਆ ਸੀ ਤਾਂ
ਦੁਨੀ ਚੰਦ ਕਹਿ ਹੌਲ ਉਦੂਤਾ
ਕਹਿੰਦੇ ਦੁਨੀ ਚੰਦ ਦੇ ਦਿਲ ਵਿੱਚ ਜਿਹੜੇ ਹੌਲ ਉੱਠਦੇ ਸਨ ਭਾਈ ਰਾਮ ਕੌਰ ਜੀ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਆ ਵੀ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੈਂ ਵੀ ਕਿਲ੍ਹੇ ਵਿੱਚ ਉਹ ਰਾਤ ਜਦੋਂ ਕੱਲ ਨੂੰ ਦਿਨੇ ਹਾਥੀ ਨੇ ਹਮਲਾ ਕਰਨਾ ਉਸ ਰਾਤ ਦੀ ਗੱਲ ਹੈ
ਉਦੈ ਸਿੰਘ ਕੋ ਤਾਜ ਤਤਕਾਲ
ਕਹਿੰਦੇ ਜਦੋਂ ਭਾਈ ਉਦੇ ਸਿੰਘ ਨੇ ਇਹਦਾ ਮੂੰਹ ਭੰਨਿਆ ਤੇ ਦੁਨੀ ਚੰਦ ਉੱਥੋਂ ਉੱਠ ਕੇ ਕਹਿੰਦੇ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਮੇਰੇ ਵੱਲੇ ਆ ਗਿਆ ਫਿਰ
ਕੁਝ ਟਿਕਾਇਓ ਤ੍ਰਸਤੋ ਮਿਸਾਲਾ
ਕਹਿੰਦੇ ਬਹੁਤਾ ਡਰਿਆ ਹੋਇਆ ਦੁਨੀ ਚੰਦ ਫਿਰ ਮੇਰੇ ਕੋਲੇ ਆ ਗਿਆ ਹੈ
ਬੈਠੇ ਨਿਕਟ ਸੁਣਾਵਣ ਲੱਗਾ
ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਫਿਰ ਮੇਰੇ ਕੋਲ ਆਣ ਕੇ ਬੈਠ ਗਿਆ ਤੇ ਮੈਨੂੰ ਏਦਾਂ ਲੱਗਾ ਦੁਨੀ ਚੰਦ ਆਖਣ
ਦੇਖੋ ਹਮਨੇ ਕੀਏ ਗੁਰ ਜਾਗਾ
ਕਹਿਣ ਲੱਗਾ ਦੇਖੋ ਭਾਈ ਗੁਰਬਖਸ਼ ਸਿੰਘ ਜੀ ਅਸੀਂ ਗੁਰੂ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਾਰ ਉੱਤੇ
ਸਗਰੀ ਸੰਗਤ ਚਰਨ ਝੁਕਾਈ
ਸਾਰੀਆਂ ਸੰਗਤਾਂ ਅਸੀਂ ਮਸੰਦਾਂ ਨੇ ਲਿਆ ਲਿਆ ਕੇ ਇਹਨਾਂ ਦੇ ਚਰਨੀ ਪਾਈਆਂ ਹਨ
ਤੂੰ ਅਬ ਪੇਸ਼ ਹਮਾਰੇ ਆਈ
ਕਹਿੰਦੇ ਦੇਖੋ ਸਾਰਾ ਜਿਹੜੀਆਂ ਅਸੀਂ ਲਿਆ ਲਿਆ ਸੰਗਤਾਂ ਦੇ ਇਹਨਾਂ ਨੂੰ ਵਡਿਆਈ ਦਿੱਤੀ ਗੁਰੂ ਬਣਾਇਆ ਕਹਿੰਦੇ ਉਹ ਗੁਰੂ ਸਾਡੇ ਪੇਸ਼ ਪੈ ਗਿਆ ਜੀ ਹੁਣ
ਮਾਝੇ ਕੇ ਸਿੱਖ ਗਾਨ ਮੈਂ ਲਿਆਇਓ
ਕਹਿਣ ਲੱਗਾ ਮਾਝੇ ਦੇ ਸਾਰੇ ਸਿੱਖ ਮੈਂ ਲੈ ਕੇ ਆਇਆ ਮਹਾਰਾਜ ਦੀ ਹਜ਼ੂਰੀ ਚ
ਅਬਜ ਜਾਤ ਗਜ ਕੋ ਤੁੜਵਾਇਓ
ਤੇ ਹੁਣ ਮਹਾਰਾਜ ਮੇਰੀਆਂ ਹੱਡੀਆਂ ਹਾਥੀ ਤੋਂ ਤੁੜਵਾਉਣੀਆਂ ਚਾਹੁੰਦੇ ਹਨ
ਹਮ ਤੁਮ ਐ ਨਜ਼ਦੀਕੀ ਤੋ
ਆਖਿਆ ਭਾਈ ਗੁਰਬਖਸ਼ ਸਿੰਘ ਆਪਾਂ ਦੋਵੇਂ ਨਜ਼ਦੀਕੀ ਆ ਕਿਉਂਕਿ ਭਾਈ ਗੁਰਬਖਸ਼ ਸਿੰਘ ਜੀ ਵੀ ਸਾਧ ਸੰਗਤ ਜੀ ਰਮਦਾਸ ਦੇ ਰਹਿਣ ਵਾਲੇ ਸੀ ਅੰਮ੍ਰਿਤਸਰ ਦਾ ਤੇ ਹੁਣ ਏਦਾਂ ਲੱਗਾ ਉਹਨਾਂ ਨੂੰ ਕਹਿਣ ਕਹਿੰਦਾ ਦੇਖ ਆਪਾਂ ਤਾਂ ਗਵਾਂਢੀ ਆ ਦੋਵੇਂ ਮੈਂ ਤਾਂ ਤੇਰੇ ਕੋਲੇ ਆਇਆ ਹਾਂ
ਦੁੱਖ ਮੈਂ ਦੁਖੀ ਸੁਖੀ ਸੁਖ ਜੋ
ਤੇ ਆਪਾਂ ਨੂੰ ਚਾਹੀਦਾ ਇੱਕ ਦੂਜੇ ਦੇ ਦੁੱਖ ਚ ਦੁਖੀ ਹੋਈਏ ਸੁਖ ਵਿੱਚ ਸੁਖੀ ਹੋਈਏ ਦੁੱਖ ਸੁਖ ਦੇ ਭਾਈਵਾਲ ਬਣੀਏ ਇੱਕ ਦੂਜੇ ਦੇ
ਆਪਦਾ ਪਰੀ ਆਨ ਮੁਝ ਭਾਰੀ
ਕਹਿਣ ਲੱਗਾ ਭਾਈ ਰਾਮ ਕੌਰ ਜੀ ਮੇਰੇ ਉੱਤੇ ਬੜੀ ਬਿਪਤਾ ਆਣ ਪਈ ਹੈ
ਸੰਗੀ ਬਣ ਕੇ ਲਿਓ ਉਬਾਰੇ
ਹੁਣ ਮੇਰਾ ਸਾਥ ਦਿਓ ਮੇਰੇ ਸੰਗੀ ਬਣ ਕੇ ਮੈਨੂੰ ਇਸ ਬਿਪਤਾ ਵਿੱਚੋਂ ਕੱਢੋ ਤੁਸੀਂ
ਕਹਿ ਮਿਲ ਯੁੱਧ ਹਟਾਵਣ ਕਰੋ
ਕਹਿੰਦਾ ਜਾਂ ਤਾਂ ਸਾਰੇ ਮਿਲ ਕੇ ਮਹਾਰਾਜ ਨੂੰ ਸਮਝਾਓ ਤੇ ਯੁੱਧ ਬੰਦ ਕਰ ਦਿਓ ਕੱਲ ਵਾਲਾ
ਕਹਿ ਹੋਏ ਸੰਗ ਭਾਜ ਚੱਲ ਪਰੋ
ਤੇ ਜਾਂ ਫਿਰ ਮੇਰਾ ਸਾਥ ਦਿਓ ਤੇ ਆਪਾਂ ਭੱਜ ਚੱਲੀਏ ਇੱਥੋਂ
ਇਸਮੇ ਗੁਰ ਕੇ ਲੱਛਣ ਕੋਈ ਨਾ
ਕਹਿਣ ਲੱਗਾ ਇਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਿੱਚ ਗੁਰੂ ਸਾਹਿਬ ਵਾਲਾ ਕੋਈ ਗੁਣ ਨੀ ਮੈਨੂੰ ਨਜ਼ਰੀ ਪੈਂਦਾ
ਰਹਿਸਮੀ ਬਬ ਲੋਕੇ ਲੋਏ ਨਾ
ਕਹਿੰਦੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਐਵੇਂ ਹੀ ਆਪਾਂ ਇਹਨਾਂ ਨੂੰ ਗੁਰੂ ਸਾਹਿਬ ਆਖੀ ਜਾਂਦੇ ਗੁਰੂ ਸਾਹਿਬ ਵਾਲਾ ਤਾਂ ਕੋਈ ਗੁਣ ਨੀ ਹੈ ਇਹਨਾਂ ਵਿੱਚ
ਅਬ ਕਰਤਾਰਪੁਰੇ ਚੱਲ ਬਰੈ
ਕਹਿੰਦਾ ਤੁਸੀਂ ਮੇਰੇ ਨਾਲ ਚੱਲੋ ਤੇ ਆਪਾਂ ਇੱਥੋਂ ਭੱਜ ਕੇ ਕਰਤਾਰਪੁਰ ਚਲੇ ਜਾਂਦੇ ਹਾਂ
ਧੀਰ ਮਲ ਕੋ ਵੜ ਗੁਰ ਕਰੈ
ਤੇ ਆਪਾਂ ਜਾ ਕੇ ਧੀਰ ਮਲ ਨੂੰ ਗੁਰੂ ਬਣਾ ਲੈਂਦੇ ਹਾਂ ਉੱਥੇ ਮੱਥੇ ਟੇਕਣ ਲੱਗ ਪੈਣਗੇ ਸਾਰੇ ਆਪੇ
ਸੰਗਤ ਸਗਰੀ ਤਾਂ ਲਿਜਾਵੇ
ਕਹਿੰਦੇ ਅਸੀਂ ਸੰਗਤਾਂ ਲੈ ਕੇ ਆਉਣੀਆਂ ਨਾ ਮਸੰਦਾਂ ਨੇ ਅਸੀਂ ਸਾਰੀਆਂ ਸੰਗਤਾਂ ਕਰਤਾਰਪੁਰੇ ਧੀਰ ਮਲ ਕੋਲੇ ਲੈ ਜਾ ਕਰਾਂਗੇ
ਅਨਕਾ ਕੋਰਨ ਕੋ ਅਰਪਾਵੇ
ਕਹਿੰਦੇ ਬਹੁਤ ਜ਼ਿਆਦੀਆਂ ਪਟਾਵਾਂ ਜਿਹੜੀਆਂ ਆਨੰਦਪੁਰ ਆਉਂਦੀਆਂ ਇਹ ਕਰਤਾਰਪੁਰ ਜਾਣ ਲੱਗ ਪੈਣਗੀਆਂ
ਗੁਰੂ ਕਰਨ ਤੋਂ ਹਮਰੇ ਹੱਥ
ਏਦਾਂ ਹੀ ਆਖਿਆ ਸੀ ਮਸੰਦਾਂ ਨੇ ਸਾਧ ਸੰਗਤ ਜੀ ਤੇ ਹੁਣ ਉਹ ਹੀ ਮੌਤ ਇਹਦੇ ਕੋਲੋਂ ਵਚਨ ਕਢਾਉਂਦੀ ਕਹਿੰਦਾ ਗੁਰੂ ਬਣਾਉਣਾ ਤਾਂ ਸਾਡੇ ਹੱਥ ਵਿੱਚ ਹੈ
ਜੈ ਸੰਗਤ ਜੋਤ ਟੇਕੈ ਮੱਤ ਹੈ
ਕਹਿੰਦੇ ਜਿੱਥੇ ਜਾ ਕੇ ਅਸੀਂ ਆਖਾਂਗੇ ਸੰਗਤ ਮੱਥਾ ਟੇਕੇਗੀ ਉਹ ਹੀ ਗੁਰੂ ਬਣ ਜਾਵੇਗਾ
ਤਹੀ ਚਾਹੁੰਦੇ ਸੀ ਸਿੱਖ ਆਵੇ
ਕਹਿੰਦੇ ਉੱਥੇ ਹੀ ਚਾਰਾਂ ਦਸਾਵਾਂ ਦੇ ਸਿੱਖ ਆਉਣਗੇ ਜਿੱਥੇ ਅਸੀਂ ਆਖਾਂਗੇ ਅਸੀਂ ਕਹਿੰਦੇ ਆਨੰਦਪੁਰ ਗੁਰੂ ਆ ਤੇ ਸੰਗਤਾਂ ਆਨੰਦਪੁਰ ਆ ਜਾਂਦੀਆਂ ਹਨ
ਗੁਰੂ ਜਾਣ ਕਰ ਸੀਸ ਨਿਵਾਵੇ
ਜਿਸ ਵੱਲੇ ਅਸੀਂ ਇਸ਼ਾਰਾ ਕਰੀਏ ਸੰਗਤਾਂ ਉਸੇ ਨੂੰ ਗੁਰੂ ਜਾਣ ਕੇ ਮੱਥਾ ਟੇਕਦੀਆਂ ਹਨ
ਧੀਰ ਮਲ ਆਗੇ ਬਹੁ ਬਾਰੀ
ਕਹਿੰਦੇ ਦੇਖ ਭਾਈ ਗੁਰਬਖਸ਼ ਸਿੰਘ ਧੀਰ ਮਲ ਨੇ ਪਹਿਲਾਂ ਵੀ ਤੈਨੂੰ ਬੜੇ ਸੁਨੇਹ ਭੇਜੇ ਹਨ
ਪਟੀ ਸਿੱਖ ਤੂੰ ਸਦਨ ਮਝਾਰੀ
ਤੇਰੇ ਘਰ ਵੀ ਉਹਨੇ ਆਪਣੇ ਸਿੱਖ ਭੇਜੇ ਸਨ ਧੀਰ ਮਲ ਨੇ
ਕਲਗੀ ਜਗਾ ਬਾਜ ਪੜਦੀ ਜੈ
ਕਿਉਂ ਭੇਜਦਾ ਸੀ ਕਹਿੰਦਾ ਸੀਗਾ ਕਿ ਤੁਸੀਂ ਬਾਬਾ ਬੁੱਢਾ ਜੀ ਦੀ ਅੰਸ ਬੰਸ ਜੇ ਇੱਕ ਕਲਗੀ ਇੱਕ ਜਗਾ ਤੇ ਇੱਕ ਘੋੜਾ ਤੁਸੀਂ ਮੈਨੂੰ ਭੇਜ ਦਿਓ ਕਰਤਾਰਪੁਰ ਆਪਣੇ ਘਰੋਂ
ਬੜ ਉਪਕਾਰ ਮੋਏ ਪਰ ਕੀ ਜੈ
ਤੇ ਬਹੁਤ ਪਾਰ ਉਪਕਾਰ ਕਿਰਪਾ ਮੇਰੇ ਤੇ ਕਰ ਦਿਓ ਕਿਉਂਕਿ ਬਾਬਾ ਬੁੱਢਾ ਜੀ ਦੀ ਅੰਸ ਬੰਸ ਗੁਰੂ ਗੁਰਿਆਈ ਦਾ ਟਿੱਕਾ ਲਾਉਂਦੀ ਆ ਇਹ ਕਹਿਣ ਲੱਗਾ ਦੇਖੋ ਤੁਹਾਨੂੰ ਧੀਰ ਮਲ ਨੇ ਕਿੰਨੇ ਸੁਨੇਹ ਭੇਜੇ ਵੀ ਇੱਕ ਇਹ ਮਰਿਆਦਾ ਜਿਹੜੀ ਗੁਰੂ ਬਣਾਉਣ ਵਾਲੀ ਸੀ ਤੁਸੀਂ ਉਹ ਕਲਗੀ ਜਗਾ ਇੱਕ ਘੋੜਾ ਆਪਣੇ ਘਰੋਂ ਮੇਰੇ ਵੱਲ ਭੇਜ ਦਿਓ ਤੇ ਸੰਗਤਾਂ ਵਿੱਚ ਮੈਂ ਆਪੇ ਗੁਰੂ ਬਣ ਜਾਣਾ ਹੈ
ਚਾਹੋ ਧਰਮ ਮੋਏ ਤੇਜਤਾ
ਤੇ ਫਿਰ ਇਹ ਵੀ ਤੁਹਾਨੂੰ ਧੀਰ ਮਲ ਨੇ ਆਖਿਆ ਸੀ ਇਸ ਗੱਲ ਦੇ ਬਦਲੇ ਜਿੰਨਾ ਧਨ ਤੁਹਾਨੂੰ ਚਾਹੀਦਾ ਬਾਬਾ ਗੁਰਬਖਸ਼ ਸਿੰਘ ਜੀ ਮੇਰੇ ਤੋਂ ਲੈ ਲਓ
ਬਿਨਾ ਬਿਲੰਬ ਪਠੋ ਅਬ
ਤੇ ਕਹਿੰਦੇ ਨੇ ਫਿਰ ਹੁਣ ਦੇਖੋ ਬਿਨਾ ਦੇਰੀ ਤੋਂ ਧੀਰ ਮਲ ਕਹਿੰਦਾ ਸੀ ਓਨਾ ਹੀ ਧਨ ਓਨੀ ਮਾਇਆ ਭੇਜ ਦਿਆਂਗਾ ਜਿੰਨੀ ਮੂੰਹ ਆਖ ਦਿਓਗੇ ਪਰ ਇੱਕ ਵਾਰੀ ਮੈਨੂੰ ਕਲਗੀ ਭੇਜ ਦਿਓ ਆਪਣੇ ਘਰੋਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਬਾਬਾ ਬੁੱਢਾ ਜੀ ਦੀ ਅੰਸ਼ ਨੇ ਧੀਰ ਮਲ ਨੂੰ ਗੁਰੂ ਬਣਾ ਦਿੱਤਾ ਹੈ
ਤੁਮ ਕਰਤੇ ਮਾਮੋ ਬਾਟ ਵਡਿਆਈ
ਕਿਉਂਕਿ ਧੀਰ ਮਲ ਇਹ ਕਹਿੰਦਾ ਸੀ ਤੁਹਾਡੇ ਘਰ ਤੋਂ ਮੈਨੂੰ ਵਡਿਆਈ ਮਿਲਣੀ ਹੈ
ਵਿਦਤਾ ਜਗਤ ਆਏ ਸਮੁਦਾਈ
ਕਹਿੰਦੇ ਜਗਤ ਵਿੱਚ ਇਹ ਗੱਲ ਪ੍ਰਗਟ ਹੈ ਕਿ ਬਾਬਾ ਬੁੱਢਾ ਜੀ ਦੀ ਅੰਸ਼ ਬੰਸ ਜਿਹਨੂੰ ਟਿੱਕਾ ਲਾਵੇ ਉਸੇ ਨੂੰ ਗੁਰੂ ਮੰਨਿਆ ਜਾਂਦਾ ਹੈ
ਸਦਾ ਪ੍ਰਤੀਖਤ ਤੁਮਕੋ ਸੋਈ
ਇਸ ਕਰਕੇ ਭਾਈ ਗੁਰਬਖਸ਼ ਸਿੰਘ ਜੀ ਧੀਰ ਮਲ ਤੇ ਤੁਹਾਨੂੰ ਸਦਾ ਹੀ ਉਡੀਕਦਾ ਹੈ
ਨਿਪਸੋ ਚਲੋ ਮਿਲੇ ਆਪ ਦੋਈ
ਤੇ ਹੁਣ ਮੇਰੇ ਨਾਲ ਨਿਕਲੋ ਆਪਾਂ ਦੋਵੇਂ ਜਾਣੇ ਜਾ ਕੇ ਧੀਰ ਮਲ ਦੀ ਸ਼ਰਨ ਵਿੱਚ ਜਾ ਪੈਂਦੇ ਹਾਂ
ਜੇ ਨਾ ਕਹੋ ਮਾਨੇ ਆਪ ਮੇਰਾ
ਜੇ ਭਾਈ ਗੁਰਬਖਸ਼ ਸਿੰਘ ਜੀ ਮੇਰਾ ਕਿਹਾ ਤੁਸੀਂ ਨਹੀਂ ਮੰਨਣਾ ਤਾਂ
ਦੁਨੀਆਂ ਜਮ ਹੋਏ ਕਸ਼ਟ ਵਡੇਰਾ
ਤੇ ਫਿਰ ਸੁਣ ਲੋ ਜਿਵੇਂ ਕੱਲ ਨੂੰ ਕਸ਼ਟ ਪੈਣਾ ਆਣ ਕੇ ਤੁਹਾਡੇ ਤੇ ਵੀ ਪੈਣਾ ਹੈ ਉਹ
ਜਿਸਾ ਬਿਤੇ ਹੋਵਤ ਪੁਣ ਸਹਾਰਾ
ਇਹ ਰਾਤ ਤੇ ਅੱਧੀ ਲੰਘ ਗਈ ਤੇ ਅੱਧੀ ਲੰਘ ਜਾਣੀ ਤੇ ਦਿਨ ਚੜ੍ਹਨ ਦੀ ਦੇਰ ਹੈ ਬਸ
ਹੋਵੇ ਮਸਤ ਮਤੰਗ ਉਦਾਰਾ
ਕਹਿੰਦੇ ਉਸੇ ਵੇਲੇ ਮਸਤ ਹਾਥੀ ਆ ਜਾਵੇਗਾ ਇਸ ਕਿਲੇ ਦੇ ਦਰਵਾਜੇ ਤੇ
ਲੱਖੋਂ ਸੁਭਟ ਸੰਗ ਲੈ ਰਾਜੇ
ਸਾਰੇ ਰਾਜੇ ਲੱਖਾਂ ਦੀ ਗਿਣਤੀ ਵਿੱਚ ਆਪਣੀ ਫੌਜ ਲੈ ਕੇ ਨਾਲ ਪੈਣਗੇ
ਤੋਰੇ ਤੁਰਤ ਆਨ ਦਰਵਾਜੇ
ਇਹ ਕਿਲੇ ਦਾ ਦਰਵਾਜਾ ਤੇ ਪਲਾਂ ਵਿੱਚ ਹੀ ਤੋੜ ਦੇਣਾ ਉਹਨਾਂ ਨੇ
ਜੋ ਸਨਮੁਖ ਹੋਏ ਸੋ ਕੱਟ ਜਾ
ਬਸ ਜਿਹੜਾ ਵੀ ਹਾਥੀ ਦੇ ਤੇ ਰਾਜਿਆਂ ਦੀ ਫੌਜ ਦੇ ਸਾਹਮਣੇ ਹੋਇਆ ਕੱਟਿਆ ਵੱਢਿਆ ਜਾਵੇਗਾ
ਦੀਨ ਪਏ ਤੇ ਰਿਪ ਗਹਿ ਲੈ
ਤੇ ਕਹਿੰਦੇ ਜੇ ਦੀਨ ਹੋ ਕੇ ਉਹਨਾਂ ਦੇ ਪੈਰੀ ਪੈ ਜਾਣਗੇ ਮਾਫੀ ਮੰਗ ਲਾਂਗੇ ਤੇ ਫੜ ਲੈਣਗੇ ਉਹ ਆਪਾਂ ਨੂੰ
ਕਰਕੇ ਕੈਦ ਸੋ ਦੇਣ ਸਜਾਈ
ਤੇ ਕਹਿੰਦੇ ਫਿਰ ਆਪਾਂ ਨੂੰ ਕੈਦ ਕਰਕੇ ਸਜਾਵਾਂ ਦੇਣਗੇ
ਬੰਦ ਜੇਲ ਦਿੱਲੀ ਪਹੁੰਚਾਈ
ਕਹਿੰਦੇ ਬੰਨ ਕੇ ਆਪਾਂ ਨੂੰ ਦਿੱਲੀ ਪਹੁੰਚਾ ਦੇਣਗੇ ਉੱਥੇ ਜੇਲ੍ਹ ਵਿੱਚ ਸੁੱਟਿਆ ਜਾਵੇਗਾ
ਜੈ ਸਹਾਇਤਾ ਕਿਸ ਕੀ ਨਾਹੀਂ
ਤੋ ਕਹਿੰਦੇ ਨੇ ਫਿਰ ਉੱਥੇ ਤੇ ਕਿਸੇ ਦੀ ਸਹਾਇਤਾ ਨੀ ਪਹੁੰਚਣੀ ਜਦੋਂ ਆਪਾਂ ਦਿੱਲੀ ਪਹੁੰਚ ਗਏ ਤਾਂ
ਪਰ ਉਹ ਕੈਦ ਤਹੀ ਮਰ ਜਾਈ
ਕਹਿੰਦੇ ਦਿੱਲੀ ਵਿੱਚ ਕੈਦ ਵਿੱਚ ਪਏ ਪਈ ਮਰ ਜਾਣਾ ਪੈਣਾ ਉੱਥੇ ਸਾਰਿਆਂ ਨੂੰ
ਐਵੇਂ ਵਿਚਾਰ ਮਮ ਸਾਥ ਗਈ ਜੈ
ਇਸ ਕਰਕੇ ਭਾਈ ਗੁਰਬਖਸ਼ ਸਿੰਘ ਜੀ ਮੇਰਾ ਸਾਥ ਦਿਓ ਤੁਸੀਂ
ਨਿਸਾ ਤਿਮਰੋ ਗਾਡੂ ਲਖ ਲਈ ਜੈ
ਕਹਿੰਦੇ ਨੇ ਬਸ ਹਨੇਰੀ ਬਹੁਤ ਹੈ ਰਾਤ ਤੇ ਇਸ ਹਨੇਰੀ ਰਾਤ ਦਾ ਆਪਾਂ ਲਾਹਾ ਲੈ ਲਈਏ
ਚਲੋ ਪਲਾਇਨ ਹੋਏ ਇਸ ਬਾਰੇ
ਇਹ ਸਮਾਂ ਆਪਣੇ ਭੱਜਣ ਦਾ ਤੁਸੀਂ ਮੇਰਾ ਸਾਥ ਦਿਓ ਭੱਜ ਚੱਲੀਏ ਆਪਾਂ
ਇੱਕ ਮਾਝੇ ਕੇ ਸੰਗ ਹਮਾਰੇ
ਸਾਰੇ ਮਾਝੇ ਦੇ ਸਿੱਖਾਂ ਨੂੰ ਨਾਲ ਲੈ ਚੱਲਾਂਗੇ ਆਪਾਂ
ਲੇਕਰ ਦਾਮ ਲਟਕ ਪਿਛਵਾਰੇ
ਕਹਿੰਦੇ ਇੱਕ ਰੱਸਾ ਲੈ ਕੇ ਤੇ ਪਿਛਵਾ ਪਿੱਛੋਂ ਦੀ ਲਮਕ ਕੇ ਉੱਤਰ ਜਾਂਦੇ ਹਾਂ
ਚਲੇ ਉਤਰ ਕਰ ਬੋਰ ਸੁਖਾਰੇ
ਤੇ ਆਪਾਂ ਉਤਰ ਕੇ ਸੌਖਾ ਹੀ ਆਰਾਮ ਨਾਲ ਚਲੇ ਜਾਣਾ ਆਪਾਂ ਨਿਕਲ ਕੇ ਇਥੋਂ
ਘੇਰਾ ਹਟਿਓ ਨਾ ਕੋ ਅਟਕਾਵੇ
ਕਹਿੰਦੇ ਪਹਾੜੀ ਰਾਜਿਆਂ ਦਾ ਘੇਰਾ ਆਨੰਦਪੁਰ ਤੋਂ ਚੱਕਿਆ ਗਿਆ ਇਸ ਕਰਕੇ ਆਪਾਂ ਨੂੰ ਰੋਕਣਾ ਕਿਸੇ ਨੇ ਨਹੀਂ ਹੈ
ਬਸ ਅਵਸਰ ਪੁਨਾ ਹੱਥ ਨਾ ਆਵੇ
ਇਹੋ ਜਿਹਾ ਸਮਾਂ ਮੁੜ ਕੇ ਆਪਣੇ ਹੱਥ ਨਹੀਂ ਆਉਣਾ ਜਾਨ ਬਚਾਉਣ ਦਾ
ਇਤਿਆਦਕ ਮੈਂ ਸੁਣ ਕਰ ਜਾਨੀ
ਭਾਈ ਗੁਰਬਖਸ਼ ਸਿੰਘ ਕਹਿੰਦੇ ਉਹ ਬੋਲੀ ਗਿਆ ਤੇ ਮੈਂ ਸੁਣੀ ਗਿਆ ਜਦੋਂ ਇਤਿਆਦਕ ਬਹੁਤ ਸਾਰੀਆਂ ਗੱਲਾਂ ਕਰਕੇ ਉਹ ਕਹਿੰਦੇ ਚੁੱਪ ਕੀਤਾ ਤੇ ਮੈਂ ਜਾਣ ਲਿਆ ਆਪਣੇ ਮਨ ਵਿੱਚ
ਗੁਰਮਾਇਆ ਹੈ ਮਹਿਦ ਮਹਾਨੀ
ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਵੀ ਦੇਖੋ ਗੁਰੂ ਦੀ ਮਾਇਆ ਕਿੱਡੀ ਵੱਡੀ ਹੈ
ਤੁਰਨਰ ਜਸਕੇ ਸਭ ਫਰਮਾਏ
ਕਹਿੰਦੇ ਮਨੁੱਖ ਕੀ ਵਿਚਾਰੇ ਦੇਵਤੇ ਵੀ ਜਿਸ ਮਾਇਆ ਦੇ ਭਰਮਾਏ ਜਾਂਦੇ ਹਨ
ਇਹ ਵਪਰਾ ਕਿਆ ਤਿਸ ਅਗਵਾਏ
ਕਹਿੰਦੇ ਨੇ ਮੈਂ ਮਨ ਚ ਸੋਚਿਆ ਵੀ ਇਹ ਵਿਚਾਰਾ ਦੁਨੀ ਚੰਦ ਕੀ ਹੈ ਗੁਰੂ ਦੀ ਮਾਇਆ ਅੱਗੇ ਬਸ ਗੁਰੂ ਦੀ ਮਾਇਆ ਦਾ ਭਰਮਾਇਆ ਹੀ ਆਪਣੀ ਜਾਨ ਬਚਾਉਣ ਵਾਸਤੇ ਤਰਲੇ ਲਈ ਜਾਂਦਾ ਹੈ
ਓ ਮਸੰਦ ਰਹਿਵੇ ਨਹਿ ਪਾਵੇ
ਭਾਈ ਗੁਰਬਖਸ਼ ਸਿੰਘ ਕਹਿੰਦੇ ਅਸਲ ਵਿੱਚ ਗੁਰੂ ਦਾ ਉਹ ਵਚਨ ਪੂਰਾ ਹੋਣਾ ਜਿਹੜਾ ਮਹਾਰਾਜ ਨੇ ਆਖਿਆ ਕੋਈ ਮਸੰਦ ਨਹੀਂ ਰਹੇਗਾ
ਗਏ ਲੋਕ ਪਰਲੋਕ ਗਵਾਵੇ
ਇਸੇ ਕਰਕੇ ਇਹਨੇ ਆਪਣਾ ਲੋਕ ਤੇ ਗਵਾਉਣਾ ਪਰਲੋਕ ਵੀ ਗਵਾ ਲੈਣਾ ਦੁਨੀ ਚੰਦ ਨੇ
ਪੂਜਾ ਕੇ ਕਟਾਕ ਐਨ ਖਾਏ
ਕਹਿੰਦੇ ਪੂਜਾ ਦੇ ਸਾਥ ਸੰਗਤ ਜੀ ਗੱਫੇ ਛਕ ਛਕ ਕੇ
ਪਰਮਿਓ ਮੂਰਖ ਤਹਿਤ ਪਲਾਏ
ਕਹਿੰਦੇ ਮੂਰਖ ਹੁਣ ਭਰਮ ਵਿੱਚ ਪੈ ਗਿਆ ਗੁਰੂ ਸਾਹਿਬ ਤੋਂ ਸ਼ਰਧਾ ਚੱਕੀ ਗਈ ਇਸ ਦੇ
ਸ੍ਰੀ ਸਤਿਗੁਰ ਕੋ ਨਾਰ ਕਰ ਜਾਣੇ
ਇਹ ਵਚਨ ਸਾਥ ਸੰਗਤ ਜੀ ਵਿਸ਼ੇਸ਼ ਕਰਕੇ ਚੇਤੇ ਰੱਖਣ ਵਾਲਾ ਭਾਈ ਗੁਰਬਖਸ਼ ਸਿੰਘ ਕਹਿੰਦੇ ਨੇ ਸ੍ਰੀ ਸਤਿਗੁਰ ਕੋ ਨਾਰ ਕਰ ਜਾਣੇ ਮਹਾਰਾਜ ਨੂੰ ਆਮ ਮਨੁੱਖਾਂ ਵਰਗਾ ਸਮਝਦਾ ਤੇ ਸਰੀਰ ਕਰਕੇ ਆਮ ਮਨੁੱਖਾਂ ਵਰਗਾ ਹੀ ਸੀ ਸਰੀਰ ਮਹਾਰਾਜ ਜੀ ਦਾ ਉਸੇ ਤਰ੍ਹਾਂ ਦੋ ਬਾਹਾਂ ਸੀ ਹੱਥ ਸੀ ਅੱਖਾਂ ਨੱਕ ਮੂੰਹ ਕੰਨ ਸਰੀਰ ਦਾ ਉੱਠਣਾ ਬੈਠਣਾ ਘੋੜੇ ਤੇ ਚੜ੍ਹਨਾ ਸ਼ਿਕਾਰ ਖੇਡਣਾ ਪ੍ਰਸ਼ਾਦਾ ਛਕਣਾ ਪਾਣੀ ਪੀਣਾ ਇਹ ਤਾਂ ਸਾਰਾ ਆਮ ਮਨੁੱਖਾਂ ਵਰਗਾ ਸੀ ਪਰ ਕਹਿੰਦੇ ਨੇ ਜਿਹੜਾ ਇਹ ਕਿਰਿਆ ਵੇਖ ਕੇ ਗੁਰੂ ਸਾਹਿਬ ਨੂੰ ਆਮ ਮਨੁੱਖ ਜਾਣ ਲਵੇ ਸਮਝ ਲਓ ਸਾਧ ਸੰਗਤ ਜੀ ਵੀ ਉਸ ਬੰਦੇ ਦੇ ਬਹੁਤ ਮੰਦੇ ਭਾ ਗਿਆ ਭਾਈ ਗੁਰਬਖਸ਼ ਸਿੰਘ ਕਹਿੰਦੇ ਨੇ ਮਹਾਰਾਜ ਨੂੰ ਆਮ ਮਨੁੱਖਾਂ ਵਰਗਾ ਸਮਝ ਲਿਆ ਇਹਨੇ ਦੁਨੀ ਚੰਦ ਨੇ ਜੀ
ਪੂਜਾ ਕੇ ਸਤਿਗੁਰ ਕੇ ਸ੍ਰੀ ਸਤਿਗੁਰ ਕੋ ਨਰ ਕਰ ਜਾਣੇ ਮਰੋ ਨਾ ਕਿਉਂ ਛਲ ਵਰ ਕੋ ਉਠਾਨੇ
ਕਹਿੰਦੇ ਹੁਣ ਇਹ ਛਲ ਕਰਨਾ ਚਾਹੁੰਦਾ ਵੀ ਕਿਸੇ ਤਰ੍ਹਾਂ ਮੈਂ ਮਰਾਂ ਨਾ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਆਮ ਮਨੁੱਖਾਂ ਵਰਗਾ ਇਸ ਨੇ ਜਾਣ ਲਿਆ ਹੈ ਤੇ ਇਸੇ ਸਮਾਂ ਸਾਧ ਸੰਗਤ ਜੀ ਸਮਾਪਤ ਹੋਇਆ ਇਸੇ ਗੱਲ ਦੀ ਵਿਚਾਰ ਉੱਤੇ ਆਪਾਂ ਫਤਿਹ ਬੁਲਾਉਂਦੇ ਹਾਂ ਵੀ ਗੁਰੂ ਸਾਹਿਬ ਨੂੰ ਕਦੀ ਵੀ ਸਾਧ ਸੰਗਤ ਜੀ ਆਮ ਮਨੁੱਖ ਕਰਕੇ ਨਹੀਂ ਜਾਣਨਾ ਅੱਜ ਆਪਾਂ ਆਪਣੀ ਬੁੱਧੀ ਦੀ ਤਕੜੀ ਚ ਤੋਲੀਏ ਤੇ ਫੇਰ ਸਤਸੰਗ ਜੀ, ਜਦੋਂ ਆਪਾਂ ਮਹਾਰਾਜ ਨੂੰ ਆਪਣੇ ਬਰਾਬਰ ਲਿਆ ਕੇ ਸੋਚਦੇ ਫਿਰ ਕਹਿੰਦੇ ਹਾਂ ਵੀ ਪੱਥਰ ਚ ਪੰਜਾ ਨੀ ਲੱਗ ਸਕਦਾ, ਕਿਉਂਕਿ ਮੇਰਾ ਨੀ ਲੱਗ ਸਕਦਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਕਿਵੇਂ ਲੱਗ ਸਕਦਾ? ਪਰ ਮੇਰੇ ਚ ਤੇ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਬਰਾਬਰਤਾ ਵਾਲੀ ਗੱਲ ਕਿਹੜੀ ਆ? ਇਹ ਗੱਲ ਸਤਸੰਗ ਜੀ ਬੁੱਧੀ ਚ ਲਿਆਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਮਹਾਰਾਜ ਦਾ ਸਰੀਰ ਜ਼ਰੂਰ ਸਾਡੇ ਵਰਗਾ ਪੰਜਾਂ ਤੱਤਾਂ ਦਾ ਵਿਖਾ ਲਿਆ ਮਹਾਰਾਜ ਨੇ, ਪਰ ਜਿਹੜੀ ਕਲਾ ਮਹਾਰਾਜ ਦੀ ਅੰਦਰ ਵਰਤਦੀ ਸਤਸੰਗ ਜੀ ਉਹਦੀ ਤੇ ਕਲਪਨਾ ਵੀ ਨੀ ਕਰ ਸਕਦੇ ਅਸੀਂ। ਗੱਲ ਤਾਂ ਗੁਰੂ ਸਤਸੰਗ ਜੀ ਸਰੀਰ ਨਹੀਂ, ਸਰੀਰ ਤਾਂ ਮਹਾਰਾਜ ਦਾ ਪਵਿੱਤਰ ਆ ਕਿਉਂਕਿ ਉਹਦੇ ਚ ਉਪਦੇਸ਼ ਪ੍ਰਗਟ ਹੁੰਦਾ ਤੇ ਫਿਰ ਸਰੀਰ ਵੀ ਮਹਾਰਾਜ ਦਾ ਅਤਿਅੰਤ ਬਲੀ ਹੈ। ਪਰ ਚਲੋ ਜੇ ਬਲੀ ਸਰੀਰ ਕਰਕੇ ਵੀ ਆਪਾਂ ਨਹੀਂ ਮੰਨਣਾ ਤੇ ਸਰੀਰ ਕਰਕੇ ਸਤਸੰਗ ਜੀ ਮਹਾਰਾਜ ਜੀ ਨੂੰ ਕਦੀ ਆਮ ਮਨੁੱਖ ਨਹੀਂ ਜਾਣੀਦਾ। ਗੁਰੂ ਸਾਹਿਬ ਜੀ ਆਮ ਮਨੁੱਖ ਨਹੀਂ, ਆਮ ਮਨੁੱਖਾਂ ਨੂੰ ਇਸ ਮੋਹ ਦੇ ਚਿੱਕੜ ਚੋਂ ਕੱਢ ਕੇ ਗੁਰੂ ਸਾਹਿਬ ਸਤਸੰਗ ਜੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੀ ਤਾਕਤ ਦਾ ਨਾਂ ਆ। ਤੇ ਕਹਿੰਦੇ ਹੁਣ ਇਹ ਭਰਮ ਗਿਆ ਅਸਲ ਵਿੱਚ ਇਸ ਕਰਕੇ ਵੀ ਦਸਵੇਂ ਪਾਤਸ਼ਾਹ ਜੀ ਨੂੰ ਆਪਣੇ ਵਰਗਾ ਆਮ ਮਨੁੱਖ ਸਮਝ ਬੈਠਾ ਵੀ ਮੈਂ ਚਾਹੁੰਦਾ ਤਾਂ ਗੁਰੂ ਬਣ ਜਾਂਦੇ, ਅਸੀਂ ਸੰਗਤ ਲਿਆਉਣੇ ਮੱਥਾ ਟੇਕਦੀ ਤਾਂ ਤਾਂ ਗੁਰੂ ਸਾਹਿਬ ਗੁਰੂ ਨੇ ਸਾਡਾ ਬਣਾਇਆ। ਗੁਰੂ ਨਹੀਂ ਉਹਦਾ ਭੁਲੇਖਾ ਸਤਸੰਗ ਜੀ, ਅਸਲ ਵਿੱਚ ਗੁਰੂ ਕਿਸੇ ਦਾ ਥਾਪਿਆ ਨਹੀਂ ਹੁੰਦਾ। ਮਹਾਰਾਜ ਬਾਬਾ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹ ਕਿਸੇ ਦਾ ਥਾਪਿਆ ਥੋੜਾ, ਕਿਸੇ ਦਾ ਬਣਾਇਆ ਗੁਰੂ ਨਹੀਂ। ਗੁਰੂ ਤਾਂ ਸਤਸੰਗ ਜੀ ਪਰਮੇਸ਼ਰ ਦਾ ਰੂਪ ਹੈ ਤੇ ਪਰਮੇਸ਼ਰ ਕਿਸੇ ਦਾ ਬਣਾਇਆ ਨਹੀਂ ਹੁੰਦਾ। ਜੇ ਦੁਨੀ ਚੰਦ ਵਰਗਿਆਂ ਦਾ ਬਣਾਇਆ ਗੁਰੂ ਬਣਨਾ ਤੇ ਉਹ ਗੁਰੂ ਪ੍ਰਲੋਕ ਵਿੱਚ ਕੀ ਸਾਡਾ ਸਵਾਰੇਗਾ? ਗੁਰੂ ਸਾਹਿਬ ਜੀ ਅਕਾਲ ਪੁਰਖ ਦਾ ਰੂਪ ਨੇ ਸਤਸੰਗ ਜੀ, ਪਰ ਹੁਣ ਇਹਦੀ ਮੌਤ ਦੇ ਡਰ ਨੇ ਇਹਨੂੰ ਸਾਰੀ ਸ਼ਰਧਾ ਦੇ ਅੰਦਰੋਂ ਖਤਮ ਕਰ ਦਿੱਤੀ ਹੈ। ਤੇ ਗੁਰੂ ਸਾਹਿਬ ਜੀ ਨੂੰ ਆਮ ਬੰਦਿਆਂ ਵਰਗਾ ਹੀ ਸਮਝੀ ਜਾਂਦਾ ਵੀ ਏਦਾਂ ਹੀ ਮੈਂ ਛਲ ਕਰ ਲਵਾਂਗਾ, ਪਰ ਛਲ ਕਰਨ ਤੋਂ ਬਾਅਦ ਹੋਵੇਗਾ ਕੀ? ਇਹ ਕੱਲ ਨੂੰ ਆਪਾਂ ਨੂੰ ਸਤਸੰਗ ਜੀ ਸ਼ਾਮਾਂ ਨੂੰ ਪਤਾ ਲੱਗੇਗਾ। ਸਮਾਂ ਸਮਾਪਤ ਹੋਇਆ, ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ। ਬਸ ਇਹੀ ਬੇਨਤੀ ਆ ਵੀ ਗੁਰੂ ਸਾਹਿਬ ਜੀ ਨੂੰ ਰੱਬ ਰੂਪ ਕਰਕੇ ਜਦੋਂ ਵੀ ਜਾਣਨਾ, ਜੋ ਵੀ ਮਹਾਰਾਜ ਦੇ ਦਰਸ਼ਨ ਕਰਨੇ ਤਾਂ ਨਿਰੰਕਾਰ ਸਮਝ ਕੇ, ਅਰਦਾਸ ਕਰਨੀ ਤਾਂ ਰੱਬ ਜਾਣ ਕੇ, ਹੱਥ ਜੋੜ ਕੇ ਕੁਝ ਮੰਗਣਾ ਤਾਂ ਪਰਮੇਸ਼ਰ ਜਾਣ ਕੇ, ਆਪਣੇ ਹੋਏ ਔਗਣਾਂ ਤੇ ਪਾਪਾਂ ਦੀ ਮਾਫੀ ਮੰਗਣੀ ਤਾਂ ਰੱਬ ਜਾਣ ਕੇ, ਸਾਥ ਜਦੋਂ ਮਹਾਰਾਜ ਦੇ ਸਾਹਮਣੇ ਆਉਣਾ ਨਿਰੰਕਾਰ ਸਮਝ ਕੇ ਆਉਣਾ ਵੀ ਸਤਿਗੁਰੂ ਜੀ ਆ ਪਰਮੇਸ਼ਰ ਆ ਜਿਹਨਾਂ ਦੇ ਮੈਂ ਦਰਸ਼ਨ ਕਰ ਰਿਹਾ ਇਸ ਵੇਲੇ, ਤਾਂ ਸਤਸੰਗ ਜੀ ਭਲਾ ਹੁੰਦਾ ਸਿੱਖ ਦਾ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।